और ये इसे तो आप भूल ही नहीं सकते, और इन्हें। लेकिन ये सब इससे शुरू होता है। इससे लग रहा है कि आप अपने नेक्स्ट ओंटारियो गेटवे की ओर रवाना हो रहे हैं। फॉल इज हियर, लेकिन लंबे समय तक नहीं। स्टार्ट प्लानिंग नाउ एट destinationontario.com और रीडिस्कवर करें ओंटारियो की दुनिया को।
द बिगेस्ट साउथ एशियन मीडिया ग्रुप वाई मीडिया। वाई मीडिया हैज 6 मीडिया प्लेटफॉर्म्स: न्यूज़पेपर, मिडवीक, रेडियो, South Asian Pulse, Television, South Asian 360 Degrees, Online, SouthAsianDaily.com, Cricket, CPC Intercity Cricket Cup, Events, The Midweek South Asian Awards, The Biggest South Asian Media Group, Why Media? Why Media? Why Media? You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com. South Asian
Pulse. The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
बोले राम 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 राम, कोई बोले राम राम, कोई खुदाए, कोई सेवे हुसैनिया, कोई अलाए अलाए, कारण करन जाए कोई करे पूजा कोई सिरमिवाए कोई पढ़े वेद कोई पढ़े वेद कोई कतेब कोई ओढ़े नील कोई।
गुड मॉर्निंग लिसनर्स, वाई मीडिया की तरफ से साउथ एशियन पल्स प्राइम टाइम में आप सबका स्वागत है। ब्यूटीफुल मॉर्निंग एंड सनशाइन के साथ आज मॉर्निंग को हम ब्यूटीफुल बना रहे हैं और आपको बता भी रहे हैं। वेल, हर दिन की शुरुआत एक नई होप के साथ होती है, ये हम जानते हैं, और हर दिन की शुरुआत एक नई उम्मीद के साथ ये भी कहती है आपसे कि आज कुछ ना मतलब अलग करेंगे हम, आज कुछ अच्छा होगा, है ना। ये पॉजिटिविटी बैक इन द माइंड रहती है लेकिन हम अपने आप को नहीं बताते। फिलहाल मैं बड़ी आपको पॉजिटिव मॉर्निंग विश के साथ ये कहना चाहती हूँ दैट वाई मीडिया विशेज एवरीवन ए वेरी हैप्पी छोटी दिवाली। अब एक दिन छोटी दिवाली है, अगले दिन बड़ी दिवाली है, फिलहाल छोटी दिवाली की बात करें तो मे द डिवाइन लाइट ऑफ दिवाली स्प्रेड इनटू योर लाइफ पीस, प्रॉस्पेरिटी, हैप्पीनेस एंड गुड हेल्थ। और हमारी सर्वर जी को भी हम यही विश कर रहे हैं और उनकी पूरी टीम को। सो हैप्पी दिवाली। छोटी दिवाली है, छोटी दिवाली की अलग तैयारी होती है, बड़ी दिवाली की अलग तैयारी होती है। सो फेस्टिव मूड में हम सब हैं। सो आज वी जी के साथ भी हम बात करने वाले हैं कि वी जी दिवाली के मौके पर, है ना, मतलब मैं उनसे सवाल पूछूंगी और आप सबने मुझे सपोर्ट करना है। फिलहाल मौसम भी हमें सपोर्ट कर रहा है। दिन अगर बात करें तो वेल करेंटली इट्स 1 degree, फील्स लाइक -4, डे टाइम हाई 7 एक्सपीरियंस करने वाले हैं। ऐसा फीलिंग आनी शुरू होगी ना आज जब सुबह सुबह आप घर से निकले हैं काम की ओर, तो अपनी गाड़ी के शीशे ने ये मैसेज दे दिया कि भाई ठंडी आ गई है, सो कीप योर जैकेट विद यू, कीप योर सेल्फ वॉर्म, बीमार नहीं होना है क्योंकि ये आती ठंड और जाती ठंड कैसे बीमार करने वाली चांसेस हमें दे दिए, लेकिन आप सबने ठंडी से बच के रहना है। छोटा सा ज्ञान था, मुफ्त का लेना है दोनों, नहीं तो जाने दो जस्ट के रहेंगे। लेकिन अभी हमारे लिसनर्स के लिए बहुत कुछ है प्रोग्राम में, बहुत सारी बातें हम करने वाले हैं, देश दुनिया भर की सारी खबरें हम आप तक पहुंचाने वाले हैं। ये बीज ही तैयार है, लेकिन हेडलाइंस स्टोरी बिहाइंड द हेडलाइंस जानेंगे ये बीज के साथ। और हमारे लिसनर्स को एक बार फिर से बहुत बहुत मुबारकबाद आपको दिवाली के इस मौके पर। और वाई मीडिया की टीम जो है वो लाइव ऑन लोकेशन होने जा रही है। यस, वाई मीडिया की टीम विल बी लाइव ऑन लोकेशन समोसा एंड स्वीट फैक्ट्री पर। वेल, हरपाल संधू जी के साथ शो में लगातार हम करेंगे बात क्या हो रहा है मिठाई की। जब बात आई तो हरपाल संधू जी, मैंने वैसे हमें बताया था कि इस बार इंडोर मिठाई मेला जो है ना उसका फायदा और सिर्फ फायदा इसीलिए है बिकॉज आप लोगों को वेट नहीं करना पड़ रहा है। आप जाएंगे, इनके पास इतना स्टाफ है कि वो आपको हेल्प करते हैं एंड यू डोंट हैव टू वेट इन लाइन। आपके लिए एक बिलिंग काउंटर पर तीन तीन जनों का स्टाफ है, सो दैट मेक्स इट सो इजी फॉर यू। तो सिर्फ 10 मिनट में आप अपनी सारी शॉपिंग कर सकते हैं, ऐसा हरपाल संधू जी आपसे कहते हैं। समोसा एंड स्वीट फैक्ट्री आपके लिए हर साल दिवाली मेला लेकर आते हैं और इस बार इनका 32nd दिवाली मेला है। एल्बियन एंड हाईवे 27 की इंटरसेक्शन पर आपने पहुंचना है एंड एलीट बैंकेट हॉल में इंडोर मिठाई, जी हाँ, दिवाली मेला समोसा स्वीट फैक्ट्री की तरफ से। उपेंद्र अवस्थी जी की तरफ से ढेर सारी बधाई आपको दिवाली के मौके पर। वाई मीडिया आईसीसी मेन T20 वर्ल्ड कप कवरेज के मेन स्पॉन्सर हैं उपेंद्र अवस्थी और अब आपके लिए लेकर आए हैं मौका, डिटैच होम विद डबल कार गैराज विद सेपरेट एंट्रेंस टू द बेसमेंट एंड विद फैमिली रूम, फ्लेक्सिबल क्लोजिंग है और साथ ही साथ आपको ये भी बताना चाहते हैं कि दैट इट इज नॉट अवेलेबल ऑन इंटरनेट एंड MLS। आप डायरेक्ट कॉन्टैक्ट कर सकते हैं उपेंद्र अवस्थी जी को, कॉल करना है आपने 6473028589 6473028589 is the number। जल्दी से करना है आपने उपेंद्र अवस्थी जी को कॉल। सफाई डेंटल सेंटर की जब बात आए आपके दांतों की चमक, अब आप सब जानते हैं कि भाई मुस्कुराते हुए ना सफेद दांत ज्यादा अच्छे लगते हैं, तो अगर आप भी चाहते हैं आपके दांत हमेशा सफेद रहें, हेल्थी रहें, तो सफाई डेंटल सेंटर फील्ड एंड हेरिटेज रोड के इंटरसेक्शन पर आपने पहुंचना है फॉर ब्रामटन एंड मिल्टन फील्ड एंड अंटारियो स्ट्रीट नॉर्थ। सफायर डेंटल सेंटर, कॉल 9058788760 9058788760 एंड टीम 100 acres लेकर आए हैं अमेजिंग इन्वेस्टमेंट अपॉर्चुनिटी वॉन में करिश्मा कॉन्डोज राइट नेक्स्ट टू वॉन मिल मिनट्स फ्रॉम TTC सबवे एंड कैनेडाज वंडरलैंड। और मैं आपको ये भी बता देती हूँ दैट ये जो अपॉर्चुनिटी है वन बेडरूम यूनिट जो है वो शुरू हो रहे हैं 600 से, पार्किंग अवेलेबल है फॉर एवरी यूनिट और फॉर ओनली $15,000 एंड गेट फ्री लॉकर। फॉर डिटेल्स टीम 100 acres को करना है आपने कॉल 9059293000 9059293000। और जब इंश्योरेंस की बात आए तो इंश्योरेंस टाइगर वाई मीडिया आईसीसी मेन T20 वर्ल्ड कप कवरेज के मेन स्पॉन्सर। फाइनेंशियल सर्विसेज की जब बात आए तो आपने करना बस एक काम है, कॉल करना है जल्दी से 416-293-9495 इंश्योरेंस टाइगर हमारे सेगमेंट के मेन स्पॉन्सर। ये बीज की तैयारी लेकर हेडलाइंस स्टोरी बिहाइंड दी हेडलाइंस जानेंगे ये बीज के साथ। एंड हमारे लिसनर्स अगर कॉल करना चाहते हैं युधवीर जी से, पूछना चाहते हैं कोई भी सवाल, तो 6472728182 इज द नंबर टू कॉल युधवीर जसवाल। 6472728182 इज द नंबर। और साथ ही मैं हमारे लिसनर्स से बताना चाहूंगी, अब हेडलाइंस की बात हो, स्टोरी बिहाइंड दी हेडलाइंस की बात हो, युधवीर जी बिल्कुल तैयार है। देश दुनिया भर में क्या चल रहा है, अब इंटरनेशनल खबरों की बात हो, नेशनल न्यूज की बात हो, इंडिया पाकिस्तान अपडेट आपके लिए, क्रिकेट अपडेट आपके लिए, एंड ऑल्सो आज वीर जी के लिए सवाल हमारी तरफ से भी होने वाला है. तो आपको ये बताना चाहते हैं बट रेडियो वाई आपके लिए हमेशा अप टू डेट रखने के लिए एंटरटेनमेंट एंड इंफरटेनमेंट लेकर हाजिर रहते हैं. और मैं आपको बताना चाहती हूँ अभी युद्धीर जी बिल्कुल हमारे साथ हैं और आज युद्धीर जी से जानेंगे हम देश दुनियाभर की सारी खबरें. अब आप कॉल करने के लिए मैं नंबर एक बार फिर से बता देती हूँ 6472728182 6472728182. जी हाँ बिल्कुल जी, आपने इस नंबर पर करना कॉल है. और LML Mortgages जगदीप साजा जी वाई मीडिया ICC मैन T20 वर्ल्ड कप कवरेज के मेन स्पॉन्सर हैं. वन स्टॉप सॉल्यूशन है फॉर रियल एस्टेट एंड मॉर्गेज नीड. कॉल जगदीप साजा नंबर 416-725-7872 416-725-7872 is the number. LML Mortgages and Saurabh Chatha, one policy, one plan. Compare karke dete hain with more than 300 policies. Call kijiye 416-479-9365. Yudhiti, bilkul tayar hai lekar headlines. Story behind the headlines. So here I would like to welcome the group editor, Y Media, Yudhvir Jaiswal ji. Welcome to the show, Yudhvir ji.
खुशियों के इस त्योहार में खुशियाँ दुगनी कीजिए. दिया जलाएं प्यार का, दिया जलाएं किसी के लिए उम्मीद का, दिया जलाएं किसी की जिंदगी रोशन करने का. इस दिवाली मनाएं दिवाली दिल वालों की बड़े दिल के साथ. Y Media wishes everyone a very happy Diwali.
You can listen to the headlines anywhere, but we bring you the story behind the headlines by Group Editor and CEO Yudhvir Jaiswal, only on South Asian Pulse. Call Yudhvir Jaiswal 647-272-8182 or visit southasiandaily.com. South Asian
वाई मीडिया ग्रुप वालों तुहाडे सारयां दा रेडियो वाई दे उत्ते बहुत बहुत स्वागत है. बतौर ग्रुप एडिटर वाई मीडिया मैं युद्ध जसवाल तुहाडी खिदमत विच हाजिर हाँ. अज्ज दे इस प्रोग्राम विच करंट न्यूज और उहदे उत्ते एनालिसिस लैके सब तो पहला वड्डी खबर तुहानू सांझी करांगे. इंडिया वर्सेज अफगानिस्तान द मैच इज ऑन. अफगानिस्तान ने टॉस जितया और पहला गेंदबाजी करन दा फैसला किया. इत्थे असीं जरूर जिक्र कर दिए कि इंडिया और अफगानिस्तान दे विच अज्ज दा मुकाबला बहुत अहम है. अफगानिस्तान अज्ज दा मैच जितदा है ते सैमीफाइनल दे विच पहुंचण दे चांसेस उहनां दे बहुत वध जाणगे. इंडिया 99.99% सैमीफाइनल तो बाहर है, बट जिहड़ी 1-अद्धी% कोई बची हैगी है, 0.01% या 1% उम्मीद बची है, वह अज्ज दे इस मैच दे उत्ते निर्भर करदी है. सो भारतीय टीम नूं ना सिर्फ अफगानिस्तान नूं हराना पएगा बल्कि उम्मीद रखनी पएगी कि अफगानिस्तान न्यूजीलैंड नूं हराए या होर न्यूजीलैंड किसे तों हार जाए, क्योंकि अज्ज सवेरे न्यूजीलैंड ने स्कॉटलैंड नूं हरा दिता हैगा. दैट्स अनदर बिग न्यूज. न्यूजीलैंड ने स्कॉटलैंड नूं हरा दिता है. सो उहदे कारण इंडिया दीआं मुश्किलां चैलेंजेस हजे भी बरकरार, बट हेयर वी आर. अज्ज दे इस मैच दे विच इंडिया ने दो चेंजेस जिहड़े ने ओह कीते ने. एक ते वरुण चक्रवर्ती दी जगह आर अश्विन नूं लै के आए, विच इज आई थिंक अ वेरी गुड मूव. दूसरा उन्होंने ईशान किशन नूं ड्रॉप किया हैगा और सूर्य कुमार यादव वापस टीम च आ गए हैं. आई थिंक सूर्य कुमार यादव इट्स अ वेरी वेलकम न्यूज, चंगी खबर हैगी है, लेकिन ईशान किशन नूं ड्रॉप करना आई थिंक वो ठीक नहीं है. टीम दे विच हार्दिक पांड्या और रविंदर जडेजा मेरी समझ तो बाहर है कि अफगानिस्तान दे सामने भी ठीक है, चलो अफगानिस्तान थोड़ी इन्नी स्ट्रोंग टीम नहीं है, तो क्या ये सिफारिशी खिलाड़ी, दो सिफारिशी खिलाड़ी इस वेले चल रहे हैं हार्दिक पांड्या और रविंदर जडेजा, ताकि वो अफगानिस्तान के खिलाफ कुछ ना कुछ चंगा प्रदर्शन कर दे और जस्टिफाई किया जाए कि दोनों सिफारशी खिलाड़ी जेडे आ. मैं हैरान है कि एक अज तो 15-20 साल पहला हुंदा सी इंडिया दे विच सिफारशी खिलाड़ी, पर अज फिर दोबारा 15-20 साल बाद उही दौर फिर इंडिया की क्रिकेट टीम च नजर आ रहा है. सो ये टीम कल कहा सीगा वन ऑफ द स्ट्रोंगेस्ट सपोर्टर्स जेडे चैनल ते कह रहे सीगे कि इंडिया सैमीफाइनल दे विच जाण दे लायक नहीं है, बट अज मैं भी ऑन द ईयर कह रहा इंडिया सैमीफाइनल के जाने के लायक नहीं है. अफगानिस्तान तो तुम जित लो, किसी को कुछ कर लो. जो टीम के दो सिफारशी खिलाड़ी हो, एक नहीं दो, हार्दिक पांड्या और रविंदर जडेजा, जो दो सिफारशी, ईशान किशन को तुम बाहर बिठा दिता है, क्या जबरदस्त बल्लेबाजी कर सकता है ईशान किशन. सो आई थिंक जो दो खिलाड़ी सिफारशी हो, ਕੈਪਟਨ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਜੀ ਮੈਂ ਟੂਰਨਾਮੈਂਟ ਤੋਂ ਬਾਅਦ ਕੈਪਟਨਸ਼ਿਪ ਨਹੀਂ ਕਰਨੀ। ਸੋ ਇਹ ਟੀਮ ਬਿਲਕੁਲ ਵੀ ਇਸ ਲਾਇਕ ਨਹੀਂ ਹੈ ਕਿ ਇਹ ਸੈਮੀਫਾਈਨਲ ਜਾਏ। ਔਰ ਮੈਂ ਉਮੀਦ ਕਰਦਾ ਹਾਂ ਕਿ ਅੱਜ ਅਫਗਾਨਿਸਤਾਨ ਇੰਡੀਆ ਨੂੰ ਹਰਾਏ। ਮੈਂ ਅੱਜ ਖੁੱਲ੍ਹ ਕੇ ਐਲਾਨ ਕਰ ਰਿਹਾ, ਮੈਂ ਉਮੀਦ ਕਰਦਾ ਕਿ ਅਫਗਾਨਿਸਤਾਨ ਵੀ ਅੱਜ ਇੰਡੀਆ ਨੂੰ ਹਰਾਏ, ਕਿਉਂਕਿ ਇੰਡੀਆ ਬਿਲਕੁਲ ਵੀ ਇਸ ਲਾਇਕ ਨਹੀਂ ਹੈ, ਇਸ ਕਾਬਿਲ ਨਹੀਂ ਹੈ, ਐਸੇ ਸਿਫਾਰਸ਼ੀ ਖਿਲਾੜੀਆਂ ਦੇ ਨਾਲ, ਐਸੇ ਕੈਪਟਨ ਦੇ ਨਾਲ ਕਿ ਇਹ ਟੀਮ ਜਿਹੜੀ ਹੈ ਉਹ ਸੈਮੀਫਾਈਨਲ ਵਿੱਚ ਜਾਏ। ਆਈ ਥਿੰਕ ਅਫਗਾਨਿਸਤਾਨ ਡਿਜ਼ਰਵ ਅ ਵਿਕਟਰੀ। ਸੋ ਆਈ ਹੋਪ ਕਿ ਅੱਜ ਅਫਗਾਨਿਸਤਾਨ ਦੀ ਟੀਮ ਜਿੱਤੇ। ਹੈ ਮੁਸ਼ਕਿਲ ਹੈ ਵੈਸੇ, ਇੰਡੀਆ ਨੇ ਅਫਗਾਨਿਸਤਾਨ ਨੂੰ ਹਰਾ ਦੇਣਾ, ਮੈਂ ਕੱਲ ਵੀ ਕਹਿਤਾ ਸੀ ਹੁਣ ਵੀ ਕਹਿਣਾ, ਅਫਗਾਨਿਸਤਾਨ ਨੂੰ ਇਹਨਾਂ ਨੇ ਹਰਾ ਦੇਣਾ। ਪਰ ਦੋ ਸਿਫਾਰਸ਼ੀ ਖਿਲਾੜੀ, ਇਹਨਾਂ ਨੂੰ ਕਿਉਂ ਖਿਲਾ ਰਹੇ ਆ? ਹਾਰਦਿਕ ਪਾਂਡੇ ਐਂਡ ਰਵਿੰਦਰ ਜਡੇਜਾ, ਦੇ ਸ਼ੁੱਡ ਬੀ ਆਊਟ ਆਫ ਦ ਟੀਮ। ਐਨੀਵੇਜ਼, ਕ੍ਰਿਕਟ ਦੀ ਗੱਲ ਕਰਾਂਗੇ। ਦੂਸਰੀ ਤਰਫ ਵਾਈ ਮੀਡੀਆ ਕੋਵਿਡ ਐਂਡ ਵੈਕਸੀਨ ਰਿਪੋਰਟ, ਉਹਦੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਈਏ। ਮੈਂ ਤੁਹਾਨੂੰ ਜ਼ਰੂਰ ਜ਼ਿਕਰ ਕਰ ਦੇਵਾਂ ਕਿ ਅੱਜ ਦੇ ਤਾਜ਼ਾ ਨੰਬਰਸ ਜਿਹੜੇ ਨੇ ਉਹ ਸਾਡੇ ਕੋਲ ਪਹੁੰਚ ਚੁੱਕੇ ਨੇ। ਨੰਬਰਸ ਜਿਹੜੇ ਨੇ ਹਜੇ ਵੀ ਕੰਟਰੋਲ 'ਚ ਹੈਗੇ ਨੇ। 378 ਓਨਟੇਰੀਓ ਨੇ 378 ਨਵੇਂ ਕੇਸਿਸ ਦੱਸੇ ਨੇ, 5 ਹੋਰ ਡੈਥਸ ਜਿਹੜੀਆਂ ਨੇ ਪਿਛਲੇ 24 ਘੰਟੇ 'ਚ ਰਿਪੋਰਟ ਕੀਤੀਆਂ ਗਏ ਨੇ। ਇਹ ਦੂਸਰੀ ਵੱਡੀ ਖਬਰ ਹੈ, ਅਸਲ 'ਚ ਤੀਸਰੀ, ਕਿਉਂਕਿ ਨਿਊਜ਼ੀਲੈਂਡ ਦੀ ਪਹਿਲੀ ਖਬਰ ਸੁਣਾਤੀ ਤੁਹਾਨੂੰ, ਦੂਸਰੀ ਇੰਡੀਆ ਦੀ ਖਬਰ ਤੁਹਾਨੂੰ ਦੇ ਦਿੱਤੀ ਹੈ, ਤੀਸਰੀ ਵੱਡੀ ਖਬਰ ਵਾਈ ਮੀਡੀਆ ਕੋਵਿਡ ਐਂਡ ਵੈਕਸੀਨ ਰਿਪੋਰਟ, 378 ਕੇਸਿਸ ਹੈਗੇ ਨੇ। ਇਸ ਤੋਂ ਇਲਾਵਾ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ, ਇੰਡੀਆ ਵੱਲ ਰੁੱਖ ਕਰਾਂਗੇ। ਅੱਜ ਇੰਡੀਆ ਤੋਂ ਬਹੁਤ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਹੈਗੀ ਹੈ, ਲੇਕਿਨ ਪਹਿਲਾਂ ਇੱਕ ਪਾਕਿਸਤਾਨ ਤੋਂ ਵੱਡੀ ਖਬਰ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਬਹੁਤ ਬੜਾ ਵੈਲਫੇਅਰ ਪੈਕੇਜ ਜਿਹੜਾ ਹੈ ਉਹ ਅਨਾਊਂਸ ਕੀਤਾ ਹੈ। ਪਾਕਿਸਤਾਨ ਦੇ ਵਿੱਚ ਨੰਬਰ 1 ਇਸ ਵੇਲੇ ਪ੍ਰੋਬਲਮ ਹੋਰ ਵੀ ਹੈਗੀਆਂ, ਬਟ ਮਹਿੰਗਾਈ ਬਹੁਤ ਬੜੀ ਪ੍ਰੋਬਲਮ ਹੈਗੀ ਹੈ। ਸੋ ਉਹਦੇ ਕਾਰਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬੜਾ ਪੈਕੇਜ ਜਿਹੜਾ ਉਹ ਅਨਾਊਂਸ ਕੀਤਾ ਹੈਗਾ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਰਾਵਲਪਿੰਡੀ ਜਾ ਰਹੀ ਇੱਕ ਬੱਸ ਜਿਹੜੀ ਹੈਗੀ ਹੈ ਉਹ ਪਾਕਿਸਤਾਨ ਸਾਈਡ ਦਾ ਜਿਹੜਾ ਕਸ਼ਮੀਰ ਹੈ, ਪਾਕਿਸਤਾਨ ਸਾਈਡ ਦੇ ਕਸ਼ਮੀਰ ਦੇ ਵਿੱਚ ਉੱਥੇ ਇੱਕ ਬੜਾ ਹਾਦਸਾ ਹੋਇਆ। ਬੱਸ ਜਾ ਰਹੀ ਸੀ ਕਸ਼ਮੀਰ ਤੋਂ ਰਾਵਲਪਿੰਡੀ ਸਾਈਡ ਤੋਂ, ਉਹ ਗਿਰ ਗਈ ਹੈਗੀ ਹੈ ਰਵੀਨ ਦੇ ਵਿੱਚ, ਜਿਹਦੇ ਕਾਰਨ ਕਿ 22 ਜਣਿਆਂ ਦੀ ਡੈਥ ਹੋਣ ਦੀ ਜਿਹੜੀ ਹੈ ਉਹ ਖਬਰ ਮਿਲੀ ਹੈ। ਦੂਸਰਾ, TLP ਦੇ ਜਿਹੜੇ ਐਕਟੀਵਿਸਟ ਨੇ ਉਹਨਾਂ ਦੇ ਨਾਲ ਜੋ ਮਾਮਲਾ ਕਿੱਥੇ ਚੱਲ ਰਿਹਾ, ਸਾਦ ਰਿਜ਼ਵੀ ਦੇ ਰਿਲੀਜ਼ ਹੋਣ ਦੀ ਗੱਲਬਾਤ ਕੀ ਚੱਲ ਰਹੀ ਹੈ, ਉਹ ਸਾਰੀ ਲੇਟੈਸਟ ਰਿਪੋਰਟ ਜਿਹੜੀ ਉਹ ਤੁਹਾਡੇ ਨਾਲ ਹੁਣੇ ਹੀ ਸਾਂਝੀ ਕਰਾਂਗੇ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਅਸੀਂ ਇੰਡੀਆ ਤੋਂ ਬੜੀ ਖਬਰ, ਹੁਣੇ ਤੁਹਾਨੂੰ ਸਾਰਾ ਹੀ ਅਨਾਊਂਸਮੈਂਟ ਸੁਣਾਵਾਂਗੇ। ਨਵਜੋਤ ਸਿੰਘ ਸਿੱਧੂ ਸਾਹਿਬ ਨੇ, ਮਤਲਬ ਕੱਲ ਕੈਪਟਨ ਸਾਹਿਬ ਨੇ ਬੜੇ ਵੱਡੇ ਐਲੀਗੇਸ਼ਨ ਬੜੇ ਵੱਡੇ ਸੀਗੇ, ਬਟ ਘੱਟੋ ਘੱਟ ਉਹਨਾਂ ਨੇ ਲੈਂਗੁਏਜ ਦੀ ਮਰਿਆਦਾ ਦਾ ਖਿਆਲ ਰੱਖਿਆ। ਕੱਲ ਐਲੀਗੇਸ਼ਨ ਕੈਪਟਨ ਅਮਰਿੰਦਰ ਸਿੰਘ ਨੇ ਜੋ ਲਗਾਏ ਸੀਗੇ ਕਿ ਉਹਨਾਂ ਦੇ ਆਪਣੇ ਹੀ ਕੈਬਨਿਟ ਦੇ ਵਿੱਚ ਕੁਛ ਲੋਕ ਇਲੀਗਲ ਕੰਮ ਕਰਦੇ ਸੀਗੇ, ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਚੀਫ ਮਿਨਿਸਟਰ ਹੁਣ ਫਾਰਮਰ ਚੀਫ ਮਿਨਿਸਟਰ ਹੈ ਪਰ ਉਹ ਕਹੇ ਕਿ ਮੇਰੇ ਆਪਣੇ ਕੈਬਨਿਟ ਦੇ ਵਿੱਚ ਕੁਛ ਲੋਕ ਇਲੀਗਲ ਕੰਮ ਕਰ ਰਹੇ ਸੀਗੇ। ਲੇਕਿਨ ਅੱਜ ਤੇ ਨਵਜੋਤ ਸਿੰਘ ਸਿੱਧੂ ਨੇ ਤੇ ਉਹ ਕਹਿ ਦਿੱਤਾ, ਮਤਲਬ ਕਿ ਗੱਲ ਹੀ ਛੱਡ ਦਿਓ, ਪੂਰੀ ਡਿਟੇਲ ਹੁਣੇ ਤੁਹਾਨੂੰ ਸੁਣਾਉਂਦੇ ਹਾਂ, ਆਡੀਓ ਤੁਹਾਨੂੰ ਸੁਣਾਉਂਦੇ, ਤੁਸੀਂ ਖੁਦ ਜ਼ਿਆਦਾ ਸੁਣ ਲੈਣਾ ਕਿਉਂਕਿ ਆਡੀਓ ਜੇ ਤੁਸੀਂ ਸੁਣੋਗੇ ਤੁਹਾਨੂੰ ਅਹਿਸਾਸ ਹੋ ਜਾਏਗਾ ਕਿ ਕੀ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕਿਹਾ ਹੈ, ਹੁਣੇ ਤੁਹਾਨੂੰ ਆਡੀਓ ਸੁਣਾਉਂਦੇ ਹਾਂ। ਲੇਕਿਨ ਮੋਟੇ ਤੌਰ ਦੇ ਉੱਤੇ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ, ਨਵਜੋਤ ਸਿੰਘ ਸਿੱਧੂ ਸਾਹਿਬ ਬਿਲਕੁਲ ਮਰਿਆਦਾ ਪਿੱਛੇ ਹੀ ਉਹਨਾਂ ਨੇ ਛੱਡ ਦਿੱਤੀ ਹੈ। ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਪੰਜਾਬ ਨੂੰ ਕੈਪਟਨ ਦਾ ਪਿਓ ਜਿੱਤੇਗਾ। ਸੋ ਹੈਰਾਨ ਹੈ ਵੀ ਉਹ ਕੈਪਟਨ ਸਾਹਿਬ ਨਾਲ ਤੁਹਾਡੇ ਸਿਆਸੀ ਇਖਤਲਾਫ ਹੋ ਸਕਦੇ ਨੇ, ਵਿਚਾਰਿਕ ਮਤਭੇਦ ਹੋ ਸਕਦੇ ਨੇ, ਬਟ ਇਹ ਗੱਲ ਕਹਿ ਦੇਣਾ ਵੀ ਪੰਜਾਬ ਨੂੰ ਕੈਪਟਨ ਦਾ ਪਿਓ ਜਿੱਤੇਗਾ, ਬੜੀ ਵੱਡੀ ਗੱਲ ਉਹਨਾਂ ਨੇ ਅੱਜ ਕਹਿ ਦਿੱਤੀ ਹੈ। ਕੈਪਟਨ ਨੂੰ ਫਰੌਡ ਕਹਿ ਦਿੱਤਾ, ਕੈਪਟਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਾਇਰ ਕਹਿ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਕਿਹਾ ਕਿ ਚੱਲਿਆ ਹੋਇਆ ਕਾਰਤੂਸ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੈਪਟਨ ਨੂੰ ਉਹਨਾਂ ਦੀ ਉਹਦੀ ਆਪਣੀ ਪਤਨੀ ਉਹਦੇ ਨਾਲ ਨਹੀਂ ਹੈ, ਕੈਪਟਨ ਦੀ ਆਪਣੀ ਪਤਨੀ ਉਹਦੇ ਨਾਲ ਨਹੀਂ ਹੈ। ਸੋ ਬਹੁਤ ਐਸੀਆਂ ਗੱਲਾਂ ਉਹਨਾਂ ਨੇ ਕਹਿ ਦਿੱਤੀਆਂ, ਉਮਰ ਵੱਧਦੀ ਹੈ ਤੇ ਬੰਦਾ ਰੋਂਦੂ ਹੋ ਜਾਂਦਾ। ਕ੍ਰਿਕਟ ਦੇ ਵਿੱਚ ਉਹ ਟਰਮ ਯੂਜ਼ ਹੁੰਦੀ ਹੈ, ਕ੍ਰਿਕਟਰ ਨੇ ਨਵਜੋਤ ਸਿੰਘ ਸਿੱਧੂ, ਜਿਹੜੇ ਲੋਕ ਕ੍ਰਿਕਟ ਖੇਡਦੇ ਨੇ, ਹੋਰ ਵੀ ਸਪੋਰਟਸ ਯੂਜ਼ ਹੁੰਦੀ ਹੋਏਗੀ, ਰੋਂਦੂ ਵਰਡ ਯੂਜ਼ ਹੁੰਦਾ ਵੀ ਜਿਹੜਾ ਚੀਟਿੰਗ ਕਰੇ। ਸੋ ਇਹ ਗੱਲ ਵੀ ਉਹਨਾਂ ਨੇ ਕਹਿ ਦਿੱਤੀ ਹੈ। ਯਾਰ ਹਰੇਕ ਦੀ ਆਪਣੀ ਰਾਏ ਆ, ਤੂੰ ਤੜਾਕ ਤੇ ਪੂਰੀ ਤਰ੍ਹਾਂ ਉਤਰ ਆਇਆ, ਤੂੰ ਇਸ ਤਰ੍ਹਾਂ ਕਿਉਂ ਨਹੀਂ ਕੀਤਾ, ਕੈਪਟਨ ਨੂੰ ਇੱਦਾਂ ਕਹਿ ਰਹੇ ਨੇ, ਉਮਰ 'ਚ ਬੜੇ ਨੇ, ਤੁਹਾਡੇ ਆਪਸ 'ਚ ਪੋਲੀਟੀਕਲ ਡਿਫਰੈਂਸਿਸ ਹੋ ਸਕਦੇ ਨੇ, ਵਿਚਾਰਿਕ ਮਤਭੇਦ ਹੋ ਸਕਦੇ ਨੇ, ਪਰ ਨਵਜੋਤ ਸਿੰਘ ਸਿੱਧੂ ਸਾਹਿਬ ਜੋ ਇਹ ਚਾਹੁੰਦੇ ਨੇ ਕਿ ਉਹ ਜਲਦੀ ਹੀ 2-3 ਮਹੀਨੇ ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਹੈ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਚੀਫ ਮਿਨਿਸਟਰ ਬਣਨਾ ਚਾਹੁੰਦੇ ਨੇ। ਇੱਕ ਚੀਫ ਮਿਨਿਸਟਰ ਦਾ ਚਿਹਰਾ ਹੋਵੇ ਜਿਹੜਾ ਚੀਫ ਮਿਨਿਸਟਰ ਬਣਨਾ ਚਾਹੁੰਦੇ ਹੋਣ, ਇੰਨੇ ਮਸ਼ਹੂਰ ਕ੍ਰਿਕਟਰ, ਇੰਨੇ ਮਸ਼ਹੂਰ ਸਿਆਸਤਦਾਨ, ਇੰਨਾ ਪਿਆਰ ਮਿਲਿਆ ਉਹਨਾਂ ਨੂੰ ਦੁਨੀਆ ਭਰ 'ਚੋਂ, ਉਹਨਾਂ ਨੂੰ ਠੀਕ ਹੈ, ਕੈਪਟਨ ਸਾਹਿਬ ਨੂੰ ਤੁਸੀਂ ਕਹੋ ਕਿ ਨਹੀਂ ਕੈਪਟਨ ਸਾਹਿਬ ਦੇ ਵੱਸ ਦਾ ਕੰਮ ਨਹੀਂ ਹੈ, ਉਹ ਕੰਮ ਨਹੀਂ ਚਲਾ ਸਕਦੇ, ਬਟ ਬੜਾ ਕੁਛ ਉਹਨਾਂ ਨੇ ਬੋਲ ਦਿੱਤਾ, ਤੁਸੀਂ ਹੁਣੇ ਸਾਰਾ ਕੁਛ ਸੁਣ ਲੈਣਾ ਜੋ ਵੀ ਡਿਟੇਲ ਉਹਨਾਂ ਨੇ ਬੋਲੀਆਂ। ਇਹ ਚੀਜ਼ਾਂ ਥੋੜ੍ਹੀ ਜਿਹੀ ਤੇ ਕੁਸ਼ਚਨ ਜਿਹੜੇ ਨੇ ਮੇਰੇ ਖਿਆਲ ਦੇ ਨਾਲ ਆਲਰੇਡੀ ਉੱਠ ਰਹੇ ਨੇ, ਐਂਡ ਆਈ ਆਲਸੋ ਜਸਟ ਰਿਸਪੈਕਟਫੁਲੀ ਸੇ ਕਿ ਉਹਨਾਂ ਨੂੰ, ਸਿੱਧੂ ਸਾਹਿਬ ਨੂੰ, ਕੈਪਟਨ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸ਼ਾਇਦ ਨਹੀਂ ਕਹਿਣੀਆਂ ਚਾਹੀਦੀਆਂ ਸੀ। ਵਰਲਡ ਹੈਲਥ ਆਰਗਨਾਈਜੇਸ਼ਨ ਨੇ ਐਮਰਜੈਂਸੀ ਯੂਜ਼ ਵਾਸਤੇ ਭਾਰਤ ਬਾਇਓਟੈਕ ਦੀ ਕੋਵੈਕਸਿਨ ਜਿਹੜੀ ਹੈ ਉਹ ਗ੍ਰਾਂਟ ਕਰ ਦਿੱਤੀ ਹੈ। ਜਿਹੜੀ ਪਰਮਿਸ਼ਨ ਹੈ ਉਹ ਮਿਲ ਗਈ ਹੈਗੀ ਹੈ। ਔਰ ਦੂਸਰਾ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਨਵਾਂ ਮੰਤਰਾ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਹਰ ਘਰ ਦਸਤਕ, ਮਤਲਬ ਡੋਰ ਟੂ ਡੋਰ ਵਿਜਿਟ ਕਰਾਂਗੇ ਹਰ ਘਰ ਦਸਤਕ। ਔਰ ਜਾ ਕੇ ਉਹਨਾਂ ਨੇ ਕਿਹਾ ਹੈ ਕਿ ਜੀ ਅਸੀਂ ਜਲਦੀ ਹੀ ਵੈਕਸੀਨੇਸ਼ਨ ਦੀ ਜਿਹੜੀ ਡਰਾਈਵ ਹੈ, ਪਹਿਲਾਂ ਹੀ ਕਾਫੀ ਤਾਰੀਫ ਤਾਂ ਉਹਨਾਂ ਨੂੰ ਮਿਲ ਹੀ ਰਹੀ ਹੈ ਵੀ ਹੋਰ ਜ਼ਿਆਦਾ ਅਸੀਂ ਤੇਜ਼ ਕਰਨ ਦੀ ਜਿਹੜੀ ਹੈ ਉਹ ਗੱਲ ਅਸੀਂ ਕਰਾਂਗੇ। ਦੂਸਰਾ, ਇੰਡੀਆ ਵੱਲੋਂ ਜਿਹੜੀ ਸ਼੍ਰੀਨਗਰ ਤੋਂ ਸ਼ਾਰਜਾ ਫਲਾਈਟ ਲਿਜਾਣ ਦੀ ਗੱਲ ਕੀਤੀ ਜਾ ਰਹੀ ਸੀ ਇੰਡੀਆ ਵੱਲੋਂ, ਉਹ ਪਾਕਿਸਤਾਨ ਨੇ ਕਿਹਾ ਕਿ ਸਾਡੀ ਏਅਰ ਸਪੇਸ ਤੁਸੀਂ ਨਹੀਂ ਯੂਜ਼ ਕਰ ਸਕਦੇ। ਸੋ ਸ਼੍ਰੀਨਗਰ ਟੂ ਸ਼ਾਰਜਾ ਫਲਾਈਟ ਵਾਸਤੇ ਇੰਡੀਆ ਨੇ ਰਿਕੁਐਸਟ ਕੀਤੀ ਸੀਗੀ। ਦੂਸਰਾ, ਅਜੇ ਮਿਸ਼ਰਾ ਦੀ ਜਿਹੜੀ ਕੈਬਨਿਟ ਮੰਤਰੀ ਅਜੇ ਮਿਸ਼ਰਾ ਚਾਹੁੰਦੇ ਸੀਗੇ ਕਿ ਕਿਸਾਨਾਂ ਦੇ ਨਾਲ ਮੀਟਿੰਗ ਕਰ ਲਈਏ। ਤੁਹਾਨੂੰ ਯਾਦ ਹੋਏ ਲਖੀਮਪੁਰ ਖੇੜੀ ਦੇ ਵਿੱਚ ਜਿਹੜਾ ਇੰਸੀਡੈਂਟ ਹੋਇਆ, ਸੋ ਅਜੇ ਮਿਸ਼ਰਾ ਦੇ ਬੇਟੇ ਜਿਹੜੇ ਆ ਵਨ ਆਫ ਦ ਮੇਨ ਅਕਿਊਜ਼ਡ ਉਹਦੇ ਵਿੱਚ, ਸੋ ਅਜੇ ਮਿਸ਼ਰਾ ਕਿਸਾਨਾਂ ਦੇ ਨਾਲ ਮੀਟਿੰਗ ਕਰਨਾ ਚਾਹੁੰਦੇ ਸੀਗੇ ਲਖੀਮਪੁਰ ਖੇੜੀ ਦੇ ਵਿੱਚ। ਮੈਂ ਦੁਬਾਰਾ ਦੱਸ ਦਵਾਂ ਜਿਹੜਾ ਇੰਸੀਡੈਂਟ ਹੋਇਆ, ਅਜੇ ਮਿਸ਼ਰਾ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਬੇਟੇ ਮੇਨ ਅਕਿਊਜ਼ ਨੇ। ਸੋ ਕਿਸਾਨਾਂ ਨੇ ਮਨਾ ਕਰ ਦਿੱਤਾ, ਉਹਨਾਂ ਨੇ ਕਿਹਾ ਕਿ ਨਹੀਂ ਇਹ ਸਾਰਾ ਕੁਝ ਅਸੀਂ ਤੁਹਾਡੇ ਨਾਲ ਜਿਹੜੀ ਹੈ ਉਹ ਮੁਲਾਕਾਤ ਨਹੀਂ ਕਰਨੀ। ਠੀਕ ਹੈ। ਅੱਛਾ, ਫਿਰ ਇੱਕ ਐਸੀ ਖਬਰ ਜਿਹਦੇ ਤਾਰ ਕੈਨੇਡਾ ਔਰ ਇੰਡੀਆ ਦੋਨਾਂ ਦੇ ਨਾਲ ਜੁੜੇ ਹੋਏ ਨੇ, ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਜੇ ਤੁਹਾਨੂੰ ਯਾਦ ਹੋਏ ਤੇ ਇੱਕ ਉਹ ਲੜਕੀ ਸੀਗੀ ਯੰਗ ਇੱਥੇ ਕੈਨੇਡੀਅਨ ਲੜਕੀ ਜੱਸੀ ਸਿੱਧੂ, ਉਹਨਾਂ ਦਾ ਮਰਡਰ ਹੋ ਗਿਆ ਸੀਗਾ ਲੜਕੀ ਦਾ ਉੱਥੇ ਇੰਡੀਆ ਦੇ ਵਿੱਚ, ਤੇ ਉਹਦੇ ਜਿਹੜੇ ਹਸਬੈਂਡ ਸੀਗੇ ਉਹਨਾਂ ਨੂੰ ਕਾਫੀ ਜ਼ਿਆਦਾ ਮਾਰਿਆ ਵਗੈਰਾ ਗਿਆ ਸੀਗਾ। ਇਹ ਮਾਮਲਾ ਹੈ ਔਰ ਉਹ ਕੈਨੇਡੀਅਨ ਸਿਟੀਜ਼ਨ ਸੀਗੀ, ਤਕਰੀਬਨ 21 ਸਾਲ ਪੁਰਾਣਾ ਮਾਮਲਾ ਹੈ। ਜਸਵਿੰਦਰ ਕੌਰ ਉਹਨਾਂ ਦਾ ਨਾਮ ਹੈ, ਜੱਸੀ ਸਿੱਧੂ। ਸੋ ਇਹਦੇ ਵਿੱਚ ਅਸੀਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹਜੇ ਵੀ ਜਿਹੜੇ ਉਹ ਕੈਨੇਡੀਅਨ ਜਿਨ੍ਹਾਂ ਦੇ ਉੱਤੇ ਐਲੀਗੇਸ਼ਨਸ ਨੇ ਉਹਨਾਂ ਨੂੰ ਟ੍ਰਾਇਲ ਵਾਸਤੇ ਇੰਡੀਆ ਲਿਜਾਣਾ ਹੈ, ਨਹੀਂ ਲਿਜਾਣਾ, ਕੀ ਕਰਨਾ ਹੈ, ਇਹ ਮਾਮਲਾ ਹਜੇ ਵੀ ਚੱਲ ਰਿਹਾ। ਇਸ ਦਰਮਿਆਨ ਜਿਹੜੀ ਕ੍ਰੋਸ ਐਗਜ਼ਾਮੀਨੇਸ਼ਨ ਹੈਗੀ ਹੈ ਅੱਜ ਜੱਸੀ ਸਿੱਧੂ ਮਰਡਰ ਕੇਸ ਦੀ, ਉਹ ਹੋ ਰਹੀ ਹੈ। ਸੋ ਉਹਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਤੁਹਾਨੂੰ ਨਾਲ ਰਿਪੋਰਟ ਸਾਂਝੀ ਕਰਾਂਗੇ। ਉਹਨਾਂ ਦੇ ਹਸਬੈਂਡ ਮਿੱਠੂ ਸਾਹਿਬ ਔਰ ਉਹਨਾਂ ਦੇ ਐਡਵੋਕੇਟ ਜਿਹੜੇ ਹੈਗੇ ਨੇ ਸੰਗਰੂਰ ਦੇ ਵਿੱਚ, ਕੀ ਕੁਛ ਹੋਇਆ ਉੱਥੇ, ਉਹ ਅੱਗੇ ਚੱਲ ਕੇ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ। ਜੂਨ 2000 ਦੇ ਵਿੱਚ ਕੰਟਰੈਕਟ ਕਿਲਰਸ, ਇਹ ਵੈਸੇ ਤੇ ਖਬਰਾਂ ਅੱਜ ਕੱਲ੍ਹ ਵੀ ਬੜੀਆਂ ਆਉਂਦੀਆਂ ਵੀ ਪੰਜਾਬ ਦੇ ਵਿੱਚ ਕੋਈ ਜਾਂਦਾ ਹੈ ਤੇ ਇੱਥੋਂ ਕੈਨੇਡਾ ਤੋਂ ਬੈਠ ਕੇ ਕਿਸੇ ਨੂੰ ਪੈਸੇ ਦੇ ਕੇ ਉਹਨੂੰ ਮਰਵਾਉਣ ਦੀ ਜਿਹੜੀ ਗੱਲ ਹੈ ਜਾਂ ਕੋਸ਼ਿਸ਼ ਹੈ, ਬੜਾ ਕੁਛ ਹੁੰਦਾ ਹੈ। ਲੇਕਿਨ ਇਹ ਮਾਮਲਾ ਜੂਨ 2000 ਦੇ ਵਿੱਚ ਆਇਆ ਸੀਗਾ, ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੰਟਰੈਕਟ ਕਿਲਰਸ ਦੇ ਤਹਿਤ ਸੰਗਰੂਰ ਦੇ ਨੇੜੇ ਜਿਹੜਾ ਨਰੀਕੇ ਪਿੰਡ ਸੀਗਾ, ਉੱਥੇ ਜਿਹੜਾ ਅਮਰਗੜ੍ਹ ਪੁਲਿਸ ਥਾਣੇ ਦੇ ਅੰਡਰ ਆਉਂਦਾ ਹੈ, ਉੱਥੇ ਇਹ ਲੜਕੀ ਜਿਹੜੀ ਸੀਗੀ ਕੈਨੇਡੀਅਨ ਲੜਕੀ, ਇੱਥੇ ਦੀ ਬੋਰਨ ਬਰੋਟ ਆਫ ਯੰਗ ਲੜਕੀ, ਇੰਡੀਆ ਚਲੀ ਗਈ। ਉੱਥੇ ਜਾ ਕੇ ਉਹਨੂੰ ਇੱਕ ਟੈਂਪੋ ਡਰਾਈਵਰ ਦੇ ਨਾਲ ਪਿਆਰ ਹੋ ਗਿਆ, ਉਸ ਲੜਕੀ ਨੇ ਉੱਥੇ ਵਿਆਹ ਕਰਾ ਲਿਆ। ਪੇਰੈਂਟਸ ਨਹੀਂ ਮੰਨ ਸਕਦੇ ਕਿਉਂਕਿ ਅਸਲ ਦੇ ਵਿੱਚ ਉਹਨਾਂ ਦੇ ਫਾਦਰ ਤਾਂ ਨਹੀਂ ਸੀਗੇ, ਉਹਨਾਂ ਦੀ ਮਦਰ ਅਤੇ ਉਹਨਾਂ ਦੇ ਬਾਬਾ ਜੀ, ਉਹ ਨਹੀਂ ਸੀ ਮੰਨਦੇ ਕਿ ਭਾਈ ਅਸੀਂ ਇੰਨੇ ਵੱਡੇ ਖਾਨਦਾਨ ਤੋਂ ਹੈਗੇ ਹਾਂ, ਸਾਡੀ ਕਾਸਟ ਵੀ ਅਲੱਗ ਹੈਗੀ ਹੈ। ਉਹ ਫਿਰ ਇੱਕ ਟੈਂਪੋ ਚਲਾਉਂਦਾ ਹੈ ਕਿ ਤੁਸੀਂ ਇੰਨੇ ਅਮੀਰ ਘਰਾਣੇ ਤੋਂ ਆ, ਜਿੱਦਾਂ ਮੂਵੀ 'ਚ ਹੋ ਜਾਂਦਾ, ਇਸੇ ਤਰ੍ਹਾਂ ਦਾ ਸਿਲਸਿਲਾ ਹੋ ਗਿਆ ਵਿੱਚ। ਅਤੇ ਉਹ ਫਿਰ ਜਦੋਂ ਹਾਂ ਨਾ ਦੇ ਵਿੱਚ ਉਹ ਲੜਕੀ ਦਾ ਕਤਲ ਹੋ ਜਾਂਦਾ ਹੈ। ਇਹ ਤਾਂ ਪੱਕਾ ਹੀ ਆ ਵੀ ਪਹਾੜੇ ਦੇ ਸੀਗੇ, ਉਹ ਕੰਟਰੈਕਟ ਕਿਲਰ ਸੀਗੇ, ਬਟ ਕੌਣ ਉਹਨਾਂ ਦੇ ਪਿੱਛੇ ਸੀਗਾ, ਇਹਦੇ ਵਿੱਚ ਬੜਾ ਕੁਛ ਹੋਇਆ। ਸੋ ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦੇਣਾ ਚਾਹੁੰਦੇ ਹੈਗੇ ਹਾਂ ਕਿ ਸਾਰੀ ਡਿਟੇਲ ਇਹਦੇ ਵਿੱਚ ਕੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਇਸ ਤੋਂ ਇਲਾਵਾ ਕੁਛ ਹੋਰ ਖਬਰਾਂ ਨੇ, ਮੈਂ ਕ੍ਰਿਕਟ ਦੀ ਅਪਡੇਟ ਤੁਹਾਡੇ ਨਾਲ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦਾ। ਅੱਜ ਦੀ ਜਿਹੜੀ ਟੀਮ ਹੈਗੀ ਇੰਡੀਆ ਦੀ, ਇਹਦੇ ਵਿੱਚ ਮੈਂ ਫਿਰ ਦੁਬਾਰਾ ਦੁਹਰਾ ਦਿਆ, 2 ਤੇ ਇਹਦੇ ਵਿੱਚ ਸਿਫਾਰਸ਼ੀ ਖਿਲਾੜੀ ਖੇਲ ਰਹੇ ਨੇ। ਸੋ ਇਹ ਕੈਪਟਨ ਸਾਹਿਬ ਦੀ ਸਿਫਾਰਿਸ਼ ਹੈ ਜਾਂ ਕਿਹਦੀ ਸਿਫਾਰਿਸ਼ ਚੱਲ ਰਹੀ ਹੈ, ਜਾਂ ਪਿੱਛੇ ਮਹਿੰਦਰ ਸਿੰਘ ਧੋਨੀ ਸਾਹਿਬ ਮੈਂਟਰ ਬਣ ਕੇ ਆਏ ਨੇ, ਤੇ ਧੋਨੀ ਸਾਹਿਬ ਕਿਤੇ ਫਿਰ ਉਹੀ ਕੰਮ ਤਾਂ ਨਹੀਂ ਪੁਰਾਣਾ ਪਕੜ ਲਿਆ ਜੋ ਪਹਿਲਾਂ ਚੇਨਈ ਸੁਪਰ ਕਿੰਗਸ ਕਰਿਆ ਕਰਦੇ ਸੀਗੇ, ਖਾਸ ਕਰ ਰਵਿੰਦਰ ਜਡੇਜਾ ਜਿਹੜਾ ਅੰਦਰ ਬੈਠਾ ਆ ਬਿਨਾਂ ਪਰਫਾਰਮੈਂਸ ਦੇ, ਉਹ ਇੱਥੋਂ ਸ਼ੱਕ ਪੈਂਦਾ ਵੀ ਜਡੇਜੇ ਦੇ ਪਿੱਛੇ ਧੋਨੀ ਸਾਹਿਬ ਦੀ ਸਿਫਾਰਿਸ਼ ਹੈ ਔਰ ਧੋਨੀ ਸਾਹਿਬ ਦੇ ਪਿੱਛੇ ਉਹ ਐਨ ਸ਼੍ਰੀਵਾਸਨ ਹੈ ਕਿ ਕਿਹੜਾ ਮਾਫੀਆ ਹੈਗਾ, ਕਿਉਂਕਿ ਧੋਨੀ ਸਾਹਿਬ ਪਹਿਲਾਂ ਵੀ ਮਾਫੀਆ ਦੇ ਨਾਲ ਇਹਨਾਂ ਦਾ ਲਿੰਕਅਪ ਰਹਿੰਦਾ ਹੈਗਾ ਧੋਨੀ ਸਾਹਿਬ ਦਾ, ਜਿਹੜੇ ਐਨ ਸ਼੍ਰੀਵਾਸਨ ਦਾ ਜਿਹੜਾ ਮਾਫੀਆ, ਸੋ ਅੱਜ ਕਿਹੜਾ ਮਾਫੀਆ ਉਹ ਮੈਨੂੰ ਪਤਾ ਨਹੀਂ ਕਿਹੜਾ ਕੰਮ ਕਰ ਰਿਹਾ, ਲੇਕਿਨ ਕੋਈ ਸੈਂਸ ਨਹੀਂ ਬਣਦੀ ਇਹਨਾਂ ਦੀ। ਬਟ ਐਨੀਵੇਜ਼, ਕੇ ਐਲ ਰਾਹੁਲ ਐਂਡ ਰੋਹਿਤ ਸ਼ਰਮਾ ਦੇ ਆਰ ਬੈਟਿੰਗ ਵੈਰੀ ਵੈਲ, 42 ਰਨ ਬਿਨਾਂ ਕਿਸੇ ਨੁਕਸਾਨ ਦੇ ਉੱਤੇ, 42 ਵਿਦਆਊਟ ਲੋਸ, 9.5 ਦੀ ਐਵਰੇਜ ਹੈ, ਵਿਚ ਇਜ਼ ਗੁੱਡ ਅਗੇਂਸਟ ਅਫਗਾਨਿਸਤਾਨ। ਇੱਕ ਬੜਾ ਸਕੋਰ ਇੰਡੀਆ ਨੂੰ ਖੜਾ ਕਰਨਾ ਪਏਗਾ ਔਰ ਅਫਗਾਨਿਸਤਾਨ ਨੂੰ ਫਿਰ ਰਿਸਟ੍ਰਿਕਟ ਕਰ ਸਕਦੇ। ਆਰ ਅਸ਼ਵਿਨ ਨੂੰ ਅੰਦਰ ਲਿਆਉਣਾ, ਆਈ ਥਿੰਕ ਗੁੱਡ ਸਟ੍ਰੈਟਜੀ। ਆਰ ਅਸ਼ਵਿਨ ਦਾ ਆਪਣਾ ਐਕਸਪੀਰੀਅੰਸ ਹੈ, ਫਿਟਨੈਸ ਹੈ ਉਹਨਾਂ ਦੀ ਬੜੀ ਵਧੀਆ, ਸਟ੍ਰੈਟਜੀ ਬੜੀ ਵਧੀਆ ਔਰ ਜਾਨ ਮਾਰਦੇ ਨੇ ਉਹ ਟੀਮ ਵਾਸਤੇ। ਖੈਰ, ਗੱਲਬਾਤ ਅੱਗੇ ਜਾਰੀ ਰਹੇਗੀ। ਮੈਨੂੰ ਇਸ਼ਾਰਾ ਹੈ ਕਿ ਸਪੋਂਸਰ ਵੇਟ ਕਰ ਰਹੇ। ਸਿਮਰਨ ਜੀ, ਆਪਕਾ ਕਿਆ ਹਾਲ ਹੈ, ਠੀਕ ਹੈ?
ਬਿਲਕੁਲ ਠੀਕ ਯੁਵੀਰ ਜੀ। ਵੈਲ ਯੁਵੀਰ ਜੀ, ਦੇਖੋ ਤਿਉਹਾਰ ਕਾ ਟਾਈਮ ਹੈ ਔਰ ਅਬ ਤੋ ਹਰ ਤਿਉਹਾਰ ਮਨਾਤੇ ਹੈ ਵਿਦ ਵਾਈ ਮੀਡੀਆ ਪਰਿਵਾਰ, ਤੋ ਮੈਂ ਆਪਕੋ ਵਿਸ਼ ਕਰਨਾ ਚਾਹਤੀ ਹੂੰ ਹੈਪੀ ਛੋਟੀ ਦੀਵਾਲੀ।
ਹੈਪੀ ਛੋਟੀ ਦੀਵਾਲੀ ਜੀ ਟੂ ਯੂ ਐਸ ਵੈਲ ਸਿਮਰਨ ਜੀ। ਵੈਸੇ ਸਿਮਰਨ ਜੀ, ਸਾਊਥ ਏਸ਼ੀਅਨ ਰੀਜਨ ਦੇ ਹੋਣ ਦਾ ਸਭ ਤੋਂ ਵੱਡਾ ਐਡਵਾਂਟੇਜ ਜੋ ਮੈਂ ਦੇਖਦਾ ਹੈ ਉਹ ਇਹ ਦੇਖਦਾ ਹੈ ਕਿ ਸਾਡੇ ਤਿਉਹਾਰ ਬੜੇ ਹੁੰਦੇ ਨੇ, ਸੋ ਬੜਾ ਮਜ਼ਾ ਆਉਂਦਾ, ਔਰ ਇੱਥੇ ਆ ਕੇ ਕੈਨੇਡਾ ਤੇ ਹੋਰ ਵੀ ਤਿਉਹਾਰ ਵੱਧ ਗਏ ਨੇ ਕਿਉਂਕਿ ਅਸੀਂ ਹੁਣ ਕੈਨੇਡਾ ਆ ਕੇ ਹੋਰ ਵੀ ਕਾਫੀ ਸਾਰੇ ਤਿਉਹਾਰ ਮਨਾਉਣ ਲੱਗ ਪਏ ਨੇ। ਠੀਕ ਹੈ ਜੀ,
ਬਿਲਕੁਲ ਯਦੀ ਜੀ, ਐਂਡ ਯੂ ਨੋ ਵਾਟ ਯਦੀ ਜੀ, ਯਹਾਂ ਪਰ ਨਾ ਆਪਕੋ ਐਕਸਟੈਂਡਡ ਸੈਲੀਬ੍ਰੇਸ਼ਨ ਕਾ ਮੌਕਾ ਮਿਲ ਜਾਤਾ ਹੈ। ਅੱਛਾ, ਛੋਟੀ ਦੀਵਾਲੀ ਹੈ, ਬੜੀ ਦੀਵਾਲੀ ਹੈ, ਫਿਰ ਵੀਕਐਂਡ ਸੈਲੀਬ੍ਰੇਸ਼ਨ ਵੀ ਹੈ, ਸੋ ਦੇ ਆਰ ਸੋ ਮੈਨੀ ਡੇਜ਼, ਹਮ ਲੋਕ ਵੋ ਬਿਲਕੁਲ ਸ਼ਾਦੀ ਕੀ ਤਰ੍ਹਾਂ ਹੈ ਫੈਸਟੀਵਲ।
ਔਰ ਸਿਮਰ ਜੀ, ਸੌਰੀ ਮੈਂ ਇੰਟਰਪਟ ਕਰ ਰਿਹਾ, ਦੀਵਾਲੀ ਦੀ ਗੱਲ ਆਈ ਹੈ ਤਾਂ ਪਟਾਕੇ ਚਲਾ ਰਹੇ ਨੇ ਜੀ, ਰੋਹਿਤ ਸ਼ਰਮਾ ਔਰ ਕੇ ਐਲ ਰਾਹੁਲ ਦੋਨੋਂ ਪਟਾਕੇ ਚਲਾ ਰਹੇ ਨੇ, ਇਸ ਦਰਮਿਆਨ ਜ਼ਬਰਦਸਤ ਛੱਕਾ, ਜ਼ਬਰਦਸਤ ਛੱਕਾ ਇੱਕ ਹੋਰ ਲਗਾਇਆ ਹੁਣੇ। ਹਾਂਜੀ ਜੀ ਜੀ ਜੀ, ਰੋਹਿਤ ਸ਼ਰਮਾ ਨੇ ਹੁਣੇ ਹੀ ਚੌਕਾ ਲਗਾਇਆ ਸੀਗਾ ਔਰ ਨਵੀਨ ਉਲ ਹੱਕ ਨੂੰ, ਔਰ ਨਵੀਨ ਉਲ ਹੱਕ ਨੂੰ ਹੁਣੇ ਇੱਕ ਜ਼ਬਰਦਸਤ ਛੱਕਾ ਵੀ ਲਗਾ ਹੈ। ਖੈਰ, ਅੱਜ ਜ਼ਬਰਦਸਤ ਬੱਲੇਬਾਜ਼ੀ ਕਰ ਰਹੇ ਨੇ, 48 ਰਨ 48 ਵਿਦਆਊਟ ਲੋਸ ਇਸ ਵੇਲੇ ਸਕੋਰ ਹੋ ਗਿਆ। ਸੋ ਇਸ ਓਵਰ ਚ ਇੱਕ ਜ਼ਬਰਦਸਤ ਚੌਕਾ ਔਰ ਇੱਕ ਜ਼ਬਰਦਸਤ ਛੱਕਾ, ਔਰ ਇਸ ਦਰਮਿਆਨ ਕੁਝ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਲੱਗੇ ਔਰ ਫਿਰ ਸਪੋਂਸਰ ਲੈ ਕੇ ਫਿਰ ਹੈਡਲਾਈਨ ਵੱਲ ਵਧਾਂਗੇ ਜੀ। ਨੈਕਸਟ ਕਾਲ ਜੀ, ਹਰਪਾਲ ਜੀ, ਕੀ ਹਾਲ ਹੈ, ਠੀਕ ਹੈ? ਹਾਂਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹਾਂਜੀ ਹਾਂਜੀ, ਆ ਰਹੀ ਆਵਾਜ਼ ਜੀ?
ਹਾਂਜੀ ਹਾਂਜੀ ਹਾਂਜੀ, ਆ ਰਹੀ ਆ।
ਹਾਂਜੀ ਜੀ, ਯੁਧਰੀ ਜੀ, ਜਿੱਦਾਂ ਤੁਸੀਂ ਕਿਹਾ, ਮੈਨੂੰ ਲੱਗਦਾ ਅੱਜ ਮੈਚ ਤਾਂ ਜਿੱਤ ਜੂਗੇ, ਪਰ ਸਪਾਸੀ ਖਿਡਾਰੀਆਂ ਦਾ ਸਿਲਸਿਲਾ ਤਾਂ ਸੌਰਵ ਗਾਂਗੁਲੀ ਤੋਂ ਸ਼ੁਰੂ ਹੋ ਗਿਆ ਸੀ ਜੀ। ਮੈਨੂੰ ਲੱਗਦਾ ਸੌਰਵ ਗਾਂਗੁਲੀ ਇਹਦੇ ਪਿੱਛੇ ਨੇ, ਕਿਉਂਕਿ ਉਹਨਾਂ ਨੇ ਕਾਫੀ ਦੇਰ ਪਾਰਥਿਵ ਪਟੇਲ ਸਪਾਸੀ ਨੂੰ ਰੱਖਿਆ ਔਰ ਧੋਨੀ ਨੂੰ ਦੂਰ ਰੱਖਿਆ ਟੀਮ ਤੋਂ, ਮੈਨੂੰ ਲੱਗਦਾ ਕਿ ਸੌਰਵ ਗਾਂਗੁਲੀ ਪਿੱਛੇ ਨੇ ਵੀ। ਔਰ ਜੇ ਤੁਸੀਂ ਧੋਨੀ ਸਾਹਿਬ ਨੂੰ ਕਹਿੰਦੇ ਕਿ ਸਪਾਸੀ ਖਿਡਾਰੀਆਂ ਨਾਲ, ਚਲੋ ਉਹਨਾਂ ਨੇ ਦੋ ਵਰਲਡ ਕੱਪ ਤਾਂ ਜਿਤਾ ਦਿੱਤੇ, ਔਰ ਸੌਰਵ ਗਾਂਗੁਲੀ ਸਾਹਿਬ ਨੇ ਸਪਾਸੀ ਖਿਡਾਰੀਆਂ ਨਾਲ ਕੋਈ ਵਰਲਡ ਕੱਪ ਨਹੀਂ ਜਿਤਾਇਆ ਜੀ। ਮੈਨੂੰ ਲੱਗਦਾ ਕਿ ਸੌਰਵ ਗਾਂਗੁਲੀ ਪਿੱਛੇ ਜੀ ਸਪਾਸੀ ਖਿਡਾਰੀਆਂ ਦੇ, ਕਿਉਂਕਿ ਉਹ ਹਮੇਸ਼ਾ ਸਪਾਸ ਦੇ ਹੀ ਹੱਕਦਾਰ ਰਹੇ ਨੇ।
ਦੇਖੋ, ਸੌਰਵ ਗਾਂਗੁਲੀ ਦੀ ਦੇਣ ਤੇ ਇੰਡੀਅਨ ਕ੍ਰਿਕਟ ਕਦੇ ਦੇ ਨਹੀਂ ਸਕਦਾ। ਤੁਸੀਂ ਫੋਨ ਮਿਊਟ ਕਰ ਲਓ ਜੀ, ਫੋਨ ਰਿਕੁਐਸਟ ਆ ਵੀ ਕਾਲਰਸ ਨੂੰ ਫੋਨ ਮਿਊਟ ਕਰ ਲੈਣਾ, ਜਦੋਂ ਤੁਹਾਡਾ ਨਾਮ ਲਵਾਂਗੇ ਫਿਰ ਅਨਮਿਊਟ ਕਰ ਲੈਣਾ, ਫੋਨ ਪਲੀਜ਼ ਮਿਊਟ ਕਰ ਲਓ। ਹਾਂਜੀ, ਫੋਨ ਮਿਊਟ ਕਰ ਲਓ ਜੀ, ਰਮੇਸ਼ਿੰਦਰ ਚੌਹਾਨ ਸਾਹਿਬ ਫੋਨ ਮਿਊਟ ਕਰ ਲਓ, ਗਰੀਸ਼ ਜੀ ਤੁਹਾਡੀ ਕਾਲ ਵੀ ਆ ਰਹੀ ਹੈ, ਸਭ ਦੀਆਂ ਕਾਲਸ ਲੈ ਰਹੇ ਹੋ, ਫੋਨ ਮਿਊਟ ਕਰ ਲਓ ਪਲੀਜ਼। ਸਰ, ਸੌਰਵ ਗਾਂਗੁਲੀ ਦੀ ਦੇਣ ਤੇ ਇੰਡੀਆ ਦੇ ਨਹੀਂ ਸਕਦਾ, ਉਹ ਇਸ ਕਾਰਨ ਨਹੀਂ ਦੇ ਸਕਦਾ ਕਿਉਂਕਿ 2007 ਔਰ 2011 ਇਸ ਸੈਂਚੁਰੀ ਚ ਦੋ ਵਰਲਡ ਕੱਪ ਇੰਡੀਆ ਨੇ ਜਿੱਤੇ ਨੇ। ਸੋ ਉਹਨਾਂ ਦੋਨੋਂ ਵਰਲਡ ਕੱਪ ਦੇ ਵਿੱਚ ਪਹਿਲਾਂ 2011 ਦੇ ਵਿੱਚ ਮੈਨ ਆਫ ਦਾ ਸੀਰੀਜ਼ ਕੌਣ ਸੀਗਾ? ਧੋਨੀ ਨੇ ਤਾਂ ਜਾ ਕੇ ਟਰੋਫੀ ਲਿਫਟ ਕੀਤੀ ਨਾ, ਸਿਰਫ ਕਿ ਜਾ ਕੇ ਚਲੋ ਜੀ ਕੈਪਟਨ ਨੇ ਤਾਂ ਟਰੋਫੀ ਲਿਫਟ ਕਰ ਲਈ, ਉਹ ਟਰੋਫੀ ਜਿਤਾਈ ਸੀਗੀ, ਮੈਨ ਆਫ ਦਾ ਪਲੇਅਰ ਸੀਗਾ ਯੁਵਰਾਜ ਸਿੰਘ। ਯੁਵਰਾਜ ਸਿੰਘ ਕਿਹਦੀ ਦੇਣ ਹੈ? ਸੌਰਵ ਗਾਂਗੁਲੀ ਦੀ। ਜਦੋਂ ਯੁਵਰਾਜ ਸਿੰਘ ਨੂੰ ਪੁੱਛਦੇ ਆ ਕਿ ਸਭ ਤੋਂ ਵੱਡੇ ਛੱਕੇ ਕੌਣ ਲਾਉਂਦੇ ਆ, ਤੇ ਯੁਵਰਾਜ ਸਿੰਘ ਕਹਿੰਦੇ ਆ ਜੀ ਦਾਦਾ ਸੇ ਬੜੇ ਛੱਕੇ ਕੋਈ ਨਹੀਂ ਲਗਾਉਂਦਾ, ਜੋ ਉਹਦੀ ਰਿਸਪੈਕਟ ਆ ਉਹਨਾਂ ਦੀ ਸੌਰਵ ਗਾਂਗੁਲੀ ਦੀ, ਉਹ ਤੁਸੀਂ ਯੁਵਰਾਜ ਸਿੰਘ ਨੂੰ ਪੁੱਛੋ। ਹਰਭਜਨ ਸਿੰਘ ਤੇ ਆ ਜਾਓ, ਹਰਭਜਨ ਸਿੰਘ ਇਹਦੀ ਦੇਣ ਹੈ ਸੌਰਵ ਗਾਂਗੁਲੀ ਦੀ। ਵੀਰੇਂਦਰ ਸਹਿਵਾਗ 5ਵੇਂ 6ਵੇਂ ਨੰਬਰ ਤੇ ਖੇਡਦਾ ਸੀਗਾ, ਬੈਸਟ ਓਪਨਿੰਗ ਪਲੇਅਰ ਸੀਗਾ ਦੁਨੀਆ ਦਾ, ਬੈਸਟ ਇੰਡੀਆ ਦਾ ਬੈਸਟ ਨਹੀਂ ਜੀ, ਦੁਨੀਆ ਦਾ ਬੈਸਟ ਓਪਨਿੰਗ ਪਲੇਅਰ ਸੌਰਵ ਗਾਂਗੁਲੀ ਔਰ ਸਚਿਨ ਤੇਂਦੁਲਕਰ ਸੀਗਾ। ਆਪਣੀ ਜਗ੍ਹਾ ਛੱਡ ਕੇ ਵੀਰੇਂਦਰ ਸਹਿਵਾਗ ਨੂੰ ਟੋਪ ਪੋਜੀਸ਼ਨ 'ਚ ਲੈ ਕੇ ਆਏ ਕਿ ਯੈਸ ਤੁਸੀਂ ਓਪਨਰ ਆਓ, ਤੁਸੀਂ ਇੱਥੇ ਵਧੀਆ ਖੇਲੋਗੇ। ਗੌਤਮ ਗੰਭੀਰ ਕਿਹਦੀ ਦੇਣ ਹੈਗਾ? ਇਹ ਸਾਰੇ ਐਡੀ ਜ਼ਬਰਦਸਤ ਟੀਮ ਜਿਹੜੀ ਹੈ, ਉਸ ਤੋਂ ਪਹਿਲਾਂ ਤਾਂ ਕੀ ਸੀਗਾ? ਉਸ ਤੋਂ ਪਹਿਲਾਂ ਤੇ ਦੋ ਚੋਰ ਇਕੱਠੇ ਹੋਏ ਸੀਗੇ। ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਰਦਾ, ਤੁਹਾਨੂੰ ਪਤਾ ਹੈ ਕੋਈ ਚੀਜ਼ ਐਸੀ ਨਹੀਂ ਕਹਿੰਦੇ ਵੀ ਜਿਹੜੀ 99.99% ਸ਼ੋਰ ਹੋਵੇ, 100% ਚੋਰ ਕਹਿਣਾ
ਜ਼ਰੂਰੀ ਨਹੀਂ ਜੀ।
ਗੱਲ ਤੇ ਪੂਰੀ ਹੋਣ ਦਿਓ ਹਾਂਜੀ ਸਰ, ਦੋ ਹਰਪਾਲ ਸਾਹਿਬ ਗੱਲ ਪੂਰੀ ਹੋਣ ਦਿਓ, ਦੋ ਸਭ ਤੋਂ ਵੱਡੇ ਚੋਰ ਜਿਹੜੇ ਸੀਗੇ ਇੰਡੀਅਨ ਟੀਮ ਚ ਸੌਰਵ ਗਾਂਗੁਲੀ ਦੇ ਆਉਣ ਤੋਂ ਪਹਿਲਾਂ, ਦੋ ਸਭ ਤੋਂ ਵੱਡੇ ਚੋਰ ਕੌਣ ਕੌਣ? ਇੱਕ ਮੁਹੰਮਦ ਅਜ਼ਰੁਦੀਨ ਤੇ ਦੂਸਰਾ ਅਜੇ ਜਡੇਜਾ। ਠੀਕ ਹੈ ਜੀ, ਜਿਹਨਾਂ ਨੇ ਦੇਸ਼ ਨੂੰ ਵੇਚਿਆ, ਜਿਹਨਾਂ ਨੇ ਪੈਸੇ ਖਾਧੇ, ਸ਼ਾਰਜਾ ਦੇ ਵਿੱਚ ਜਾ ਕੇ ਮੈਚ ਹਾਰਦੇ ਸੀਗੇ, ਸ਼ਾਰਜਾ ਦੇ ਵਿੱਚ ਜਾ ਕੇ ਮੈਚ ਹਾਰਦੇ ਸੀਗੇ। ਸੋ ਦੋ ਤੇ ਸਭ ਤੋਂ ਵੱਡੇ ਚੋਰ ਸੀਗੇ, ਕੈਪਟਨ ਤੇ ਵਾਈਸ ਕੈਪਟਨ। ਉਸ ਉਹ ਟੀਮ ਸੀਗੀ ਇੰਡੀਆ ਦੀ ਵੀ ਕੈਪਟਨ ਤੇ ਵਾਈਸ ਕੈਪਟਨ ਦੋਨੋਂ ਵੱਡੇ ਚੋਰ, ਮੁਹੰਮਦ ਅਜ਼ਰੁਦੀਨ ਤੇ ਅਜੇ ਜਡੇਜਾ। ਕੈਪਟਨ ਵਾਈਸ ਕੈਪਟਨ ਦੋਨੋਂ ਪੈਸੇ ਖਾ ਕੇ ਮੈਚ ਹਾਰ ਰਹੇ ਸੀਗੇ। ਅਜੇ ਜਡੇਜਾ ਦੇ ਦੋਨੋਂ ਪਾਸੋਂ ਮੈਚ ਪੈਸੇ ਲੈ ਲੈਂਦਾ ਸੀ, ਮੁਹੰਮਦ ਅਜ਼ਰੁਦੀਨ ਤੇ ਇੱਕ ਪਾਸੋਂ ਫੜਦਾ ਸੀ ਨਾ ਪੈਸੇ, ਅਜੇ ਜਡੇਜਾ ਦੋਨੋਂ ਪਾਸੇ ਪੈਸੇ ਫੜ ਲੈਂਦਾ ਸੀਗਾ। ਸੋ ਉਸ ਦੌਰ ਦੇ ਵਿੱਚ ਇਹ ਹਾਲਤ ਸੀਗੀ ਇੰਡੀਅਨ ਟੀਮ ਦੀ ਕਿ ਕੈਪਟਨ ਤੇ ਵਾਈਸ ਕੈਪਟਨ ਪੈਸੇ ਖਾ ਕੇ ਟੀਮ ਨੂੰ ਹਰਵਾ ਰਹੇ ਸੀਗੇ। ਉਸ ਆਲਮ ਚੋਂ ਬਾਹਰ ਕੱਢਣਾ, ਉਸ ਕ੍ਰਾਈਸਿਸ ਚੋਂ ਬਾਹਰ ਕੱਢਣਾ, ਫੈਨਸ ਕਿੰਨੇ ਡਿਸਅਪੁਆਇੰਟ ਹੋ ਗਏ, ਕਿੰਨੇ ਫੈਨਸ ਡਿਸਅਪੁਆਇੰਟਡ ਸੀਗੇ ਕਿ ਸਾਡਾ ਕੈਪਟਨ ਤੇ ਵਾਈਸ ਕੈਪਟਨ ਪੈਸੇ ਖਾ ਕੇ ਹਰਾ ਰਿਹਾ। ਠੀਕ ਹੈ, ਹੰਸੀ ਕਰੋਨੇ ਨੂੰ ਨਾਲ ਮਿਲਾਇਆ ਹੋਇਆ, ਹੰਸੀ ਕਰੋਨੇ ਨੂੰ ਸਾਊਥ ਅਫਰੀਕਨ ਕੈਪਟਨ ਨੂੰ, ਮਤਲਬ ਸਾਊਥ ਅਫਰੀਕਨ ਕੈਪਟਨ ਨੂੰ ਵੀ ਨਾਲ ਮਿਲਾਇਆ ਹੋਇਆ ਕਿ ਭਾਈ ਸਾਹਿਬ ਅਸੀਂ ਤਾਂ ਪੈਸੇ ਖਾਣੇ ਆ, ਮੈਚ ਫਿਕਸ ਖਾਣੇ ਆ, ਤੁਸੀਂ ਵੀ ਕਰੋ ਇਹ ਕੰਮ। ਏਡਾ ਵੱਡਾ ਮਾਫੀਆ ਆਪਰੇਟ ਕਰ ਰਿਹਾ ਸੀ। ਉਸ ਦੌਰ ਚੋਂ ਬਾਹਰ ਕੱਢਣ ਵਾਲਾ ਕੌਣ ਸੀਗਾ? ਸੌਰਵ ਗਾਂਗੁਲੀ। ਠੀਕ ਹੈ, ਸੋ ਇਹ ਜੋ ਔਰ ਟੀਮ ਇੰਡੀਆ ਨੂੰ ਅੱਖ ਨਾਲ ਅੱਖ ਪਾ ਕੇ ਗੱਲ ਕਰਨਾ ਕਿਹਨੇ ਸਿਖਾਇਆ? ਸੌਰਵ ਗਾਂਗੁਲੀ ਨੇ। ਇਸ ਉਹ ਉਸ ਔਰ ਜੋ ਸੌਰਵ ਗਾਂਗੁਲੀ ਦੇ ਨਾ, ਵਰਨਾ ਤੇ ਇੰਡੀਅਨ ਟੀਮ ਦਾ ਜਿਸ ਟੀਮ ਦਾ ਕੈਪਟਨ ਚੋਰ ਹੋਵੇ, ਜਿਸ ਟੀਮ ਦਾ ਵਾਈਸ ਕੈਪਟਨ ਚੋਰ ਹੋਵੇ, ਉਹ ਟੀਮ ਹੈ ਕੋਈ? ਉਹਨੂੰ ਤਾਂ ਲੋਕ ਤਾਂ ਕਹਿੰਦੇ ਸੀ ਟੀਵੀ ਦੇਖਣਾ ਬੰਦ ਕਰ ਦਿਓ ਕ੍ਰਿਕਟ, ਔਰ ਮੈਂ ਵੀ ਬੜਾ ਨਿਰਾਸ਼ ਹੋਇਆ ਉਸ ਦੌਰ ਦੇ ਵਿੱਚ। ਮੈਂ ਕਿਹਾ ਜਨਾਬ, ਔਰ ਮੈਨੂੰ 2000 ਦੇ ਵਿੱਚ ਸਰ 1983 ਦੇ ਕ੍ਰਿਕਟ ਦੇਖ ਰਿਹਾ, ਅੱਜ 38 ਸਾਲ ਹੋ ਗਏ, ਕ੍ਰਿਕਟ ਦਾ ਕੋਈ ਮੈਚ ਨਹੀਂ ਛੱਡਿਆ, ਇੰਡੀਆ ਦਾ ਕੋਈ ਮੈਚ 38 ਈਅਰਸ ਹੋ ਗਏ ਅੱਜ ਮੈਨੂੰ ਕ੍ਰਿਕਟ ਦਾ, ਇੰਡੀਆ ਦਾ। ਅਸੀਂ ਤਾਂ ਬਾਕੀ ਮੈਚ ਵੀ ਦੇਖ ਲਈਦੇ, ਜ਼ਿੰਬਾਬਵੇ ਕੀਨੀਆ ਦਾ ਮੈਚ ਚੱਲ ਰਿਹਾ ਉਹ ਵੀ ਦੇਖ ਲਈਦਾ, ਜ਼ਿੰਬਾਬਵੇ ਕੀਨੀਆ ਦਾ ਵੀ, ਲੇਕਿਨ ਇੰਡੀਆ ਦਾ ਮੈਚ ਤੇ 38 ਸਾਲ ਹੋ ਗਏ, ਕੋਈ ਛੱਡਿਆ ਨਹੀਂ ਹੈ, ਠੀਕ ਹੈ। ਲੇਕਿਨ ਮੈਂ ਹੈਰਾਨ ਹੋ ਗਿਆ ਕਿ 2000 ਦੇ ਵਿੱਚ ਜੋ ਹਾਲਾਤ ਹੋ ਗਏ ਸੀ, ਤੁਸੀਂ ਅੱਜ ਗੱਲ ਕਰਦੇ ਹੋ ਸੌਰਵ ਗਾਂਗੁਲੀ ਦੇ, ਤੁਸੀਂ ਕੁਐਸਚਨ ਕਰ ਰਹੇ ਹੋ ਸੌਰਵ ਗਾਂਗੁਲੀ ਦੀ ਜੋ ਦੇਣ ਹੈ ਨਾ ਚੋਰਾਂ ਤੋਂ, ਮਤਲਬ ਹਿਸਟਰੀ ਦੇ ਵਿੱਚ ਨਹੀਂ ਕਦੇ ਇੱਦਾਂ ਹੋਇਆ ਕਿ ਜੋ ਚੋਰ ਜਿਹੜੇ ਕੈਪਟਨ ਤੇ ਵਾਈਸ ਕੈਪਟਨ ਦੋਨੋਂ ਚੋਰ ਹੋਣ, ਦੋਨੋਂ ਪੈਸੇ ਖਾ ਰਹੇ ਹੋਣ, ਮੈਚ ਫਿਕਸਿੰਗ ਕਰ ਰਹੇ ਹੋਣ, ਔਰ ਨਾਲ ਦੂਸਰੇ ਕੈਪਟਨ ਨੂੰ ਵੀ ਮਿਲਾਇਆ, ਹੰਸੀ ਭਰੋ ਨੇ, ਸਾਊਥ ਅਫਰੀਕਨ ਕੈਪਟਨ ਜਿਹੜਾ ਵਿਚਾਰੀਏ ਦੀ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਡੈਥ ਹੋ ਗਈ, ਉਹ ਵੀ ਮਾਫੀਆ ਨੇ। ਹੁਣ ਉਹਦੇ ਤੇ ਵੀ ਮੈਂ ਕੋਈ ਗੱਲ ਨਹੀਂ ਕਹਿੰਦਾ ਹੁੰਦਾ ਜਿਹਦੀ 100% ਹੋਣ, ਐਲੀਗੇਸ਼ਨ ਨੇ, ਹੇਅਰ ਆਈ ਵਿਲ ਯੂਜ਼ ਦ ਵਰਡ ਐਲੀਗੇਸ਼ਨ, ਉਹ ਵੀ ਐਲੀਗੇਸ਼ਨ ਨੇ ਕਿ ਮਾਫੀਆ ਨੇ ਕਿਤੇ ਨਾ ਕਿਤੇ ਉਹਨੂੰ ਮਰਵਾ ਦਿੱਤਾ ਹੰਸੀ ਭਰੋ ਨੇ ਨੂੰ। ਔਰ ਸਾਊਥ ਅਫਰੀਕਨ ਕੋਚ ਬੌਬ ਵੂਮਰ 2007 ਦੇ ਪਾਕਿਸਤਾਨ ਦੇ ਹਾਰਨ ਤੋਂ ਬਾਅਦ, ਜਿਸ ਦਿਨ ਪਾਕਿਸਤਾਨ ਆਇਰਲੈਂਡ ਤੋਂ ਹਾਰਿਆ, ਜਿਸ ਦਿਨ 2007 ਦੇ ਵਿੱਚ ਪਾਕਿਸਤਾਨ ਆਇਰਲੈਂਡ ਤੋਂ ਹਾਰਿਆ, ਅਗਲੇ ਦਿਨ ਬੌਬ ਵੂਮਰ ਦੀ ਡੈਥ ਹੋ ਗਈ, ਹੰਸੀ ਕਰੋਨੇ ਦੀ ਵੀ ਡੈਥ ਹੋ ਗਈ। ਸੋ ਕਿਤੇ ਨਾ ਕਿਤੇ ਕਿੱਥੇ ਤਾਰ ਆ, ਕਿਹੜਾ ਮਾਫੀਆ ਪਿੱਛੇ ਜੁੜਿਆ? ਮਾਫੀਆ ਤੇ ਹੈ, ਤੁਹਾਨੂੰ ਪਤਾ ਹੀ ਹੈ, ਕੋਈ ਕਾਰਨ ਸੀਗਾ ਕਿ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਸ ਨੂੰ ਬੈਨ ਕਰ ਦਿੱਤਾ ਗਿਆ। ਐਨ ਸ਼੍ਰੀਨਿਵਾਸਨ ਨੇ ਜਿਸ ਤਰੀਕੇ ਇਸ ਮਾਫੀਆ ਦੇ ਨਾਲ ਲੜਾਈ, ਫਿਰ ਦੁਬਾਰਾ ਲੜਾਈ ਲੜੀ ਗਈ, ਆ ਹੁਣ ਹੁਣ ਸੌਰਵ ਗਾਂਗੁਲੀ ਨੇ ਦੂਜੀ ਵਾਰ ਲੜਾਈ ਲੜੀ ਹੈ। ਇਹ ਜਿਹੜਾ ਮਾਫੀਆ ਪਹਿਲਾਂ ਕ੍ਰਿਕਟ ਟੀਮ ਚ ਐਂਟਰ ਕਰ ਗਿਆ ਸੀ, ਉਹ ਦੁਬਾਰਾ ਐਂਟਰ ਕੀਤਾ ਐਨ ਸ਼੍ਰੀਨਿਵਾਸਨ, ਔਰ ਅੱਜ ਮੈਨੂੰ ਕਹਿਣ ਤੇ ਤੁਸੀਂ ਮਜਬੂਰ ਕਰ ਦਿੱਤਾ ਫਿਰ ਦੁਬਾਰਾ ਤੋਂ ਐਨ ਸ਼੍ਰੀਨਿਵਾਸਨ, ਵਰਨਾ ਮੈਂ ਮਹਿੰਦਰ ਸਿੰਘ ਧੋਨੀ ਤੇ ਸਵਾਲ ਨਹੀਂ ਚੁੱਕਿਆ ਕਰਦਾ, ਤੁਸੀਂ ਜਦੋਂ ਗਾਂਗੁਲੀ ਤੇ ਚੁੱਕ ਦੋ ਫਿਰ ਮੈਨੂੰ ਬੁਲਣਾ ਪੈਂਦਾ, ਠੀਕ ਹੈ। ਐਨ ਸ਼੍ਰੀਨਿਵਾਸਨ ਦੇ ਜ਼ਰੀਏ, ਉਹਦੇ ਦਮਾਦ ਦੇ ਜ਼ਰੀਏ, ਐਨ ਸ਼੍ਰੀਨਿਵਾਸਨ ਔਰ ਉਹਦੇ ਦਮਾਦ ਦੇ ਜ਼ਰੀਏ ਕ੍ਰਿਕਟ ਚ ਮਾਫੀਆ ਦੁਬਾਰਾ ਐਂਟਰ ਕੀਤਾ, ਮਾਫੀਆ, ਠੀਕ ਹੈ। ਔਰ ਫਿਰ ਸੁਪਰੀਮ ਕੋਰਟ ਤੱਕ ਮਾਮਲਾ ਗਿਆ, ਫਿਰ ਸੁਪਰੀਮ ਕੋਰਟ ਨੇ ਇਹਨਾਂ ਦੀ ਟੀਮ ਨੂੰ ਬੈਨ ਕੀਤਾ। ਧੋਨੀ ਦੀ ਇੱਕ ਗਲਤੀ ਮੈਂ ਜ਼ਿੰਦਗੀ 'ਚ ਨਹੀਂ ਮਾਫ਼ ਕਰ ਸਕਦਾ, ਧੋਨੀ ਨੇ ਸਿਰ ਝੁਕਾ ਕੇ, ਹਾਂ ਜੇ ਧੋਨੀ ਨਾ ਕਰਦਾ, ਜਵਾਬ ਸਿਰਫ ਇੰਨਾ ਸੀਗਾ ਕਿ ਜੇ ਧੋਨੀ ਨਾ ਕਰਦਾ ਉਹਨਾਂ ਨੇ ਕਿਸੇ ਹੋਰ ਕੈਪਟਨ ਤੋਂ ਕਰਵਾ ਲੈਣਾ ਸੀ, ਦੈਟ ਇਜ਼ ਫਾਈਨ, ਆਈ ਐਗਰੀ ਵਿਦ ਦੈਟ, ਕਿਉਂਕਿ ਉਹਨਾਂ ਦੀ ਦਹਿਸ਼ਤ ਹੈ, ਪੈਸਾ ਹੈ, ਉਹਨਾਂ ਕੋਲ ਸਭ ਕੁਛ ਹੈ ਉਹ ਦੁਨੀਆ ਦੇ ਵਿੱਚ ਕਿਤੇ ਵੀ। ਮੈਨੂੰ ਤਾਂ ਲੋਕ ਇੱਥੇ ਕਹਿੰਦੇ ਜੀ ਤੁਸੀਂ ਐਨ ਸ਼੍ਰੀਨਿਵਾਸਨ ਦੇ ਖਿਲਾਫ਼ ਇੱਥੇ ਬੈਠੇ ਬੋਲਦੇ ਹੋ, ਤੁਹਾਨੂੰ ਪਤਾ ਵੀ ਹੈ ਦੁਬਈ ਤੋਂ ਲੈ ਕੇ ਕੈਨੇਡਾ ਤੋਂ ਲੈ ਕੇ ਅਮਰੀਕਾ ਤੱਕ ਕਿੰਨਾ ਪੈਸਾ, ਕਿੰਨੇ ਬੜਾ ਉਹਨਾਂ ਦਾ ਮਾਫੀਆ ਹੈਗਾ। ਬੌਬ ਬੂਮਰ ਨੂੰ ਉੱਥੇ ਮਰਵਾ ਦਿੱਤਾ ਕੈਰੀਬੀਅਨ ਦੇ ਵਿੱਚ, ਬੌਬ ਬੂਮਰ ਦੇਖਿਆ ਨੀ ਕੀ ਹੋਇਆ ਉਹਦੇ ਨਾਲ, ਹੰਸੀ ਕਰੋਨੇ ਹੈਲੀਕਾਪਟਰ ਤੇ ਜਾ ਰਿਹਾ ਸੀ, ਉੱਥੋਂ ਹੀ ਕ੍ਰੈਸ਼ ਕਰਵਾ ਦਿੱਤਾ, ਆਈ ਨੋ ਐਵਰੀਥਿੰਗ, ਠੀਕ ਨੀ। ਲੇਕਿਨ ਜਦ ਜਿਹੜੀ ਗੱਲ ਸਾਹਮਣੇ ਆ ਪਬਲਿਕ 'ਚ, ਉਹ ਫਿਰ ਜੇ ਤੁਸੀਂ ਸਵਾਲ ਪੁੱਛੋਗੇ ਤਾਂ ਫਿਰ ਜਵਾਬ ਲਓਗੇ ਉਹਦਾ। ਔਰ ਮਹਿੰਦਰ ਸਿੰਘ ਧੋਨੀ ਨੇ, ਹਾਂ ਮਹਿੰਦਰ ਸਿੰਘ ਧੋਨੀ ਇਜ਼ ਅ ਗ੍ਰੇਟ ਕ੍ਰਿਕਟਰ, ਇੰਡੀਆ ਦਾ ਬੈਸਟ ਕੈਪਟਨ ਹੈਗਾ, ਲੇਕਿਨ ਸਿਰ ਝੁਕਾ ਕੇ ਹਾਂ ਜ਼ਰੂਰ ਉਹਨੇ ਕੀਤੀ ਜਦੋਂ ਉਹਨੂੰ ਐਨ ਸ਼੍ਰੀਨਿਵਾਸਨ ਨੇ ਕਿਹਾ ਕਿ ਤੂੰ ਯੁਵਰਾਜ ਸਿੰਘ ਨੂੰ ਤੰਗ ਕਰਨਾ, ਤੂੰ ਹਰਭਜਨ ਸਿੰਘ ਨੂੰ ਤੰਗ ਕਰਨਾ। ਔਰ ਇਹ ਗੱਲਾਂ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਆਈ ਵਿਲ ਨੋਟ ਰਿਵੀਲ ਮਾਈ ਸੋਰਸ, ਮੈਂ ਉਸ ਕ੍ਰਿਕਟਰ ਦੀ ਗੱਲ ਕਰ ਰਿਹਾ ਜਿਹੜਾ ਟੀਮ ਦੇ ਵਿੱਚ ਖੇਡਦਾ ਸੀਗਾ, ਜਿਹਨੇ ਕਿਹਾ ਵੀ ਕਿਸੇ ਦਿਨ, ਮੈਂ ਅੱਜ ਗੱਲ ਖੁੱਲ੍ਹ ਕੇ ਕਹਿੰਦਾ, ਜਿਹਨੇ ਕਿਹਾ ਕਿਸੇ ਦਿਨ ਕਿਤਾਬ ਲਿਖ ਕੇ ਖੁਲਾਸੇ ਕਰਾਂਗੇ, ਮੈਂ ਸਾਹਮਣੇ ਫੇਸ ਟੂ ਫੇਸ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ ਜੀ, ਕੋਈ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ, ਕਿਸੇ ਦਾ ਨਾਮ ਨਹੀਂ ਮੈਂ ਲੈ ਰਿਹਾ ਇੱਥੇ, ਬਟ ਮੈਂ ਉਸ ਕ੍ਰਿਕਟਰ ਦਾ ਹਵਾਲਾ ਦੇ ਰਿਹਾ ਜਿਹਦੇ ਨਾਲ ਮੈਂ ਫੇਸ ਟੂ ਫੇਸ ਗੱਲ ਕੀਤੀ ਹੈ, ਫੇਸ ਟੂ ਫੇਸ। ਇਹ ਗੱਲ ਕੋਈ ਇੱਥੇ ਨਹੀਂ ਬੈਠ ਕੇ ਕਿ ਅਖਬਾਰਾਂ ਪੜ੍ਹ ਕੇ ਮੈਂ ਤੁਹਾਨੂੰ ਗੱਲ ਕਰ ਰਿਹਾ, ਫੇਸ ਟੂ ਫੇਸ ਕ੍ਰਿਕਟਰ ਦੇ ਨਾਲ ਗੱਲ ਕੀਤੀ ਹੈ, ਜਿਹੜੇ ਕਹਿੰਦੇ ਜੀ ਆਹ ਸਭ ਕੁਝ ਹੋਇਆ, ਔਰ ਜਿਹੜੀ ਗੱਲ ਬਾਹਰ ਵੀ ਆਈ ਹੈ ਪਬਲਿਕ ਰਿਕਾਰਡ ਦੇ ਵਿੱਚ। ਸੋ ਇਹ ਮਾਫੀਆ ਪਿੱਛੋਂ ਓਪਰੇਟ ਕਰਦਾ ਰਿਹਾ ਹੈ, ਅੱਜ ਵੀ ਮਾਫੀਆ ਆਪਣੀ ਐਂਟਰੀ ਚਾਹੁੰਦਾ ਹੈ। ਸੌਰਵ ਗਾਂਗੁਲੀ ਦਾ ਤੁਸੀਂ ਨਾਮ ਲੈਂਦੇ ਹੋ, ਸੌਰਵ ਗਾਂਗੁਲੀ ਤੇ ਉਹ ਕ੍ਰਿਕਟਰ ਆ ਜਿਹਨੇ ਅੱਖਾਂ 'ਚ ਅੱਖਾਂ ਪਾ ਕੇ ਇਸ ਮਾਫੀਏ ਦਾ ਵੀ ਲੜਾਈ ਲੜੀ, ਔਰ ਉਹਨੇ ਦੁਨੀਆ ਭਰ ਦੇ ਇੰਟਰਨੈਸ਼ਨਲ ਕ੍ਰਿਕਟਰਸ ਨੂੰ ਦੱਸਿਆ ਕਿ ਇੰਡੀਅਨ ਟੀਮ ਨੂੰ ਵਾਪਸ ਉਹ ਕ੍ਰਿਕਟ, ਜੇ ਸੌਰਵ ਗਾਂਗੁਲੀ ਨਾ ਹੁੰਦਾ ਤੇ ਕ੍ਰਿਕਟ ਖਤਮ ਹੋ ਜਾਣੀ ਸੀ ਸਰ, ਅੱਜ 90% ਰੈਵਨਿਊ ਇੰਡੀਅਨ ਕ੍ਰਿਕਟ ਦੇ ਰਿਹਾ, ਜੇ ਸੌਰਵ ਗਾਂਗੁਲੀ ਨਾ ਹੁੰਦਾ ਨਾ ਤੇ ਦੁਨੀਆ 'ਚੋਂ ਕ੍ਰਿਕਟ ਖਤਮ ਹੋ ਜਾਣੀ ਸੀਗੀ। ਰਮੀਜ਼ ਰਾਜਾ ਦਾ ਬਿਆਨ ਨਹੀਂ ਸੁਣਿਆ, ਪਾਕਿਸਤਾਨ ਦੇ ਜਿਹੜੇ ਚੇਅਰਮੈਨ ਨੇ ਰਮੀਜ਼ ਰਾਜਾ ਸਾਹਿਬ, ਉਹਨਾਂ ਦਾ, ਰਮੀਜ਼ ਸਾਹਿਬ ਦਾ ਤੁਸੀਂ ਬਿਆਨ ਨਹੀਂ ਸੁਣਿਆ, ਉਹਨਾਂ ਨੇ ਕਿਹਾ ਹੈ ਕਿ ਜੇ ਇੰਡੀਅਨ ਕ੍ਰਿਕਟ ਬੰਦ ਹੋ ਗਈ 90% ਰੈਵਨਿਊ ਜਨਰੇਟ ਕਰਦੀ ਹੈ। ਸੋ ਇਸ ਲਈ ਸੌਰਵ ਗਾਂਗੁਲੀ ਤੇ ਸਵਾਲ ਚੱਕਣ ਤੋਂ ਪਹਿਲਾਂ ਇਹ ਜ਼ਰੂਰ ਯਾਦ ਰੱਖਿਆ ਕਰੋ ਕਿ ਇਹ ਮਾਫੀਆ ਜਿਹੜਾ ਪਿੱਛੇ ਓਪਰੇਟ ਕਰਦਾ, ਇਹਦੇ ਨਾਲ ਕੋਈ ਨਹੀਂ ਲੜਾਈ ਲੜ ਸਕਦਾ। ਗੋ ਹੈਡ, ਹੁਣ ਤੁਸੀਂ ਆਪਣੇ ਵਿਚਾਰ ਦਿਓ।
ਓਕੇ, ਸੌਰਵ ਗਾਂਗੁਲੀ ਤੋਂ ਕਰਪਟ ਕ੍ਰਿਕਟਰ ਮੈਂ ਨਹੀਂ ਦੇਖਿਆ ਜੀ, ਹੀ ਇਜ਼ ਦਾ ਮੋਸਟ ਕਰਪਟ ਕ੍ਰਿਕਟਰ। ਉਹਨੇ ਆਪਣੀ ਪ੍ਰੈਫਰੈਂਸ ਦੇ ਹਿਸਾਬ ਨਾਲ ਹੀ ਟੀਮ ਚਲਾਈ, ਔਰ ਟੀਮ ਕਦੀ ਵਿਨ ਨਹੀਂ ਕੀਤੀ। ਆਸਟ੍ਰੇਲੀਆ ਦੇ ਵਿੱਚ ਜ਼ਰੂਰ ਇੱਕ ਵਾਰ ਉਹ ਬਰਾਬਰ ਕਰਨ ਦੇ ਕਾਮਯਾਬ ਰਹੀ ਸੀ, ਬਟ ਉਹ ਉਹਨਾਂ ਦੀ ਨਾਕਾਮਯਾਬੀ ਔਰ ਇੰਡੀਆ ਆਸਟ੍ਰੇਲੀਆ ਸੀਰੀਜ਼ ਜਿੱਤ ਕੇ ਬਾਹਰ ਹੋ ਗਿਆ। ਔਰ ਤੁਸੀਂ ਦੇਖੋ ਪਾਰਥਿਵ ਪਟੇਲ ਨੂੰ ਉਹ ਹਮੇਸ਼ਾ ਪ੍ਰਮੋਟ ਕਰਦੇ ਰਹੇ ਸਪਾਰਸ਼ੀ ਖਿਡਾਰੀ, ਜਿੱਦਾਂ ਅੱਜ ਤੁਸੀਂ ਦੋ ਸਪਾਰਸ਼ੀ ਖਿਡਾਰੀਆਂ ਦੇ ਨਾਂ ਲੈ ਰਹੇ, ਉਹ ਵੀ ਸਪਾਰਸ਼ੀ ਖਿਡਾਰੀਆਂ ਨੂੰ ਪ੍ਰਮੋਟ ਕਰਦੇ ਰਹੇ। ਜੇ ਤੁਸੀਂ ਕਹਿੰਦੇ ਆ ਕਿ ਕੋਈ ਦੋ ਰਾਏ ਨਹੀਂ ਇਹਦੇ ਵਿੱਚ ਕਿ ਯੁਵਰਾਜ ਸਿੰਘ ਤੇ ਹਰਭਜਨ ਸਿੰਘ, ਸੌਰਵ ਗਾਂਗੁਲੀ ਦੀ ਕੈਪਟਨਸ਼ਿਪ ਦੇ ਵਿੱਚ ਹੀ ਟੀਮ ਦੇ ਵਿੱਚ ਆਏ, ਤੇ ਇਹਦੇ ਨਾਲ ਕੋਈ ਇਹ ਪ੍ਰੂਵ ਨਹੀਂ ਹੋ ਸਕਦਾ ਕਿ ਉਹਨਾਂ ਨੇ ਉਹ ਪਲੇਅਰ ਨੂੰ ਬਣਾਇਆ। ਆਪਣੀ ਮਿਹਨਤ ਆ ਜੀ, ਯੁਵਰਾਜ ਸਿੰਘ ਤੇ ਹਰਭਜਨ ਸਿੰਘ ਦੀ ਆਪਣੀ ਮਿਹਨਤ ਆ, ਔਰ ਠੀਕ ਆ ਉਹਨਾਂ ਨੂੰ ਮੌਕੇ ਦਿੱਤੇ, ਮੌਕੇ ਧੋਨੀ ਨੇ ਵੀ ਦਿੱਤੇ। ਔਰ ਤੁਹਾਨੂੰ ਕੀ ਲੱਗਦਾ ਕਿ ਜੇ ਯੁਵਰਾਜ ਸਿੰਘ ਫੇਲ ਹੋਇਆ ਤੇ ਧੋਨੀ ਦੀ ਗਲਤੀ ਆ, ਜਾਂ ਹਰਭਜਨ ਸਿੰਘ ਦੀ ਜੇ ਫੇਲ ਹੋਇਆ ਧੋਨੀ ਦੀ ਗਲਤੀ ਆ, ਔਰ ਨਹੀਂ ਟੈਸਟ ਪਾਸ ਕਰ ਸਕੇ, ਔਰ ਜਿੰਨੇ ਹਰਭਜਨ ਸਿੰਘ ਨੂੰ ਜਾਂ ਯੁਵਰਾਜ ਸਿੰਘ ਨੂੰ ਮੌਕੇ ਮਿਲੇ, ਮੈਨੂੰ ਨਹੀਂ ਲੱਗਦਾ ਕਿਸੇ ਹੋਰ ਪਲੇਅਰ ਨੂੰ ਇੰਨੇ ਮੌਕੇ ਮਿਲੇ ਆ, ਔਰ ਉਹ ਆਪਣੇ ਮੌਕਿਆਂ ਨੂੰ ਕੈਪੀਟਲਾਈਜ਼ ਨਹੀਂ ਕਰ ਸਕੇ। ਮੈਨੂੰ ਨਹੀਂ ਲੱਗਦਾ ਕਿ ਸੌਰਵ ਗਾਂਗੁਲੀ ਦੀ ਕੋਈ ਐਡੀ ਵੱਡੀ ਦੇਣ ਆ। ਹੀ ਵਾਜ਼ ਐਨ ਐਵਰੇਜ ਬੈਟਸਮੈਨ, ਉਹਨਾਂ ਨੇ ਕਈ ਹੋਰ ਵਧੀਆ ਬੈਟਸਮੈਨਾਂ ਦੇ ਕੈਰੀਅਰ ਵੀ ਖਰਾਬ ਕੀਤੇ ਸਿਰਫ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ। ਜਿਹੜੇ ਤੁਸੀਂ ਮਾਫੀਆ ਦੀ ਗੱਲ ਕਰਦੇ, ਉਹਦੇ ਨਾਲ ਮੈਂ ਐਗਰੀ ਕਰਦਾ ਕਿ ਮਾਫੀਆ ਕ੍ਰਿਕਟ ਦੇ ਵਿੱਚ ਐਗਜਿਸਟ ਕਰਦਾ ਸੀ ਤੇ ਹੁਣ ਵੀ ਕਰਦਾ ਆ ਕਿਤੇ ਨਾ ਕਿਤੇ। ਔਰ ਜਗਮੋਹਨ ਦਾਲਮੀਆ ਵੀ ਇੱਕ ਮਾਫੀਆ ਸੀ ਜੀ, ਉਹ ਸੌਰਵ ਗਾਂਗੁਲੀ ਉਸ ਮਾਫੀਏ ਦਾ, ਜਗਮੋਹਨ ਦਾਲਮੀਆ ਵਾਲੇ ਮਾਫੀਏ ਦਾ ਪੂਰਾ ਖਿਡਾਰੀ ਸੀਗਾ। ਮੈਨੂੰ ਨਹੀਂ ਲੱਗਦਾ ਕਿ ਸੌਰਵ ਗਾਂਗੁਲੀ ਇਸ ਮਾਫੀਏ ਤੋਂ ਅਛੂਤਾ ਸੀਗਾ, ਔਰ ਸੌਰਵ ਗਾਂਗੁਲੀ ਪੂਰਾ ਉਸ ਮਾਫੀਏ ਦਾ ਹਿੱਸਾ ਸੀ ਜਿਹੜਾ ਜਿਹਨੂੰ ਜਗਮੋਹਨ ਦਾਲਮੀਆ ਲੀਡ ਕਰਦਾ ਸੀ, ਔਰ ਉਹਨੂੰ ਉਸਦੀ ਸਜ਼ਾ ਵੀ ਮਿਲੀ ਜਗਮੋਹਨ ਦਾਲਮੀਆ ਨੂੰ, ਔਰ ਕ੍ਰਿਕਟ ਚੋਂ ਕੱਢਿਆ ਵੀ ਗਿਆ, ਔਰ ਉਹਦੀ ਪ੍ਰੈਫਰੈਂਸ ਸੌਰਵ ਗਾਂਗੁਲੀ ਹੀ ਸੀ। ਜਿੱਦਾਂ ਤੁਸੀਂ ਐਨ ਸ੍ਰੀਨਿਵਾਸਨ ਦੀ ਗੱਲ ਕਰ ਰਹੇ ਹੋ, ਤੇ ਮੈਨੂੰ ਲੱਗਦਾ ਕਿ ਸੌਰਵ ਗਾਂਗੁਲੀ ਇਕੁਅਲ ਕਲਪਰੇਟ ਸੀ ਮਾਫੀਏ ਨੂੰ ਪ੍ਰਮੋਟ ਕਰਨ ਦਾ, ਜਾਂ ਮਾਫੀਏ ਦਾ ਹਿੱਸਾਦਾਰੀ ਹੋਣ।
ਠੀਕ ਹੈ ਜੀ, ਮੈਂ ਵਾਰੀ ਵਾਰੀ ਤੁਹਾਡੀ ਸਾਰੇ ਚੀਜ਼ਾਂ ਦਾ ਜਵਾਬ ਦਿੰਦਾ ਹੈਗਾ ਜੀ। ਪਹਿਲੀ ਚੀਜ਼ ਜੀ, ਚਲੋ ਇੱਕ ਮਿੰਟ ਲਈ ਮੰਨ ਲਈਏ ਕਿ ਉਹਨਾਂ ਨੇ ਕਿਸੇ ਖਿਲਾੜੀ ਨੂੰ, ਹਰੇਕ ਕੈਪਟਨ ਦੀ ਪ੍ਰੈਫਰੈਂਸਿਸ ਹੁੰਦੀ ਹੈ, ਠੀਕ ਹੈ ਨਹੀਂ, ਹਰੇਕ ਉਹਦੀ ਕੈਪਟਨ ਹੁੰਦੀ ਹੈ, ਖਿਲਾੜੀ ਦੀ ਪ੍ਰੈਫਰੈਂਸ ਹੁੰਦੀ ਹੈ। ਚਲੋ ਤੁਹਾਨੂੰ ਇੱਕ ਖਿਲਾੜੀ ਪਾਰਥਿਵ ਪਟੇਲ ਨਹੀਂ ਪਸੰਦ ਹੈ, ਉਹ ਤੁਹਾਡੀ ਆਪਣੀ ਚੋਇਸ ਹੋ ਸਕਦੀ ਹੈ, ਠੀਕ ਹੈ ਜੀ। ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਪਾਰਥਿਵ ਪਟੇਲ ਜਿਹੜਾ ਉਹਨੂੰ ਰੱਖਣ ਦੇ ਕਾਰਨ ਕਰਪਟ, ਇੱਕ ਬੜਾ ਵੱਡਾ ਵਰਡ ਹੋ ਜਾਂਦਾ, ਕਰਪਟ ਹੁੰਦਾ ਹੈ, ਕਰਪਟ ਨਹੀਂ ਜੀ, ਤੁਸੀਂ ਵਰਡ ਵੱਡੇ ਯੂਜ਼ ਕਰੋ ਇਹਨਾਂ ਕ੍ਰਿਕਟਰਸ ਲਈ, ਕਰਪਟ ਵਰਡ। ਲੇਕਿਨ ਸਾਬਿਤ, ਫਿਰ ਇਹ ਸਾਬਿਤ ਕਰੋ ਕਿ ਕਿਆ ਸੌਰਵ ਗਾਂਗੁਲੀ ਨੇ ਕਦੇ ਪੈਸੇ ਖਾਧੇ ਨੇ, ਪੈਸੇ ਲਏ ਨੇ, ਸਾਬਿਤ ਕਰੋ ਨਾ ਕਿਤੇ। ਇਹ ਤੇ ਦਿੱਲੀ ਪੁਲਿਸ ਨੇ ਸਾਬਿਤ ਕਰ ਦਿੱਤਾ, ਦਿੱਲੀ ਪੁਲਿਸ ਨੇ, ਮੈਂ ਤੇ ਉਹ ਗੱਲ ਕਹਾਂਗਾ ਨਾ ਜਿਹੜੀ ਸਾਬਿਤ ਹੋਈ, ਔਰ ਹਮੇਸ਼ਾ ਲਈ। ਫਿਰ ਕ੍ਰਿਕਟ, ਇੰਡੀਅਨ ਕ੍ਰਿਕਟ ਬੋਰਡ ਨੇ ਮੁਹੰਮਦ ਅਜ਼ਹਰਉਦੀਨ ਨੂੰ ਹਮੇਸ਼ਾ ਲਈ ਬੈਨ ਕਰ ਦਿੱਤਾ, ਅਜੇ ਜਡੇਜਾ ਨੂੰ 5 ਸਾਲ ਲਈ ਬੈਨ ਕਰ ਦਿੱਤਾ, ਉਹ ਤੇ ਚੀਜ਼ਾਂ ਸਾਬਿਤ ਹੋ ਗਈਆਂ। ਖੁਦ ਇੰਡੀਅਨ ਕ੍ਰਿਕਟ ਬੋਰਡ ਨੇ ਮੰਨਿਆ, ਖੁਦ ਇੰਡੀਅਨ ਕ੍ਰਿਕਟ ਬੋਰਡ ਨੇ ਇਹ ਗੱਲ ਮੰਨੀ ਕਿ ਮੁਹੰਮਦ ਅਜ਼ਹਰਉਦੀਨ ਪੈਸੇ ਖਾਂਦਾ ਸੀ, ਚੋਰ ਸੀਗਾ, ਦੇਸ਼ ਨੂੰ ਵੇਚਿਆ। ਇੱਕ ਹੀ ਕ੍ਰਿਕਟਰ ਆ ਜਿਹੜਾ ਇੱਥੇ ਕੈਨੇਡਾ ਆਇਆ, ਡਿਨਰ ਹੋਇਆ, ਮੈਂ ਨਹੀਂ ਮਿਲਣ ਗਿਆ ਉਹਨੂੰ। ਮੈਂ ਕਿਹਾ ਜੀ, ਮੈਨੂੰ ਉਹਨਾਂ ਨੇ ਇਨਵਾਈਟ ਕੀਤਾ, ਮੈਂ ਕਿਹਾ ਜੀ ਨਹੀਂ, ਮੈਂ ਮੁਹੰਮਦ ਅਜ਼ਹਰਉਦੀਨ ਨੂੰ ਕਦੇ ਨਹੀਂ ਮਿਲਾਂਗਾ। ਕਿਉਂ ਮਿਲਾਂ? ਐਸਾ ਬੰਦਾ ਜਿਹੜਾ ਚੋਰ ਹੈ, ਜਿਹਨੇ ਦੇਸ਼ ਨੂੰ ਵੇਚ ਦਿੱਤਾ, ਮੈਂ ਕਿਉਂ ਇਹਦੇ ਨੂੰ ਮਿਲਾਵਾਂ? ਇੱਥੇ ਆਏ ਸੀ ਟੋਰਾਂਟੋ, ਮੈਂ ਤੁਹਾਨੂੰ ਆਈ ਵਿਲ ਨੋਟ ਮੀਟ ਹਿਮ, ਉਹਨੂੰ ਨਹੀਂ ਮਿਲਾਂਗਾ। ਅਜੇ ਜਡੇਜਾ ਜਿਹੜਾ ਚੋਰ ਹੈ, ਜਿਹਨੇ ਦੇਸ਼ ਨੂੰ ਪੈਸੇ ਦੇ ਕੇ ਵੇਚ ਦਿੱਤਾ, ਔਰ ਉਸ ਸਮੇਂ ਜਦੋਂ ਇਹਨਾਂ ਦੋਹਾਂ ਨੂੰ ਬਾਹਰ ਕੱਢਿਆ, ਕੈਪਟਨ ਤੇ ਵਾਈਸ ਕੈਪਟਨ ਨੂੰ, ਮੁਹੰਮਦ ਅਜ਼ਹਰਉਦੀਨ ਤੇ ਲਾਈਫ ਟਾਈਮ ਬੈਨ, ਅਜੇ ਜਡੇਜਾ ਤੇ 5 ਸਾਲ ਦਾ ਬੈਨ 2000 ਦੇ ਵਿੱਚ, ਹੰਸੀ ਕਰੋਨੇ ਦੇ ਉੱਤੇ ਬੈਨ, ਹਰਸ਼ਲ ਗਿਬਸ ਦੇ ਉੱਤੇ 2 ਸਾਲ ਦਾ ਬੈਨ ਲੱਗਾ ਸੀਗਾ ਉਸ ਵੇਲੇ, ਠੀਕ ਹੈ। ਇਹ ਸਾਰਾ ਕਰਪਸ਼ਨ ਸਾਬਿਤ ਹੋਈ ਕਿ ਲੋਕ ਪੈਸੇ ਲੈ ਕੇ ਦੇਸ਼ ਨੂੰ ਵੇਚ ਰਹੇ ਸੀ, ਇਹ ਸਾਰੇ ਜਣੇ ਹੋ ਗਈ ਸਾਬਿਤ, ਠੀਕ ਹੈ। ਉਸ ਤੋਂ ਬਾਅਦ ਸਚਿਨ ਤੇਂਦੁਲਕਰ ਸਾਹਿਬ ਨੂੰ ਕੈਪਟਨ ਬਣਾਇਆ ਗਿਆ, ਜੇ ਤੁਹਾਨੂੰ ਯਾਦ ਹੋਏ, ਸਚਿਨ ਤੇਂਦੁਲਕਰ ਸਾਹਿਬ ਨੇ ਅਸਤੀਫਾ ਦੇ ਦਿੱਤਾ ਕਿ ਨਹੀਂ ਭਾਈ, ਮੇਰੇ ਕੋਲ ਤਾਂ ਬੈਟਿੰਗ ਨਹੀਂ ਹੋ ਰਹੀ, ਮੈਂ ਇੰਨੇ ਪ੍ਰੈਸ਼ਰ ਹੇਠ ਆ ਗਿਆ, ਦੇਰ ਵਾਜ਼ ਸੋ ਮਚ ਪ੍ਰੈਸ਼ਰ, ਦ ਗ੍ਰੇਟ, ਜਿਹਨੂੰ ਅਸੀਂ ਗੋਡ ਆਫ ਕ੍ਰਿਕਟ ਕਹਿੰਦੇ ਹਾਂ ਸਚਿਨ ਤੇਂਦੁਲਕਰ ਸਾਹਿਬ, ਮੈਂ ਬਹੁਤ ਉਹਨਾਂ ਦੀ ਇੱਜ਼ਤ ਕਰਦਾ, ਵਨ ਆਫ ਦ ਮੋਸਟ ਨੋਨ ਕੰਟਰੋਵਰਸ਼ੀਅਲ, ਬਹੁਤ ਅਦਬ ਦੇ ਨਾਲ ਉਹਦੇ ਚੱਲੇ ਨੇ, ਠੀਕ ਹੈ। ਜੇ ਸਚਿਨ ਤੇਂਦੁਲਕਰ ਸਾਹਿਬ ਨੂੰ ਕਿਸੇ ਨੇ ਖਰਾਬ ਕੀਤਾ ਤਾਂ ਫਿਰ ਕਿਹਨੇ ਕੀਤਾ? ਇਸੇ ਮਾਫੀਆ ਨੇ ਜਿਹਦੇ ਵਿੱਚ ਕਿ ਗ੍ਰੈਗ ਚੈਪਲ ਸ਼ਾਮਿਲ ਸੀਗਾ, ਇਸੇ ਮਾਫੀਆ ਨੇ ਦੁਬਾਰਾ ਗ੍ਰੈਗ ਚੈਪਲ ਦੇ ਜ਼ਰੀਏ ਸਚਿਨ ਤੇਂਦੁਲਕਰ ਤੱਕ ਨੂੰ ਡੀਮੋਰਲਾਈਜ਼ ਕੀਤਾ, ਜਿਨ੍ਹਾਂ ਨੇ ਕਿ ਇਹ ਕਹਿਤਾ ਸੀਗਾ ਕਿ ਇਹ ਬੰਦਾ ਬੈਡ ਇਨਫਲੂਐਂਸ ਹੈ। ਗ੍ਰੈਗ ਚੈਪਲ ਨੇ ਇੱਥੇ ਤਾਂ ਕਹਿਤਾ ਸੀ ਇਹ ਬੰਦਾ ਬੈਡ ਇਨਫਲੂਐਂਸ ਹੈ ਟੀਮ ਦੇ ਉੱਤੇ, ਇਹ ਬੰਦਾ ਸੀਰੀਅਸ ਨਹੀਂ ਹੈ, ਇਹਨੂੰ ਕ੍ਰਿਕਟ ਛੱਡ ਦੇਣੀ ਚਾਹੀਦੀ ਆ। ਸਚਿਨ ਤੇਂਦੁਲਕਰ ਨੇ ਰੋਂਦੇ ਹੋਏ ਮੀਡੀਆ ਨੂੰ, ਹੀ ਵਾਜ਼ ਆਲਮੋਸਟ ਇਨ ਟੀਅਰ, ਸਚਿਨ ਤੇਂਦੁਲਕਰ ਨੇ ਰੋਂਦੇ ਹੋਏ ਮੀਡੀਆ ਨੂੰ ਕਿਹਾ ਸੀਗਾ ਕਿ ਅੱਜ ਮੇਰਾ ਮਨ ਭਰ ਗਿਆ, ਜਦੋਂ 2006 ਦੇ ਵਿੱਚ ਇਸ ਮਾਫੀਆ ਨੇ ਸਚਿਨ ਤੇਂਦੁਲਕਰ ਦੀ ਐਡੀ ਬੁਰੀ ਹਾਲਤ ਕਰਦੀ। ਸਚਿਨ ਤੇਂਦੁਲਕਰ ਨੇ ਕਿਹਾ ਕੀ ਗੱਲ ਕਰ ਰਿਹਾ ਗ੍ਰੈਗ ਚੈਪਲ, ਮੈਂ ਕਦੇ ਗਲੀ ਦੇ ਵਿੱਚ ਵੀ ਕ੍ਰਿਕਟ ਖੇਲੀ ਹੈ ਨਾ, ਛੋਟੇ ਹੁੰਦੇ ਤੋਂ ਲੈ ਕੇ ਅੱਜ ਤੱਕ, ਤਾਂ ਮੈਂ ਬਹੁਤ ਸੀਰੀਅਸਲੀ ਖੇਲੀ ਆ, ਮੈਂ ਇੰਡੀਆ ਲਈ ਆਪਣੀ ਜਾਨ ਦੇਣ ਲਈ ਤਿਆਰ ਹਾਂ, ਇਹ ਬੰਦਾ ਗੱਲਾਂ ਕੀ ਕਰ ਰਿਹਾ ਗ੍ਰੈਗ ਚੈਪਲ। ਇਸੇ ਮਾਫੀਆ ਨੇ ਸਚਿਨ ਤੇਂਦੁਲਕਰ ਦੀ ਉਹ ਬੁਰੀ ਹਾਲਤ ਕਰ ਦਿੱਤੀ। ਫਿਰ ਜੋਸ਼ ਦਿਖਾਇਆ ਕ੍ਰਿਕਟਰਸ ਨੇ, ਯੁਵਰਾਜ ਸਿੰਘ ਨੇ, ਹਰਭਜਨ ਸਿੰਘ ਨੇ, ਵਰਿੰਦਰ ਸਹਿਵਾਗ, ਗੌਤਮ ਗੰਭੀਰ, ਕਿ ਅਸੀਂ ਤੇਂਦੁਲਕਰ ਭਾਈ ਤੇਂਦੁਲਕਰ ਭਾਜੀ ਲਈ ਅਸੀਂ ਵਰਲਡ ਕੱਪ ਜਿੱਤਣਾ। ਉਹ ਤੇ ਭਲਾ ਹੋਵੇ
ਜ਼ਹੀਰ ਖਾਨ, ਹਰਭਜਨ ਸਿੰਘ ਔਰ ਇਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਜੋਸ਼, ਇਹ ਪੰਜ ਕ੍ਰਿਕਟਰਸ ਨੇ ਫਿਰ ਸਹੁੰ ਖਾਧੀ, ਯੁਵਰਾਜ ਸਿੰਘ, ਹਰਭਜਨ ਸਿੰਘ, ਆਪਣੇ ਵਰਿੰਦਰ ਸਹਿਵਾਗ, ਗੌਤਮ ਗੰਭੀਰ ਤੇ ਜ਼ਹੀਰ ਖਾਨ। ਬਈ ਅਸੀਂ ਭਾਈ ਤੇਂਦੁਲਕਰ ਭਾਜੀ ਲਈ, ਅਸੀਂ ਸਚਿਨ ਭਾਜੀ ਲਈ ਅਸੀਂ ਵਰਲਡ ਕੱਪ ਜਿੱਤਣਾ ਔਰ ਜਿੱਤਿਆ ਤੇ ਮੋਢਿਆਂ ਦੇ ਚੱਕੇ ਲੈ ਕੇ ਗਏ ਉਹਨਾਂ ਨੂੰ, ਦੇਖਿਆ ਉਹਨੇ ਤੁਸੀਂ ਉਹ ਸਾਰੀ ਵੀ ਇਹ ਤੇਂਦੁਲਕਰ ਸਾਹਿਬ ਲਈ ਅਸੀਂ ਵਰਲਡ ਕੱਪ ਜਿੱਤਿਆ, ਵਰਨਾ ਤੇ ਇਸ ਮਾਫੀਆ ਨੇ ਸਚਿਨ ਤੇਂਦੁਲਕਰ ਸਾਹਿਬ ਦਾ ਬੁਰਾ ਹਾਲ ਕਰ ਦਿੱਤਾ ਸੀਗਾ। ਵੀ ਉਹਨੂੰ ਕਹਿੰਦੇ ਸੀ ਇਹਨੂੰ ਸੀਰੀਅਸ ਹੈ ਨਹੀਂ, ਕ੍ਰਿਕਟ ਚੋਂ ਬਾਹਰ ਕੱਢੋ, ਇਹ ਸਾਜਿਸ਼ ਸੀਗੀ ਇਸ ਮਾਫੀਆ ਦੀ, ਜਿਹੜਾ ਬੰਦਾ ਇਹਨਾਂ ਦੀ ਗੱਲ ਨਹੀਂ ਸੁਣਦਾ ਸੀ ਉਹਦੀ ਬੁਰੀ ਹਾਲਤ ਕਰ ਦਿੰਦੇ ਸੀ। ਉਹ ਇਸ ਮਾਫੀਆ ਨੂੰ ਜੇ ਉੱਠ ਕੇ ਉਹ ਖੜਾ ਹੋਇਆ ਇਸ ਮਾਫੀਆ ਦੇ ਸਾਹਮਣੇ ਤੇ ਉਹ ਸੌਰਵ ਗਾਂਗੁਲੀ ਜਿਹੜਾ ਉੱਠ ਕੇ ਖੜਾ ਹੋਇਆ। ਹੁਣ ਆ ਜਾਓ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਕਿ ਜੀ ਉਹ ਇੱਕ ਐਵਰੇਜ ਬੈਟਸਮੈਨ ਸੀਗਾ। ਸਰ ਜੇ ਮੈਂ ਸਚਿਨ ਸੌਰਵ ਗਾਂਗੁਲੀ ਦੀਆਂ ਗੱਲਾਂ ਗਿਣਾਉਣ ਲੱਗ ਪਿਆ ਤੇ ਸ਼ਾਇਦ ਇਹ ਪ੍ਰੋਗਰਾਮ ਫਿਰ ਅੱਜ ਫਿਰ ਸਾਰਾ ਹੀ ਉਹਦੇ ਤੇ ਲੱਗ ਜਾਏਗਾ। ਇਹ ਉਹ ਕ੍ਰਿਕਟਰ ਆ ਜਿਹੜਾ ਇੰਗਲੈਂਡ ਦੇ ਸਾਹਮਣੇ ਆਉਂਦੇ ਹੀ 131, ਮਹਿੰਦਰ ਸਿੰਘ ਧੋਨੀ ਦੀ ਉਮਰ ਨਿਕਲ ਗਈ ਮਹਿੰਦਰ ਸਿੰਘ ਧੋਨੀ ਦੀ, ਹੁਣ ਆ ਜਾਓ ਫਿਰ ਹੁਣ ਮਹਿੰਦਰ ਸਿੰਘ ਧੋਨੀ ਨੂੰ ਵੀ ਲਿਆਓ ਸਾਹਮਣੇ, ਫਿਰ ਜਰਾ ਖੜਾ ਕਰੋ ਜਰਾ ਸਾਹਮਣੇ। ਮਹਿੰਦਰ ਸਿੰਘ ਧੋਨੀ ਦੀ ਉਮਰ ਨਿਕਲ ਗਈ, ਉਹਦੀ ਇੰਨੀ ਹੈਸੀਅਤ ਨਹੀਂ ਹੈ ਮਹਿੰਦਰ ਸਿੰਘ ਧੋਨੀ ਦੀ ਕਿ ਉਹ ਇੰਗਲੈਂਡ, ਸਾਊਥ ਅਫਰੀਕਾ ਜਾਂ ਆਸਟ੍ਰੇਲੀਆ 'ਚ ਕਦੇ ਸੈਂਚਰੀ ਮਾਰ ਜਾਵੇ। ਨਾ 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 ਨਾ, ਉਹ ਜਨਾਬ ਉਹ ਬੈਟਿੰਗ ਚਾਹੀਦੀ ਹੈ। ਜਦੋਂ ਜਾ ਕੇ ਇੰਗਲੈਂਡ ਦੇ ਵਿੱਚ ਲਾਰਡਸ ਖੇਲਣਾ ਨਾ ਤੁਸੀਂ, ਪਹਿਲੇ ਮੈਚ ਦੇ ਵਿੱਚ ਲੋਕਾਂ ਦੀਆਂ ਲੱਤਾਂ ਕੰਬ ਰਹੀਆਂ ਹੁੰਦੀਆਂ ਤੇ ਉਹਨੇ 131 ਠੀਕ ਹੈ ਆਉਂਦੇ ਹੀ ਸੈਂਚਰੀ ਕੰਜ਼ੈਕਟਿਵ, ਔਰ ਇਹ ਨਹੀਂ ਕਿ ਇੱਕ ਮੈਚ ਦੇ ਵਿੱਚ, ਫਿਰ
ਪਾਕਿਸਤਾਨ ਵੈਸਟ ਇੰਡੀਜ਼ ਬਾਰੇ ਵੀ ਦੱਸ ਦਈਏ ਮਾੜੇ ਜਿਹਾ।
ਸਰ ਮੇਰੀ ਗੱਲ ਸੁਣੋ, ਡੋਨਲਡ ਨੂੰ ਵੀ ਛੱਕੇ ਪੈਂਦੇ ਨੇ, ਗਲੈਨ ਮੈਗਰਾਥ ਨੂੰ ਵੀ ਛੱਕੇ ਪੈਂਦੇ ਨੇ ਤੇ ਸਰ ਡੌਨ ਬ੍ਰੈਡਮੈਨ ਵੀ ਡੱਕ ਦੇ ਉੱਤੇ ਆਊਟ ਹੋ ਜਾਂਦੇ ਨੇ। ਦਿਸ ਇਜ਼ ਵਾਟ ਕ੍ਰਿਕਟ ਇਜ਼ ਆਲ ਅਬਾਊਟ। ਪਹਿਲੀ ਗੇਮ ਦੇ ਉੱਤੇ ਸ਼ਾਹੀਨ ਅਫਰੀਦੀ, ਜਿਹੜਾ ਨਾ ਸ਼ਾਹੀਨ ਸ਼ੇਖ ਅਫਰੀਦੀ, ਰੋਹਿਤ ਸ਼ਰਮਾ ਅੱਜ ਦਾ ਵਾਈਟ ਬਾਲ ਦਾ ਗ੍ਰੇਟੈਸਟ ਕ੍ਰਿਕਟਰ ਹੈ, ਦੇਖਿਆ ਨਾ ਪਿਛਲੇ ਤੋਂ ਪਿਛਲੇ ਮੈਚ 'ਚ ਸ਼ਾਹੀਨ ਅਫਰੀਦੀ ਨੇ ਸਮਝ ਨਹੀਂ ਆਉਣ ਦਿੱਤਾ ਵੀ ਰੋਹਿਤ ਸ਼ਰਮਾ ਨੂੰ ਕਿ ਭਾਈ ਸਾਹਿਬ ਚਲੋ ਬਾਹਰ, ਤੇ ਤੁਸੀਂ ਇੱਕ ਮੈਚ ਤੋਂ ਥੋੜੀ ਕਹਿ ਦੋ ਵੀ ਰੋਹਿਤ ਸ਼ਰਮਾ ਖਰਾਬ ਬੈਟਸਮੈਨ ਹੈ। ਨਹੀਂ, ਕੇ ਐਲ ਰਾਹੁਲ ਅੱਜ ਛੱਕੇ ਮਾਰ ਰਿਹਾ ਅੱਜ ਅਫਗਾਨਿਸਤਾਨ ਦੇ ਖਿਲਾਫ, ਲੇਕਿਨ ਕੇ ਐਲ ਰਾਹੁਲ ਨੂੰ ਕਲੀਨ ਬੋਲਡ ਕੀਤਾ, ਸਮਝ ਨਹੀਂ ਆਈ ਬਾਲ ਕਿੱਦਾਂ ਆਈ ਪਾਕਿਸਤਾਨ ਦੇ ਖਿਲਾਫ, ਦੇਖਿਆ ਨਾ ਹੁਣ ਤੁਸੀਂ ਕਹੋ ਜੀ ਕੇ ਐਲ ਰਾਹੁਲ ਵੀ ਬੇਕਾਰ ਆ। ਇੱਕ ਮੈਚ ਦੇਖੋ, ਓਵਰਆਲ ਉਹਨਾਂ ਦਾ ਟਰੈਕ ਰਿਕਾਰਡ ਦੇਖੋ,
ਮੈਂ
ਤੁਹਾਨੂੰ ਜਵਾਬ ਦੇ ਸਰ, ਪਾਕਿਸਤਾਨ ਦੀ ਸੀਰੀਜ਼ ਦਾ ਤੁਸੀਂ ਬੜਾ ਵਧੀਆ ਕੀਤਾ ਕਿ ਪਾਕਿਸਤਾਨ ਦੀ ਸੀਰੀਜ਼ ਦਾ ਯਾਦ ਕਰਾ ਦਿੱਤਾ, ਉਹਦੇ ਤੇ ਵੀ ਆ ਜਾਂਦੇ ਹਾਂ, ਉਹਦੇ ਤੇ ਵੀ ਆ ਜਾਂਦੇ ਸਰ। ਪਾਕਿਸਤਾਨ ਦੇ ਵਿੱਚ ਇੰਡੀਆ 1947 ਤੋਂ ਲੈ ਕੇ ਅੱਜ ਤੱਕ ਜਦੋਂ ਵੀ ਪਾਕਿਸਤਾਨ ਕ੍ਰਿਕਟ ਖੇਲਣ ਗਿਆ, ਸੀਰੀਜ਼ ਜਿੱਤਣ ਦੀ ਤਾਂ ਗੱਲ ਦੂਰ ਹੈ, ਜਦੋਂ ਵੀ ਇੰਡੀਆ ਪਾਕਿਸਤਾਨ ਕ੍ਰਿਕਟ ਖੇਲਣ ਗਿਆ ਸੀਰੀਜ਼ ਜਿੱਤਣ ਦੀ ਤਾਂ ਗੱਲ ਦੂਰ ਹੈ। 1947 ਤੋਂ ਲੈ ਕੇ 2021 ਹੋ ਗਿਆ, ਇੰਡੀਆ ਹਮੇਸ਼ਾ ਹਰ ਮੈਚ ਜਾਂ ਤੇ ਹਾਰਿਆ ਜਾਂ ਡਰਾ ਹੋਇਆ। ਕਿਸੇ ਵੀ ਕੈਪਟਨ ਨੇ ਤੁਸੀਂ ਹਿਸਟਰੀ ਕੱਢ ਕੇ ਦੇਖ ਲਓ, ਪਟੌਦੀ ਸਾਹਿਬ, ਵਿਨੂ ਮੰਖੜ, ਸੁਨੀਲ ਗਵਾਸਕਰ, ਕਪਿਲ ਦੇਵ, ਉਹਨਾਂ ਨੇ ਜਦੋਂ ਵੀ ਪਾਕਿਸਤਾਨ ਕ੍ਰਿਕਟ ਇੰਡੀਆ ਖੇਲਣ ਗਿਆ, ਉਹਨਾਂ ਨੇ ਕਿਹਾ ਜੀ ਸੀਰੀਜ਼ ਤਾਂ ਤੁਹਾਨੂੰ ਕਦੇ ਜਿੱਤਣ ਹੀ ਨਹੀਂ ਦੇਣੀ, ਉਹ ਤਾਂ ਤੁਹਾਡਾ ਸੁਪਨਾ ਹੀ ਰਹਿ ਜਾਏਗਾ, ਪਰ ਤੁਹਾਨੂੰ ਇੱਕ ਮੈਚ ਵੀ ਨਹੀਂ ਜਿੱਤਣ ਦੇਣਾ, ਕੋਈ ਮੈਚ ਮੈਨੂੰ ਜਿੱਤਿਆ ਦਿਖਾ ਦਿਓ ਇੰਡੀਆ ਨੇ ਮੈਚ ਜਿੱਤਿਆ ਹੋਵੇ, ਸ਼ੋ ਮੀ ਇਨ ਦਾ ਹਿਸਟਰੀ, ਸ਼ੋ ਮੀ। ਹੁਣ ਆ ਜਾਓ ਜੀ, ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਆਪ ਹੀ ਯਾਦ ਕਰਾਤਾ। ਮੈਂ ਤਾਂ ਕਿਹਾ ਨਾ ਵੀ ਜੇ ਸੌਰਵ ਗਾਂਗੁਲੀ ਦੇ ਕਿੱਸੇ ਗਾਉਣ ਲੱਗ ਪਏ ਫਿਰ ਤਾਂ ਪ੍ਰੋਗਰਾਮ ਖਤਮ ਹੋ ਜਾਣਾ। ਬੜਾ ਵਧੀਆ ਯਾਦ ਕਰਾਇਆ ਤੁਸੀਂ, ਸੌਰਵ ਗਾਂਗੁਲੀ ਸਾਹਿਬ ਲੈ ਕੇ ਗਏ ਜੀ ਪਾਕਿਸਤਾਨ ਦੇ ਵਿੱਚ, ਠੀਕ ਹੈ ਜੀ, ਲਓ ਜੀ ਅਸੀਂ ਟੀਮ ਲੈ ਕੇ ਜਾਂਦੇ ਹਾਂ। ਉਹਦੇ ਨਾਲ ਹਿਸਟਰੀ ਬੜੀ ਜੁੜੀ ਹੋਈ ਆ, ਅੱਜ ਫਿਰ ਕਿਸੇ ਦਿਨ ਕਿੱਸੇ ਕਹਾਣੀ ਸੁਣਾਵਾਂਗੇ। ਉਹ ਸ਼ਖਸ ਜਿੰਨਾ ਸਾਹਿਬ ਜਿਨ੍ਹਾਂ ਨੇ ਪਾਕਿਸਤਾਨ ਬਣਾਇਆ, ਇੱਕੋ ਇੱਕ ਲੜਕੀ ਉਹਨਾਂ ਦੀ ਔਰ ਉਹਨਾਂ ਨੇ ਕਦੇ ਪਾਕਿਸਤਾਨ ਨਹੀਂ ਦੇਖਿਆ, ਜਿੰਨਾ ਸਾਹਿਬ ਜਿਨ੍ਹਾਂ ਨੇ ਪਾਕਿਸਤਾਨ ਬਣਾਇਆ ਉਹਨਾਂ ਦੀ ਇੱਕੋ ਇੱਕ ਲੜਕੀ, ਪਰ ਉਹਨੇ ਕਦੇ ਪਾਕਿਸਤਾਨ ਨਹੀਂ ਦੇਖਿਆ, ਠੀਕ ਹੈ। ਉਸੇ ਦੌਰੇ ਦੇ ਵਿੱਚ ਉਹ ਲੜਕੀ ਵੀ ਜਾਂਦੀ ਹੈ, ਜਿੰਨਾ ਸਾਹਿਬ ਦੀ ਡਾਟਰ ਵੀ ਜਾਂਦੀ ਹੈ, ਫਸਟ ਟਾਈਮ ਸ਼ੀ ਵਿਜ਼ਿਟਸ ਪਾਕਿਸਤਾਨ, ਠੀਕ ਹੈ, ਕਿ ਇੰਡੀਆ ਦੀ ਕ੍ਰਿਕਟ ਟੀਮ ਜਾ ਰਹੀ ਹੈ, ਉਹਦੇ ਨਾਲ ਜਿੰਨਾ ਸਾਹਿਬ ਦੀ ਡਾਟਰ ਵੀ ਪਾਕਿਸਤਾਨ ਪਹਿਲੀ ਵਾਰੀ ਵਿਜ਼ਿਟ ਕਰਦੀ ਹੈ ਕਿ ਇਹ ਕੰਟਰੀ ਮੇਰੇ ਫਾਦਰ ਸਾਹਿਬ ਨੇ ਬਣਾਇਆ, ਮੈਂ ਤਾਂ ਕਦੀ ਇਸ ਕੰਟਰੀ ਐਂਟਰ ਵੀ ਨਹੀਂ ਕੀਤੀ। ਉਹ ਵੀ ਐਂਟਰ ਕਰਦੀ ਉਸ ਕੰਟਰੀ, ਉਹਨਾਂ ਦੇ ਬੇਟਾ ਵੀ ਐਂਟਰ ਕਰਦਾ, ਹੋਰ ਵੀ ਬੜੇ ਲੋਕ ਹੈ, ਬਾਅਦ 'ਚ ਕਿਸੇ ਕਹਾਣੀਆਂ ਜ਼ਿਕਰ ਕਰਾਂਗੇ ਕਿੱਥੇ ਕਿੱਥੇ ਗਏ, ਕੀ ਕੁਛ ਹੋਇਆ, ਫਿਰ ਉਹਨਾਂ ਨੇ ਆਪਣੇ ਫਾਦਰ ਸਾਹਿਬ ਕਿਉਂਕਿ ਜਿੰਨਾ ਸਾਹਿਬ ਦੀ ਡਾਟਰ ਹੈ ਉਹ, ਠੀਕ ਹੈ, ਉਹ ਕਿਸੇ ਕਹਾਣੀ ਉਹ ਬਾਅਦ 'ਚ ਕਿਸੇ ਦਿਨ ਡਿਸਕਸ਼ਨ ਕਰਾਂਗੇ। ਆ ਜਾਓ ਮੁੱਦੇ 'ਤੇ ਫਿਰ ਵਾਪਸ। ਸੌਰਵ ਗਾਂਗੁਲੀ ਸਾਹਿਬ ਨੇ ਨਾ ਸਿਰਫ ਮੈਚ ਜਿੱਤੇ, ਸੀਰੀਜ਼ ਜਿੱਤੀ, ਟੈਸਟ ਸੀਰੀਜ਼ ਜਿੱਤੀ ਪਹਿਲਾਂ, ਫਿਰ ਉਸ ਤੋਂ ਬਾਅਦ ਵਨਡੇ ਸੀਰੀਜ਼ ਜਿੱਤੀ। ਇਹ ਸੌਰਵ ਗਾਂਗੁਲੀ ਸਾਹਿਬ ਦੀ ਕਪਤਾਨੀ ਸੀਗੀ ਕਿ ਸਰ ਤੁਹਾਡੇ ਖਾਤੇ ਇੱਕ ਜਿੱਤ ਲਗਾ ਦਿੱਤੀ ਹੈ, ਵਰਨਾ ਤੇ ਪਾਕਿਸਤਾਨ ਨੇ ਅੱਜ ਫਿਰ ਇਹੀ ਗੱਲ ਕਹਿਣੀ ਸੀ ਵੀ ਜਨਾਬ ਤੁਸੀਂ ਅੱਜ ਤੱਕ ਸਾਡੇ ਘਰ 'ਚ ਆਏ ਹੋ, ਕਦੇ ਕੋਈ ਮੈਚ ਨਹੀਂ ਜਿੱਤ ਕੇ ਗਏ ਸਾਡੇ ਘਰ ਦੇ ਵਿੱਚ, ਠੀਕ ਹੈ। ਇਹ ਸੌਰਵ ਗਾਂਗੁਲੀ ਸਾਹਿਬ ਦੀ ਕਪਤਾਨੀ ਸੀਗੀ ਕਿ ਤੁਹਾਡੇ ਹਿੱਸੇ ਟੈਸਟ ਸੀਰੀਜ਼ ਵੀ ਜਿੱਤ ਦਵਾਤੀ ਤੇ ਵਨਡੇ ਸੀਰੀਜ਼ ਵੀ ਜਿੱਤ ਦਵਾਤੀ। ਸਰ 10,000 ਰਨ ਤੋਂ ਜ਼ਿਆਦਾ ਨਾ ਵਨਡੇ ਕ੍ਰਿਕਟ ਦੇ ਵਿੱਚ, 10,000 ਤੋਂ ਜ਼ਿਆਦਾ ਅੱਜ ਵੀ 20 ਕ੍ਰਿਕਟਰਸ ਨਹੀਂ ਹੋਣਗੇ ਟੋਟਲ, ਤੁਸੀਂ ਜੇ ਮੈਨੂੰ ਗਿਣਾ ਦਿਓ ਕਿ ਹਾਂਜੀ ਆਹ 20 ਕ੍ਰਿਕਟਰਸ ਨੇ ਵਨਡੇ ਕ੍ਰਿਕਟ ਦੇ ਵਿੱਚ 10,000 ਤੋਂ ਜ਼ਿਆਦਾ ਰਨ ਬਣਾਏ ਨੇ, ਠੀਕ ਹੈ। ਵਰਲਡ ਕੱਪ ਚੱਲ ਰਿਹਾ ਸਰ ਕ੍ਰਿਕਟ ਦਾ, 318 ਰਨ ਦੀ ਪਾਰਟਨਰਸ਼ਿਪ ਆ ਜੋ ਅੱਜ ਤੱਕ ਬ੍ਰੇਕ ਨਹੀਂ ਹੋਈ ਦੁਨੀਆਂ ਦੇ ਵਿੱਚ ਕਿਸੇ ਤੋਂ। ਤੇ ਦੁਬਾਰਾ ਤੁਸੀਂ ਆਵਾਜ਼ ਨਹੀਂ ਕੱਢੋਗੇ ਸੌਰਵ ਗਾਂਗੁਲੀ ਦੇ ਬਾਰੇ? ਇਹ ਧੋਨੀ ਸਾਹਿਬ ਦੇ ਵੱਸ ਦਾ ਕੰਮ ਨਹੀਂ ਹੈ ਸਭ ਕੁਛ ਕਰਨਾ, ਜਾਂ ਹੋਰ ਆਮ ਬੰਦੇ ਦੇ ਵੱਸ ਦਾ ਕੰਮ ਨਹੀਂ? ਨੋ, ਆਈ ਐਮ ਨੋਟ ਸੇਇੰਗ ਹੀ ਇਜ਼ ਦਾ ਬੈਸਟ ਕ੍ਰਿਕਟਰ, ਹੀ ਇਜ਼ ਵਨ ਆਫ ਦਾ ਫਾਈਨੈਸਟ ਕੈਪਟਨ ਇੰਡੀਆ ਹੈਜ਼ ਐਵਰ ਹੈਡ, ਫਾਈਨੈਸਟ ਕੈਪਟਨ ਇੰਡੀਆ ਹੈਜ਼ ਐਵਰ ਹੈਡ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਵਨ ਆਫ ਦਾ ਫਾਈਨੈਸਟ ਬੈਟਸਮੈਨ ਔਨ ਦਾ ਆਫ ਸਾਈਡ, ਜੈਫਰੀ ਬੋਇਕਾਟ ਦੀ ਜ਼ਬਾਨ ਚ ਗੱਲ ਕਰ ਦਿੰਦਾ ਕਿ ਔਨ ਦਾ ਆਫ ਸਾਈਡ ਜਾਂ ਤੇ ਇਧਰ ਇਟਸ ਗੋਡ ਔਰ ਇਟਸ ਸੌਰਵ ਗਾਂਗੁਲੀ, ਜਾਂ ਤੇ ਰੱਬ ਹੁੰਦਾ ਆਫ ਸਾਈਡ ਦੇ ਵਿੱਚ ਜਾਂ ਫਿਰ ਸੌਰਵ ਗਾਂਗੁਲੀ ਹੈ।
ਵਰਲਡ ਕੱਪ ਫਾਈਨਲ ਦੇ ਵਿੱਚ ਕੀ ਹੋਇਆ? ਵਰਲਡ ਕੱਪ ਫਾਈਨਲ ਦੇ ਵਿੱਚ ਉਹਨੂੰ ਬਾਲ ਹੀ ਨਹੀਂ ਦਿਖੀ ਜਿਹੜਾ ਆਫ ਸਾਈਡ ਦਾ ਗੋਡ ਸੀਗਾ ਉਹ, ਔਰ ਲਾਸਟ ਮੈਚ ਉਹਦਾ, ਲਾਸਟ ਮੈਚ ਉਹਦਾ ਜਿਹੜਾ ਕੈਰੀਅਰ ਸਮ ਅਪ ਹੋਇਆ ਨਾ, ਉਹ ਤੁਹਾਨੂੰ ਪਤਾ ਕਿਹਨੇ ਕਿਹਨੇ ਲਾਸਟ ਮੈਚ ਉਹਨੂੰ ਆਊਟ ਕੀਤਾ? ਇੱਕ ਐਵਰੇਜ ਖਿਡਾਰੀ ਉਹਦਾ ਕੈਰੀਅਰ ਸਮ ਅਪ ਕਰਤਾ ਆਈਪੀਐਲ ਦੇ ਵਿੱਚ, ਉਹਨੇ ਆਪਣਾ ਰੇਟ ਵਧਾਤਾ 2 ਕਰੋੜ ਰੁਪਇਆ ਕਰਤਾ, ਉਹਨੂੰ ਟੀਮ ਨੇ ਨੀ ਲਿਆ।
ਸਰ ਮੈਂ ਤੁਹਾਨੂੰ ਗੱਲ ਕਹਿ ਦਿੰਦਾ, ਮੈਂ ਤੁਹਾਨੂੰ ਗੱਲ ਕਰ, ਤੁਸੀਂ ਪਤਾ ਕੀ ਕਰ ਰਹੇ ਹੋ? ਯੂਅਰ ਮੈਂ ਕਦੋਂ ਤੁਹਾਨੂੰ ਕਿਹਾ ਸਚਿਨ ਤੇਂਦੁਲਕਰ ਆਊਟ ਹੋਇਆ, ਡੋਨ ਬ੍ਰੈਡਮੈਨ 0 ਤੇ ਆਊਟ ਹੋਇਆ, ਸਰ ਡੋਨ ਬ੍ਰੈਡਮੈਨ 0 ਤੇ ਆਊਟ ਹੋਏ ਨੇ, ਸਚਿਨ ਤੇਂਦੁਲਕਰ 0 ਤੇ ਆਊਟ ਹੋਏ ਨੇ, ਗਲੈਨ ਮੈਗਰਾਥ ਨੂੰ ਛੱਕੇ ਪੈਂਦੇ ਨੇ, ਐਰਨ ਡੋਨਲ ਨੂੰ ਛੱਕੇ ਪੈਂਦੇ ਨੇ, ਜੇਸਨ ਗਿਲਸਪੀ ਨੂੰ ਛੱਕੇ ਪੈਂਦੇ ਨੇ।
ਸਰ ਧੱਕੇ ਪੈਣੇ ਅਲੱਗ ਚੀਜ਼ ਹੁੰਦੀ ਹੈ
ਸਰ, ਆਇਰਲੈਂਡ ਨੇ
ਉਹਦਾ ਕੈਰੀਅਰ ਸਮ ਅਪ ਕਰ ਦਿੱਤਾ ਲਾਸਟ,
ਕੋਈ ਗੱਲ
ਨਹੀਂ, ਉਹਦਾ ਕੈਰੀਅਰ ਸਮ ਅਪ ਕਰਕੇ ਰੱਖ ਦਿੱਤਾ, ਉਹਦੇ ਕੈਰੀਅਰ ਨੂੰ ਸਰ ਕੈਰੀਅਰ ਦਾ ਨਿਚੋੜ ਕੱਢ ਕੇ ਰੱਖ ਦਿੱਤਾ ਲਾਸਟ ਸੀਜ਼ਨ ਦੇ ਵਿੱਚ ਉਹਦਾ।
ਮੇਰੇ ਸਿੰਪਲ ਸਵਾਲ ਦਾ ਜਵਾਬ
ਡੋਨ ਬ੍ਰੈਡਮੈਨ, ਡੋਨ ਬ੍ਰੈਡਮੈਨ ਨੂੰ ਇੰਨਾ ਕੰਪੇਅਰ ਨਾ ਕਰੋ ਸਰ ਜੀ, ਡੋਨ ਬ੍ਰੈਡਮੈਨ ਨੂੰ ਇੰਨਾ ਕੰਪੇਅਰ ਨਾ ਕਰੋ। ਡੋਨ ਬ੍ਰੈਡਮੈਨ ਦੀ ਐਵਰੇਜ 99.96 ਸੀ
ਤੇ ਲਾਸਟ ਲਾਸਟ ਮੈਚ ਸਰ ਡੋਨ ਬ੍ਰੈਡਮੈਨ ਉਹ ਵੀ
ਲਾਸਟ, ਮੈਂ ਸੀਰੀਜ਼ ਦੀ ਗੱਲ ਕਰ ਰਿਹਾ, ਮੈਂ ਸੀਰੀਜ਼ ਦੀ ਗੱਲ ਕਰ ਰਿਹਾ, ਨਹੀਂ ਗੱਲ ਕਰ ਰਿਹਾ ਲਾਸਟ ਸੀਰੀਜ਼ ਦੀ ਗੱਲ ਕਰ ਰਿਹਾ।
ਇੱਕ ਹੀ ਕਰਕੇ ਗੱਲ ਕਰਦੇ, ਤੁਸੀਂ ਗੱਲ ਪੂਰੀ ਕਰ ਲਓ ਫਿਰ ਮੈਂ
ਪਹਿਲਾਂ ਤੁਸੀਂ ਗੱਲ ਕਰ ਲਓ, ਕੱਲ ਨੂੰ ਤੁਸੀਂ ਫਿਨਿਸ਼
ਕਰ ਲਓ, ਮੈਨੂੰ ਇੱਕ ਪੁਆਇੰਟ ਕਲੀਅਰ ਕਰਨਾ ਸੀਗਾ ਪਲੀਜ਼ ਜੀ।
ਸਰ ਤੁਸੀਂ ਹੁਣ ਇਸ ਵੇਲੇ ਮਸਲਾ ਬੜਾ ਗੰਭੀਰ ਹੋਇਆ, ਠੀਕ ਹੈ, ਤੁਸੀਂ ਤੁਸੀਂ ਵੀ ਕਰ ਲੈਣ
ਕਲੀਅਰ ਜੀ। ਦੇਖੋ ਪਹਿਲਾਂ ਤਾਂ ਤੁਹਾਨੂੰ ਸਾਰੀ ਟੀਮ ਨੂੰ ਨਮਸਕਾਰ, ਗੁੱਡ ਮਾਰਨਿੰਗ ਜੀ, ਹਰਪਾਲ ਜੀ। ਦੇਖੋ ਅਸੀਂ ਕੰਪੈਰੀਜ਼ਨ ਕਰ ਰਹੇ ਹਾਂ, ਤੁਸੀਂ ਕਰ ਰਹੇ ਹੋ ਇੱਕ ਓਪਨਿੰਗ ਬੈਟਸਮੈਨ ਦਾ ਤੇ ਇੱਕ ਲੋਅਰ ਆਰਡਰ ਬੈਟਸਮੈਨ, ਜਿਹੜਾ ਹੁਣ ਤੱਕ ਦਾ ਸਭ ਤੋਂ ਵੱਡਾ ਮੈਚ ਫਿਨਿਸ਼ਰ ਰਿਹਾ ਇੰਡੀਆ ਦਾ ਮਹਿੰਦਰ ਸਿੰਘ ਧੋਨੀ, ਤੁਸੀਂ ਕੰਪੇਅਰ ਨਹੀਂ ਕਰ ਸਕਦੇ ਯੁੱਧਵੀਰ ਜੀ। ਇਹ ਮਹਿੰਦਰ ਸਿੰਘ ਧੋਨੀ ਉਹ ਹੈ, ਸੌਰਵ ਗਾਂਗੁਲੀ ਮੰਨਦੇ ਆ ਉਹਦੀ ਕੰਟਰੀਬਿਊਸ਼ਨ ਬਹੁਤ, ਉਹਨੇ ਸਾਨੂੰ ਲੜਨਾ ਸਿਖਾਇਆ, ਪਰ ਮਹਿੰਦਰ ਸਿੰਘ ਧੋਨੀ ਉਹ ਹੈ ਜਿਹਨੇ ਸਾਨੂੰ ਜਿੱਤਣਾ ਸਿਖਾਇਆ। ਅੱਜ ਮਹਿੰਦਰ ਸਿੰਘ ਧੋਨੀ ਟੀਮ ਤੋਂ ਬਾਹਰ ਹੈ, ਪਰ ਅੱਜ ਵੀ ਟੀਮ ਇੰਡੀਆ ਕਹਿੰਦੀ ਮਹਿੰਦਰ ਸਿੰਘ ਧੋਨੀ ਸਾਹਿਬ ਐਜ਼ ਏ ਮੈਂਟਰ ਆਓ ਤੇ ਟੀਮ ਨੂੰ ਹੈਲਪ ਕਰੋ, ਤੇ ਮਹਿੰਦਰ ਸਿੰਘ ਧੋਨੀ ਵਰਗਾ ਦਿਲ ਕਿਸੇ ਕੋਲ ਨਹੀਂ ਹੋਣਾ ਜਿਹੜਾ ਕਹਿੰਦਾ ਮੈਂ ਇੱਕ ਸਿੰਗਲ ਰੁਪਏ ਚਾਰਜ ਨਹੀਂ ਕਰੂੰਗਾ ਐਜ਼ ਏ ਮੈਂਟਰ। ਤੁਸੀਂ ਯੁੱਧਵੀਰ ਜੀ ਸੌਰਵ ਗਾਂਗੁਲੀ ਦੀ ਆਪਣੀ ਕੰਟਰੀਬਿਊਸ਼ਨ ਆ, ਜੋ ਮਹਿੰਦਰ ਸਿੰਘ ਧੋਨੀ ਦਾ ਉਹਦਾ ਤੁਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ। ਤੁਸੀਂ 2 ਪਲੇਅਰਾਂ ਦੇ ਨਾਮ ਲਏ, ਮੈਂ ਤੁਹਾਨੂੰ 3 ਪਲੇਅਰ, ਰੋਹਿਤ ਸ਼ਰਮਾ ਨੂੰ ਅੱਜ ਰੋਹਿਤ ਸ਼ਰਮਾ ਬਣਾਉਣ ਵਾਲਾ ਕੌਣ ਹੈ? ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ ਐਜ਼ ਏ ਸਪਿਨਰ ਉਹਨੇ ਆਪਣਾ ਕੈਰੀਅਰ ਸਟਾਰਟ ਕੀਤਾ ਐਜ਼ ਏ ਮਿਡਲ ਆਰਡਰ ਬੈਟਸਮੈਨ, ਅੱਜ ਉਹ ਜੇ ਸਕਸੈਸਫੁਲ ਓਪਨਰ ਹੈਗਾ ਨਾ ਇਟਸ ਬਿਕੋਜ਼ ਆਫ ਮਹਿੰਦਰ ਸਿੰਘ ਧੋਨੀ। ਤੁਸੀਂ ਅੱਜ ਰਵਿੰਦਰ ਜਡੇਜਾ ਨੂੰ ਕ੍ਰਿਟੀਸਾਈਜ਼ ਕਰ ਰਹੇ ਹੋ, ਬਿਲਕੁਲ ਕਰਨਾ ਚਾਹੀਦਾ, ਕਿਉਂਕਿ ਰੀਸੈਂਟ ਪਰਫਾਰਮੈਂਸ ਤੇ ਰੀਸੈਂਟ ਫਾਰਮ ਦੀ ਰਵਿੰਦਰ ਜਡੇਜਾ ਨੂੰ ਆਲਰਾਊਂਡਰ ਬੈਸਟ ਬਣਾਉਣ ਵਾਲਾ ਮਹਿੰਦਰ ਸਿੰਘ ਧੋਨੀ ਹੈ। ਆਰ ਅਸ਼ਵਿਨ ਦੀ ਅਸੀਂ ਅੱਜ ਤਾਰੀਫ ਕਰ ਰਹੇ ਹਾਂ, ਅੱਜ ਉਹਨੂੰ ਆਰ ਅਸ਼ਵਿਨ ਬਣਾਉਣ ਵਾਲਾ ਮਹਿੰਦਰ ਸਿੰਘ ਧੋਨੀ ਹੈ। ਇਸ ਲਈ ਯੁੱਧ ਜੀ ਜਿਹੜੇ ਵੀ ਕੈਪਟਨ ਆਪਣੇ ਟਾਈਮ ਤੇ ਹੋਏ ਉਹਨਾਂ ਨੇ ਆਪਣੇ ਅਕੋਰਡਿੰਗ ਜਿਹੜੇ ਪਲੇਅਰ ਉਹਨਾਂ ਨੂੰ ਅੱਛੇ ਲੱਗੇ ਉਹਨਾਂ ਦੀ ਸਪੋਰਟ ਕੀਤੀ ਹੈ। ਐ ਨਹੀਂ ਕਹਿੰਦੇ ਗਾਂਗੁਲੀ ਸਾਹਿਬ ਨੇ 3 ਪਲੇਅਰ ਨੇ ਸਪੋਰਟ ਕੀਤੀ ਹੈ ਮਹਿੰਦਰ
ਸਿੰਘ। ਨਾਲੇ ਇੱਕ ਗੱਲ ਹੋਰ ਗਰੀ ਜੀ ਇੱਕ ਗੱਲ ਹੋਰ ਮੈਂ ਦੱਸਦਾ, ਜਦੋਂ ਸੌਰਵ ਗਾਂਗੁਲੀ ਹਾਰਨ ਲੱਗਦਾ ਸੀ ਨਾ ਆਸਟ੍ਰੇਲੀਆ, ਇੰਡੀਆ ਚ ਆਇਆ ਪਹਿਲੀ ਵਾਰ ਹਾਰਿਆ, ਇੰਡੀਆ ਆਸਟ੍ਰੇਲੀਆ ਤੋਂ ਪਹਿਲੀ ਵਾਰ ਸੀਰੀਜ਼ ਹਾਰਿਆ, ਉਦੋਂ ਸੌਰਵ ਗਾਂਗੁਲੀ ਉਹਦੀ ਕੰਟਰੀਬਿਊਸ਼ਨ ਇਹ ਵੀ ਆ, ਔਰ ਜਦੋਂ ਜ਼ਿੰਬਾਬਵੇ ਤੋਂ ਜ਼ਿੰਬਾਬਵੇ ਚ ਇੱਕੋ ਹੀ ਵਾਰ ਹਾਰਿਆ, ਇੱਕੋ ਹੀ ਟੈਸਟ ਹੀ ਮਾਰੀ ਆ, ਉਦੋਂ ਵੀ ਸੌਰਵ ਗਾਂਗੁਲੀ ਸੀ ਉਹਦੀ
ਤੁਹਾਡੇ
ਕੋਲ ਆ ਰਿਹਾ ਸਰ, ਆ ਰਿਹਾ ਇੱਕ ਸੈਕਿੰਡ ਤੁਹਾਡੇ ਕੋਲ ਆ ਰਿਹਾ ਸਿੱਧਾ ਗਰੀ ਜੀ। ਦੇਖੋ ਪਹਿਲੀ ਗੱਲ ਜਿਹੜੀ ਤੁਸੀਂ ਕਹੀ ਨਾ ਵੀ ਜਦੋਂ ਆਸਟ੍ਰੇਲੀਆ ਇੰਡੀਆ ਆਇਆ, ਠੀਕ ਹੈ ਸਰ, ਦੁਬਾਰਾ ਪਹਿਲਾਂ ਤੇ ਹਿਸਟਰੀ ਕਰੈਕਟਲੀ ਤੁਸੀਂ ਪੜੋ, ਹਿਸਟਰੀ ਪੜੋ, ਠੀਕ ਹੈ, ਹਿਸਟਰੀ ਤੁਹਾਨੂੰ ਅਸੀਂ ਸੁਣਾਉਂਦੇ ਹਾਂ, ਹਿਸਟਰੀ ਸੁਣੋ ਕੀ ਹੈ ਸਰ। ਆਸਟ੍ਰੇਲੀਆ ਉਹ ਟੀਮ ਸੀਗੀ ਇੰਡੀਆ ਆਉਣ ਤੋਂ ਪਹਿਲਾਂ, ਉਹ ਕਹਿੰਦੇ ਸੀ ਜੀ ਅਸੀਂ 16 ਟੈਸਟ ਮੈਚ ਜਿੱਤ ਲਏ ਨੇ, 16 ਟੈਸਟ ਮੈਚ ਜਿੱਤਣਾ ਲਗਾਤਾਰ ਇਹ ਰੈਕੋਰਡ ਸੀਗਾ। ਸਟੀਵ ਵੋਗ ਸਾਹਿਬ ਸੀਗੇ ਉਹਨਾਂ ਦੇ ਕੈਪਟਨ, ਤੁਸੀਂ ਤਾਂ ਹਿਸਟਰੀ ਸਾਰੀ ਜਾਣਦੇ ਹੋ ਚੰਗੀ ਤਰ੍ਹਾਂ, ਪਰ ਮੈਂ ਦੁਬਾਰਾ ਦੁਹਰਾ ਦਿੰਦਾ ਜੇ ਤੁਹਾਨੂੰ ਯਾਦ ਥੋੜ੍ਹੀ ਜਿਹੀ ਕਰ। ਤੇ ਆਸਟ੍ਰੇਲੀਆ ਉਹ ਟੀਮ ਸੀ ਜਿਹੜੀ ਕਹਿੰਦੀ ਸੀ ਅਸੀਂ ਕਿਸੇ ਟੀਮ ਨੂੰ ਜਿੱਤਣ ਦੀ ਤਾਂ ਗੱਲ ਦੂਰ ਆ, ਅਸੀਂ ਮੈਚ ਡਰਾ ਨਹੀਂ ਕਰਨ ਦਿੰਦੇ, ਮਤਲਬ ਕਿਸੇ ਕੋਈ ਸਰ 16 ਟੈਸਟ ਮੈਚ ਲਗਾਤਾਰ ਆਸਟ੍ਰੇਲੀਆ ਨੇ ਜਿੱਤੇ ਸੀ। ਉਹ ਕਹਿੰਦੇ ਜੀ ਸਾਡੇ ਮੁਰੇ ਤਾਂ ਕੋਈ ਟੀਮ ਜਿੱਤਣ ਦੀ ਗੱਲ ਦੂਰ, ਅਸੀਂ ਤਾਂ ਕਿਸੇ ਟੀਮ ਨੂੰ ਮੈਚ ਡਰਾ ਨਹੀਂ ਕਰਨ ਦਿੰਦੇ। ਇਹ ਸਟੀਵ ਵੋਗ ਦੀ ਆਸਟ੍ਰੇਲੀਆ ਦੀ ਟੀਮ ਐਡੀ ਜ਼ਬਰਦਸਤ ਐਡੀ ਸਟਰੋਂਗ ਟੀਮ ਸੀਗੀ। ਉਸ ਤੋਂ ਪਹਿਲਾਂ ਵੈਸਟ ਇੰਡੀਜ਼ ਜ਼ਰੂਰ 70s ਜਾਂ 80s ਦੇ ਵਿੱਚ ਉਨੀ ਸਟਰੋਂਗ ਰਹੀ ਹੈ, ਪਰ ਇੰਨੀ ਸਟਰੋਂਗ ਇੰਨੀ ਤਾਕਤਵਰ ਟੀਮ ਦੁਨੀਆਂ ਦੇ ਵਿੱਚ ਕੋਈ ਨਹੀਂ ਸੀਗੀ। ਜਿਹੜੀ ਕਿਸੇ ਨੂੰ ਮੈਚ ਡਰਾ ਵੀ ਨਾ ਕਰਨ ਦੇਵੇ। ਔਰ ਉਹ ਵੈਸਟ ਇੰਡੀਜ਼ ਤੋਂ ਵੀ ਜ਼ਿਆਦਾ ਸਟਰੋਂਗ ਸੀਗੀ ਉਹ ਟੀਮ। ਇੰਡੀਆ ਆਉਂਦੀ ਹੈ, ਇੰਡੀਆ ਆਉਂਦੀ ਹੈ, ਪਹਿਲਾ ਮੈਚ ਜਿੱਤ ਜਾਂਦੀ ਹੈ ਬੋਂਬੇ, ਦੇ ਵਨ ਦਾ ਫਸਟ ਮੈਚ।
ਔਰ
ਉਹਨਾਂ ਉਹ ਆਪਣਾ ਰਿਕਾਰਡ ਉਹ ਕਹਿੰਦੇ ਜੀ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀਗੇ, ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਅਸੀਂ ਮੈਚ ਡਰਾ ਵੀ ਨਹੀਂ ਕਰਨ ਦੇਣਾ ਕਿਸੇ ਨੂੰ, ਜਿੱਤਣ ਦੀ ਤਾਂ ਗੱਲ ਸਾਡੇ ਤੋਂ ਦੂਰ ਹੈ। ਔਰ ਉਹ ਪਹਿਲਾ ਮੈਚ ਜਿੱਤਦੀ ਵੀ ਹੈ। ਕੌਣ ਸੀਗਾ ਕੈਪਟਨ? ਸੌਰਵ ਗਾਂਗੁਲੀ। ਪਰ ਸਰ ਇਹ ਸੌਰਵ ਗਾਂਗੁਲੀ ਹੈ, ਉਹਨੇ ਫਿਰ ਅਗਲੇ ਦੋਨੋਂ ਮੈਚ ਪਹਿਲਾਂ ਕੈਲਕਟਾ ਤੋਂ ਔਰ ਫਿਰ ਉਸ ਤੋਂ ਬਾਅਦ ਅਗਲਾ ਮੈਚ ਹੀ ਜਿਤਾ ਕੇ ਇੰਡੀਆ ਨੂੰ ਹਿਸਟੋਰਿਕ ਵਿਕਟਰੀ ਜਿਤਾਈ, 2-1 ਤੋਂ ਇੰਡੀਆ ਜਿੱਤਿਆ ਔਰ ਬਾਰਡਰ ਗਵਾਸਕਰ ਟਰਾਫੀ ਤੇ ਕਬਜ਼ਾ ਕਰ ਲਿਆ। ਇੰਡੀਆ ਨੇ ਬਾਰਡਰ ਗਵਾਸਕਰ ਟਰਾਫੀ ਤੇ ਕਬਜ਼ਾ ਕਰ ਲਿਆ, ਠੀਕ ਹੈ। ਉਸ ਤੋਂ ਬਾਅਦ ਇੰਡੀਆ ਦੀ ਟੀਮ ਆਸਟ੍ਰੇਲੀਆ ਜਾਂਦੀ ਹੈ, ਫਿਰ ਉਸ ਤੋਂ ਬਾਅਦ ਫਟਾਫਟ ਸੀਰੀਜ਼ ਇੱਕ ਹੋਰ ਹੁੰਦੀ ਹੈ। ਸਟੀਵ ਵਾਹ ਕਹਿੰਦਾ ਯਾਰ ਚਲੋ ਮੇਰਾ ਗਰੂਰ ਟੁੱਟ ਗਿਆ ਉਸ ਵੇਲੇ, ਮੈਂ ਕਹਿੰਦਾ ਸੀ ਵੀ ਤੁਹਾਨੂੰ ਅਸੀਂ ਟੀਮ ਨੂੰ ਡਰਾ ਨਹੀਂ ਕਰਨ ਦਿੰਦੇ ਤੇ ਇਹਨਾਂ ਨੇ 2 ਮੈਚ ਸਾਨੂੰ ਹਰਾ ਦਿੱਤੇ, ਲੇਕਿਨ ਹੁਣ ਤੁਸੀਂ ਸਾਡੇ ਘਰ ਆਏ ਹੋ। ਸਟੀਵ ਵਾਹ ਦਾ ਬੜਾ ਗਰੂਰ ਸੀਗਾ ਕਿ ਹੁਣ ਦੇਖੋ ਅਸੀਂ ਤੁਹਾਨੂੰ 4 ਦੇ 4 ਟੈਸਟ ਮੈਚ ਹਰਾਵਾਂਗੇ। ਲੇਕਿਨ ਫਿਰ ਇਹ ਦਸ ਸੌਰਵ ਗਾਂਗੁਲੀ ਹੈ ਨਾ, ਮੈਲਬੋਰਨ ਕ੍ਰਿਕਟ ਗਰਾਊਂਡ, ਸਟੀਵ ਵਾਹ ਖੜਾ ਵੇਟ ਕਰ ਰਿਹਾ। ਦੁਨੀਆ ਦੇ ਵਿੱਚ ਕੋਈ ਚੀਜ਼ ਲੇਟ ਹੋ ਸਕਦੀ ਹੈ, ਚਾਹੇ ਇੰਡੀਆ ਦੇ ਵਿੱਚ ਟ੍ਰੇਨਸ ਲੇਟ ਹੁੰਦੀਆਂ ਨੇ, ਫਲਾਈਟਸ ਵੀ ਲੇਟ ਹੋ ਜਾਂਦੀਆਂ ਨੇ, ਲੇਕਿਨ ਕ੍ਰਿਕਟ ਲੇਟ ਨਹੀਂ ਹੋ ਸਕਦਾ। ਕ੍ਰਿਕਟ 1 ਸੈਕਿੰਡ ਵੀ ਲੇਟ ਨਹੀਂ ਹੁੰਦਾ ਕਦੇ ਵੀ। ਉਸੇ ਵੇਲੇ ਟਾਈਮ ਸਿਰ ਟੌਸ ਹੋਣਾ ਹੈ, ਟਾਈਮ ਸਿਰ ਸਾਰਾ ਕੁਝ ਹੋਣਾ ਹੈ। ਇੱਕ ਸੈਕਿੰਡ ਜੇ ਤੁਸੀਂ ਕਹਿ ਦਿਓ ਜੇ ਇੱਧਰ ਉੱਧਰ ਹੋ ਜਾਏਗਾ ਪੋਸੀਬਲ ਹੀ ਨਹੀਂ। ਹਾਂ ਬਾਰਿਸ਼ ਆ ਜਾਏ, ਵੈਦਰ ਪਰਮਿਟਿੰਗ, ਤਾਂ ਗੱਲ ਵੱਖਰੀ, ਅਦਰਵਾਈਜ਼ ਇੰਡੀਆ 'ਚ ਟ੍ਰੇਨਸ ਲੇਟ, ਫਲਾਈਟਸ ਲੇਟ, ਸਭ ਕੁਝ ਲੇਟ ਹੁੰਦਾ, ਉੱਥੇ ਸਟੈਂਡ ਟਾਈਮ 'ਤੇ ਕੁਝ ਕੰਮ ਹੀ ਨਹੀਂ ਹੁੰਦਾ ਇੰਡੀਆ ਦੇ ਵਿੱਚ। ਕ੍ਰਿਕਟ ਇੱਕ ਐਸੀ ਚੀਜ਼ ਹੈ ਬਿਲਕੁਲ ਟਾਈਮ 'ਤੇ ਸ਼ੁਰੂ ਹੁੰਦਾ, ਸੈਕਿੰਡ ਵੀ ਲੇਟ ਨਹੀਂ, ਕਦੇ ਤੁਸੀਂ ਦੱਸ ਦਿਓ ਜੀ ਅੱਧਾ 30 ਸੈਕਿੰਡ ਲੇਟ ਹੋਇਆ, ਨੈਵਰ। ਹਾਂ ਮੀਂਹ ਨਾ ਪਵੇ। ਹੁਣ ਆ ਜਾਓ ਜੀ ਮੈਲਬੋਰਨ ਕ੍ਰਿਕਟ ਗਰਾਊਂਡ, ਸਟੀਵ ਵਾਹ ਦੀ ਅੱਖਾਂ 'ਚ ਗੁੱਸਾ ਕਿ ਜੀ ਹੁਣ ਇੰਡੀਆ ਨੇ ਸਾਨੂੰ ਹਰਾਇਆ ਬੜੀ ਬੁਰੀ ਤਰ੍ਹਾਂ, ਹੁਣ ਬਦਲੇ ਲੈਣ ਦੀ ਵਾਰੀ ਆਈ ਹੈ, ਸੌਰਵ ਗਾਂਗੁਲੀ ਜੀ ਆ ਗਏ ਨੇ ਜੀ ਇੱਥੇ ਸਾਡੇ ਘਰ ਆਏ ਨੇ ਆਸਟ੍ਰੇਲੀਆ। ਤੇ ਗਾਂਗੁਲੀ ਕਹਿੰਦਾ ਕੋਈ ਗੱਲ ਨੀ, ਤੈਨੂੰ ਤੇਰੇ ਘਰ ਦੇ ਵਿੱਚ ਹੀ, ਉਹ ਕਹਿੰਦੇ ਨਾ ਅੱਜ ਕੱਲ੍ਹ ਇੰਡੀਆ ਦਾ ਨਵਾਂ ਡਾਲੋਗ ਆ, ਘਰ ਮੇ ਘੁਸ ਕੇ ਮਾਰੇਂਗੇ, ਉਹ ਗੱਲ ਉਹਨੇ ਉਦੋਂ ਹੀ ਸਾਬਿਤ ਕਰ ਦਿੱਤੀ ਸੀਗੀ। ਟੌਸ ਲਈ ਵੇਟ ਕਰ ਰਹੇ ਆ ਤੇ ਗਾਂਗੁਲੀ ਸਾਹਿਬ ਨੇ ਬਾਅਦ ਚ ਦੱਸਿਆ ਸੀ ਟੌਸ ਲਈ ਜਾਣ ਕੇ ਵੇਟ ਕਰਾਇਆ ਇਸ ਬੰਦੇ ਨੂੰ। ਔਰ ਫਿਰ ਜਦੋਂ ਥੱਲੇ ਆਏ ਆ ਮੈਲਬੋਰਨ ਕ੍ਰਿਕਟ ਗਰਾਊਂਡ, ਮੈਂ ਤੇ ਬਾਅਦ ਦੇ ਵਿੱਚ ਮੇਰੀ ਖੁਆਇਸ਼ ਸੀਗੀ ਕਿ ਜਿਸ ਗਰਾਊਂਡ ਦੇ ਵਿੱਚ ਸਟੀਵ ਵਾਹ ਨੂੰ ਅੱਖਾਂ 'ਚ ਅੱਖਾਂ ਪਾ ਕੇ ਦੇਖ ਕੇ ਸੌਰਵ ਗਾਂਗੁਲੀ ਨੇ ਦੱਸਿਆ ਕਿ ਮੈਂ ਉਸ ਗਰਾਊਂਡ ਦੇ ਵਿੱਚ ਜਾ ਕੇ ਮੈਚ ਦੇਖਾਂ, ਉਹ ਖੁਆਇਸ਼ ਉੱਥੋਂ ਹੀ ਖੜੀ ਹੋਈ ਹੈ। ਤੇ ਵੇਟ ਕਰਵਾਇਆ ਦਾ ਸਟੀਵ ਵਾਹ ਆਪਣੇ ਆਪ ਨੂੰ ਸਮਝਦਾ ਸੀਗਾ ਕਿ ਅਸੀਂ ਆਸਟ੍ਰੇਲੀਅਨ, ਅਸੀਂ ਆਸੀਜ਼ ਹਾਂ, ਉਹ ਥੋੜਾ ਜਿਹਾ ਕੰਪਲੈਕਸ ਹੋਇਆ ਨਾ ਇਹਨਾਂ ਦੇ ਅੰਦਰ ਸ਼ੁਰੂ ਤੋਂ ਵਿੱਚ ਹੀ ਕਿ ਅਸੀਂ ਤਾਂ ਇਹਨਾਂ ਨੂੰ ਗੁਲਾਮ ਰੱਖਿਆ, ਇਹ ਤਾਂ ਸਾਡੇ ਗੁਲਾਮ ਸੀਗੇ, ਇਹਨਾਂ ਦੀ ਕੀ ਔਕਾਤ ਕੇ ਸਾਡੇ ਸਾਹਮਣੇ ਅੱਜ ਖੜੇ ਵੀ ਹੋ ਜਾਣ। ਜੇ ਤੁਹਾਨੂੰ ਯਾਦ ਹੋਏ ਤੇ ਐਲਨ ਡੋਨਲਡ ਨੇ ਜਦੋਂ ਚੌਕਾ ਮਾਰਿਆ ਰਾਹੁਲ ਦ੍ਰਵਿੜ ਨੇ ਤੇ ਐਫ ਵਰਡ ਜਾ ਕੇ ਉਹਦੀ ਅੱਖਾਂ 'ਚ ਅੱਖਾਂ ਪਾ ਕੇ, ਬੜਾ ਰੇਸਿਸ ਸੀਗਾ ਉਹ ਵੀ, ਵੀ ਭਾਈ ਅਸੀਂ ਗੋਰੇ ਹਾਂ, ਤੁਸੀਂ ਸਾਡੇ ਗੁਲਾਮ ਰਹੇ ਹੋ, ਤੁਸੀਂ ਕਿੱਦਾਂ ਇਹੋ ਜਿਹੀ ਗੱਲ ਕੀਤੀ। ਉਹਨੇ ਅਗਲੀ ਗੇਮ ਤੇ ਚੱਕ ਕੇ ਛੱਕਾ ਮਾਰਿਆ ਵੀ ਲੋ ਫੜੋ, ਫਿਰ ਛੱਕਾ ਫੜੋ ਜੇ ਤੁਸੀਂ ਇਹੋ ਜਿਹੀ ਗੱਲ ਕਰਦੇ ਹੋ ਸਾਡੇ ਨਾਲ, ਠੀਕ ਹੈ। ਔਰ ਬ੍ਰਾਇਨ ਲਾਰਾ ਨੇ ਵੀ, ਤੁਹਾਨੂੰ ਪਤਾ ਨਾ 400 ਰਨ ਕਿਉਂ ਮਾਰੇ ਸੀਗੇ, ਕਹਿੰਦਾ ਜੀ ਮੇਰੀ ਕਮਿਊਨਿਟੀ ਦਾ ਕੋਈ ਬੰਦਾ ਮਾਰ ਜਾਏ ਰਨ, ਮੈਨੂੰ ਰਿਕਾਰਡ ਤੋੜ ਜਾਏ। ਜਿੱਦਣ ਮੈਥਿਊ ਹੇਡਨ ਨੇ 375 ਮਾਰੇ ਆ ਤੇ ਬ੍ਰਾਇਨ ਲਾਰਾ ਨੇ 400 ਰਨ ਖੜਾ ਕਰ ਦਿੱਤਾ ਕਿ ਭਾਈ ਸਾਹਿਬ ਤੁਹਾਨੂੰ ਨੀ ਮੈਂ ਅੱਗੇ ਨਿਕਲਣ ਦੇਣਾ, ਤੁਹਾਡੀ ਕਮਿਊਨਿਟੀ ਨੂੰ, ਤੁਹਾਡੀ ਕੌਮ ਨੂੰ ਨੀ ਅੱਗੇ ਨਿਕਲਣ ਦੇਣਾ, ਇਹ ਮੈਂ ਆ, ਸਾਡੀ ਕੌਮ ਹੈ, ਜੇ 375 ਮਾਰੇ ਆ ਆ ਚੱਕੋ 400 ਰਨ। ਸੌਰਵ ਗਾਂਗੁਲੀ ਨੇ ਟੌਸ ਲੇਟ ਵੇਟ ਕਰਵਾਈ, ਫਿਰ ਥੱਲੇ ਗਏ ਔਰ ਉਸ ਸੀਰੀਜ਼ ਦੇ ਵਿੱਚ ਕੀ ਹੋਇਆ, ਤੁਸੀਂ ਬੜੇ ਆਰਾਮ ਨਾਲ ਕਹਿ ਦਿੱਤਾ ਜੀ ਡਰਾ ਕਰ ਲਈ, ਇੱਦਾਂ ਨਹੀਂ ਕਹੀਦਾ ਹੁੰਦਾ ਸਰ। ਜਿਹੜੀ ਸੀਰੀਜ਼ ਦੇ ਵਿੱਚ ਸਟੀਵ ਬਕਨਰ, ਜਿਨ੍ਹਾਂ ਨੇ ਬਾਅਦ ਚ ਮੰਨਿਆ ਕਿ ਮੈਨੂੰ ਨਜ਼ਰ ਨਹੀਂ ਸੀ ਆਉਂਦਾ,
ਮੈਂ ਇੰਨੀ ਬੜੇ ਆਰਾਮ
ਸਰ, ਹਜੇ ਗੱਲ ਪੂਰੀ ਹੋ ਜਾਓ ਸਰ, ਗੱਲ
ਇੰਨਾ ਲੰਬਾ ਐਕਸਪਲੇਨ ਕਰਦੇ ਨਾ, ਫਿਰ ਮੈਨੂੰ ਵੀ ਥੋੜਾ ਵਿੱਚ ਬੋਲ, ਤੁਸੀਂ ਦੇਖੋ ਮੇਰੀ ਗੱਲ ਸੁਣੋ, 2004 ਦੇ ਵਿੱਚ ਆਸਟ੍ਰੇਲੀਆ ਨੇ ਕਦੀ ਇੰਡੀਆ ਨੂੰ ਇੰਨੀ
ਹਿਸਟਰੀ ਤੋਂ ਦਿਓ ਸਰ, ਪੂਰੀ ਹਿਸਟਰੀ ਤੋਂ ਦਿਓ
ਇੰਡੀਆ ਨੂੰ, ਉਹ ਹਿਸਟਰੀ ਅੱਛਾ,
ਤੁਹਾਨੂੰ ਪੂਰਾ ਟਾਈਮ
ਬੋਲੋ ਹਿਸਟਰੀ ਬੋਲੋ
ਸਟੀਵ ਬਕਨਰ ਜਿਹੜੇ ਅੰਪਾਇਰ ਸੀਗੇ, ਉਹਨਾਂ ਨੇ ਬਾਅਦ ਚ ਖੁਦ ਮੰਨਿਆ ਕਿ ਮੈਨੂੰ ਤਾਂ ਨਜ਼ਰ ਵੀ ਨਹੀਂ ਆਉਂਦਾ ਸੀ ਚੰਗੀ ਤਰ੍ਹਾਂ, ਠੀਕ ਹੈ। ਅੱਛਾ LBW ਤਾਂ ਸੁਣਿਆ ਹੈ, ਵਟ ਇਜ਼ LBW? ਲੈਗ ਬਿਫੋਰ ਵਿਕਟ, ਇਹ ਤਾਂ ਕ੍ਰਿਕਟ ਦਾ ਰੂਲ ਹੈ, ਬਟ ਅਸੀਂ ਉਦੋਂ ਬੜਾ ਹੱਸੇ ਸੀਗੇ, ਅਸੀਂ ਕਿਹਾ DBW, ਸੁਣਿਆ ਕਿਸੇ ਨੇ DBW, ਕਹਿੰਦੇ ਜੀ DBW ਕੀ, ਅਸੀਂ ਕਿਹਾ ਜੀ ਢਿੱਡ ਬਿਫੋਰ ਵਿਕਟ, ਕਿਉਂਕਿ ਪੇਟ ਦੇ ਉੱਤੇ ਬਾਲ ਲੱਗ ਰਹੀ ਹੈ ਸਚਿਨ ਤੇਂਦੁਲਕਰ ਦੇ, ਉਹ ਆਊਟ ਦੇ ਰਹੇ ਨੇ, ਪੇਟ ਦੇ ਉੱਤੇ ਬਾਲ ਲੱਗ ਰਹੀ ਹੈ, ਬਾਲ ਕਿਤੇ ਬਾਹਰ ਜਾ ਰਹੀ ਹੈ, ਸਟੀਵ ਬਕਨਰ ਸਾਹਿਬ ਉਂਗਲੀ ਖੜੀ ਕਰੀ ਜਾ ਰਹੇ ਨੇ। ਉਸ ਦੌਰ ਦੇ ਵਿੱਚ ਰਿਵਿਊਜ਼ ਨਹੀਂ ਸੀਗੇ, ਟੈਕਨੋਲੋਜੀ ਇੰਨੀ ਨਹੀਂ ਸੀਗੀ, ਖੈਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਇੰਡੀਆ ਨੇ ਉਹ ਸੀਰੀਜ਼ ਡਰਾ ਕੀਤੀ। ਔਰ ਰੂਲ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੇ ਸੀਰੀਜ਼ ਡਰਾ ਹੋ ਜਾਏ ਤੇ ਜਿਹਨੇ ਪਿਛਲੀ ਸੀਰੀਜ਼ ਜਿੱਤੀ ਹੁੰਦੀ ਹੈ ਟਰਾਫੀ ਦੁਆਰਾ ਉਹਨੂੰ ਹੀ ਪਕੜਾ ਦਿੱਤੀ ਜਾਂਦੀ ਹੈ ਕਿ ਟਰਾਫੀ ਸਾਹਿਬ ਤੁਸੀਂ ਰੱਖਣੀ ਹੈ, ਕਿਉਂਕਿ ਪਿਛਲੀ ਜੇ ਸੀਰੀਜ਼ ਜਿੱਤ ਜਾਓ ਹਾਰ ਜਿੱਤ ਹੋ ਜਾਏ ਫਿਰ ਤੇ ਜਿੱਤਣ ਵਾਲੇ ਨੂੰ ਟਰਾਫੀ ਮਿਲਦੀ ਹੈ, ਬਟ ਜੇ ਸੀਰੀਜ਼ ਡਰਾ ਹੋ ਜਾਏ ਤੇ ਟਰਾਫੀ ਉਹਨੂੰ ਮਿਲ ਜਾਂਦੀ ਹੈ ਜਿਹੜਾ ਪਿਛਲੀ ਸੀਰੀਜ਼ ਜਿੱਤਿਆ ਹੋਵੇ। ਕਿ ਪਹਿਲੀ ਵਾਰੀ ਲਗਾਤਾਰ ਦੋ ਹੋਮ ਸੀਰੀਜ਼ ਤੇ ਅਵੇ ਸੀਰੀਜ਼ ਉਸ ਟੀਮ ਤੋਂ ਜਿੱਤ ਰਹੇ ਨੇ, ਹੋਮ ਸੀਰੀਜ਼ ਔਰ ਅਵੇ ਸੀਰੀਜ਼ ਜਿਹੜੀ ਟੀਮ ਲਗਾਤਾਰ ਮੈਚ ਤੇ ਮੈਚ ਜਿਹੜੀ ਹੈ ਉਹ ਹਰਾ ਰਹੀ ਹੈ। ਤੁਸੀਂ ਆਪਣੀ ਗੱਲ ਪਹਿਲਾਂ ਤੁਹਾਡੀ ਗੱਲ ਮੁਕੰਮਲ ਕਰਾਂਗੇ, ਬਾਕੀ ਪੋਲਰਸ ਰਿਕੁਐਸਟ ਹੈ ਕਿ ਲਾਈਨ ਵੇਟ ਕਰਨਾ, ਸਰ ਪੂਰਾ ਟਾਈਮ ਤੁਹਾਨੂੰ ਦੇਵਾਂਗੇ, ਤੁਸੀਂ ਆਪਣੀ ਗੱਲ ਪੂਰੀ ਕਰ ਲੈਣਾ। ਮੈਨੂੰ ਉਧਰੋਂ ਇਸ਼ਾਰਾ ਹੋ ਰਿਹਾ ਕਿ ਸਪੋਂਸਰ ਵੇਟ ਕਰ ਰਹੇ ਨੇ, ਉਸ ਤੋਂ ਬਾਅਦ ਵੀ ਕਹਿ ਲੈਣਾ,
ਤੁਸੀਂ ਸਪੋਂਸਰ ਲੈ ਲਓ ਜੀ, ਬਾਅਦ ਚੋਂ ਕਰ ਲੈਣਾ।
ਹਾਂਜੀ ਹਾਂਜੀ, ਗੋ ਹੈਡ ਜੀ ਚਮਨ ਜੀ।
ਰਵਿੰਦਰ ਜੱਸੂ ਜੀ ਬੜੀ ਪੇਸ਼ੈਂਟ ਜੀ ਹੋਲਡ ਪਰ ਹੈ ਹਮਾਰੇ ਸਾਥ। ਰਵਿੰਦਰ ਜੀ ਵੈਲਕਮ ਟੂ ਦ ਸ਼ੋਅ।
ਥੈਂਕ ਯੂ ਸਿਮਰਨ ਜੀ, ਥੈਂਕ ਯੂ ਜਦੋਂ ਜੀ, ਤੁਹਾਡੀ ਡਿਸਕਸ਼ਨ ਬੜੀ ਵਧੀਆ ਸੀ। ਮੈਂ ਥੋੜੀ ਜਿਹੀ ਇਨਪੁਟ ਪਾਉਣੀ ਚਾਹੁੰਦਾ, ਸੌਰਵ ਗਾਂਗਲੀ ਜਿਹਨੇ ਬਾਹਰ ਜਾ ਕੇ, ਇੰਡੀਆ ਦੇ ਵਿੱਚ ਨਹੀਂ, ਇੰਡੀਆ ਤੋਂ ਬਾਹਰ ਜਾ ਕੇ ਵੀ ਉਹਨੇ ਸੀਰੀਜ਼ ਜਿੱਤਣੀਆਂ ਸ਼ੁਰੂ ਕੀਤੀਆਂ, ਉਹ ਹੀ ਇੱਕ ਬੰਦਾ ਜਿਹਨੇ ਕੈਰੀਅਰ ਬਣਾਏ ਕਾਫੀ ਬੰਦਿਆਂ ਦੇ। ਮੈਂ ਕਾਫੀ ਜੇ ਆਈ ਐਮ ਨੋਟ ਐਕਸਪਰਟ, ਪਰ ਮੈਂ ਜਿੰਨਾ ਕੁ ਮੈਂ ਜਾਣਦਾ ਮੈਂ ਉਸ ਹਿਸਾਬ ਦੇ ਨਾਲ ਤੁਹਾਨੂੰ ਥੋੜਾ ਜਿਹਾ ਇਨਪੁਟ ਪਾ ਦਿੱਤੀ ਹੈਗੀ ਆ। ਬਾਕੀ ਤੁਸੀਂ ਡਿਸਕਸ਼ਨ ਕਰ ਲਓ, ਮੈਂ ਆਫ ਦੀ ਏਅਰ ਸੁਣ ਲਾਂਗਾ। ਹਾਂਜੀ ਜਦੋਂ ਜੀ, ਅੱਜ ਮੈਂ ਥੋੜਾ ਜਿਹਾ ਆਪਣੇ ਪਲੇਟਫਾਰਮ ਦੇ ਬਾਰੇ ਗੱਲ ਕਰਨਾ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹਾਂ ਕਿ ਮੈਂ ਦਿਜਾਰਡਨ ਇੰਸ਼ੋਰੈਂਸ ਦੇ ਨਾਲ ਐਜ ਏ ਸੇਲਜ਼ ਮੈਨੇਜਰ ਕੰਮ ਕਰਦਾ, ਪਿਛਲੇ 6 ਸਾਲਾਂ ਤੋਂ ਤੇ 12 ਸਾਲ ਹੋ ਗਏ ਮੈਨੂੰ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ। ਅਸੀਂ ਸਾਨੂੰ ਕੁਛ ਬੰਦੇ ਉਹ ਚਾਹੀਦੇ ਹੈਗੇ ਜਿਹੜੇ ਆਡ ਜੋਬਸ ਕਰ ਰਹੇ ਹੈਗੇ ਆ, ਜਿਹੜੇ ਪਾਰਟ ਟਾਈਮ ਜੋਬਸ ਕਰ ਰਹੇ, ਜਿਹੜੇ ਆਪਣੀ ਜੋਬ ਤੋਂ ਖੁਸ਼ ਨਹੀਂ ਹੈਗੇ, ਉਹ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੈਗੇ ਆ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੈਗੇ। ਤੁਸੀਂ ਇਕੱਲੀ ਇੰਸ਼ੋਰੈਂਸ ਹੀ ਨਹੀਂ, ਇੰਸ਼ੋਰੈਂਸ ਦੇ ਨਾਲ ਤੁਸੀਂ ਇੰਸ਼ੋਰੈਂਸ ਐਂਡ ਇਨਵੈਸਟ ਕਰ ਸਕਦੇ ਹੋ। ਰਾਜੂ ਲਿਸਨਿੰਗ
ਜੀ? ਜੀ ਰਵਿੰਦਰ ਜੀ, ਬਿਲਕੁਲ ਆਪਕੀ ਬਾਤ ਸੁਣ ਰਹੇ ਹਾਂ, ਔਰ ਬਿਲਕੁਲ ਰਵਿੰਦਰ ਜੀ, ਤੇ ਦਜਾਰਡਨ ਨਾਲ ਤੁਸੀਂ ਕੰਮ ਕਰਦੇ ਹੋ, ਪਰ ਦਜਾਰਡਨ ਇੰਸ਼ੋਰੈਂਸ ਦੇ ਨਾਲ ਕੰਮ ਕਰਨ ਦੇ ਬੈਨੀਫਿਟਸ ਤੁਸੀਂ ਅੱਜ ਦੱਸੋਗੇ, ਤੇ ਸਾਡੇ ਸਾਰੇ ਲਿਸਨਰਸ ਤੁਹਾਨੂੰ ਕਿਉਂ ਕਾਲ ਕਰਨ, ਰਵਿੰਦਰ ਜੀ ਤੁਹਾਡੇ ਤੋਂ ਸਰਵਿਸਿਸ ਕਿਉਂ ਲੈਣ?
ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਬੈਨੀਫਿਟ ਇਹੀ ਹੈਗਾ ਕਿ ਤੁਸੀਂ ਇੱਕ ਇੰਡੀਪੈਂਡੈਂਟ ਬ੍ਰੋਕਰ ਦੀ ਤਰ੍ਹਾਂ ਕੰਮ ਕਰ ਸਕਦੇ ਹੋ, ਤੁਸੀਂ ਆਪਣੇ ਬੌਸ ਖੁਦ ਬਣ ਸਕਦੇ ਹੋ, ਤੇ ਤੁਸੀਂ ਆਪਣਾ ਟਾਈਮ ਮੈਨੇਜ ਕਰ ਸਕਦੇ ਹੋ। ਦੂਸਰਾ, ਜੇ ਟ੍ਰੇਨਿੰਗ ਦੀ ਗੱਲ ਕਰਦੇ ਹਾਂ, ਦਜਾਰਡਨ ਇੰਸ਼ੋਰੈਂਸ ਦੀ ਟ੍ਰੇਨਿੰਗ ਬੜੀ ਵਧੀਆ ਹੈਗੀ ਹੈ, ਕਿਉਂਕਿ ਕੰਪਨੀ ਆਪਣੇ ਲੈਵਲ ਤੇ ਤਾਂ ਟ੍ਰੇਨਿੰਗ ਦਿੰਦੀ ਹੈ। ਉਸ ਤੋਂ ਇਲਾਵਾ ਸਾਡੇ ਆਫਿਸ ਦੀ ਟ੍ਰੇਨਿੰਗ ਵੀ ਹੁੰਦੀ ਹੈ, ਜਿਹਦੇ ਵਿੱਚ ਅਸੀਂ ਤੁਹਾਨੂੰ ਪ੍ਰੋਡਕਟ ਦੇ ਨਾਲ ਨਾਲ ਪਰਸਨਲ ਡਿਵੈਲਪਮੈਂਟ ਦੀ ਵੀ ਟ੍ਰੇਨਿੰਗ ਦਿੰਦੇ ਹੈਗੇ ਹਾਂ। ਤਾਂ ਜੇ ਇਨਸੈਂਟਿਵਸ ਦੀ ਗੱਲ ਕਰਦੇ ਹਾਂ, ਦਜਾਰਡਨ ਤੁਹਾਨੂੰ ਸੀਰਮ ਸਿਸਟਮ ਪ੍ਰੋਵਾਈਡ ਕਰਦੀ, ਆਈਪੈਡ ਤੁਹਾਨੂੰ ਆਪਣਾ ਦੇ ਰਹੀ ਹੈਗੀ, ਲੈਪਟੋਪਸ ਦੇ ਰਹੀ, ਕਿਉਂਕਿ ਤੁਹਾਡੇ ਕਲਾਇੰਟ ਦਾ ਡਾਟਾ ਜਿਹੜਾ ਆ ਉਹ ਸਿਕਿਓਰ ਰੱਖਿਆ ਜਾਵੇ। ਇਸ ਦੇ ਨਾਲ ਹੋਰ ਵੀ ਕਾਫੀ ਇਨਸੈਂਟਿਵ ਹੈਗੇ ਆ। ਡਿਟੇਲ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-5987-94। ਜੇ ਤੁਸੀਂ ਆਲਰੇਡੀ ਤੁਹਾਡੇ ਕੋਲ ਲਾਇਸੈਂਸ ਹੈਗਾ, ਤੁਸੀਂ ਇਸ ਫੀਲਡ ਦੇ ਵਿੱਚ ਹੋ, ਸਕਸੈਸਫੁਲ ਨਹੀਂ ਹੋ, ਸਿਕਸ ਫਿਗਰ ਇਨਕਮ ਨਹੀਂ ਬਣ ਰਹੀ, ਕਿਸ ਤਰ੍ਹਾਂ ਬਣਾਉਣੀ ਹੈ, ਤਾਂ ਤੁਸੀਂ ਇੱਕ ਅੱਧੇ ਘੰਟੇ ਦੀ ਮੁਲਾਕਾਤ ਕਰੋ, ਜਿਹਦੇ ਵਿੱਚ ਅਸੀਂ ਤੁਹਾਨੂੰ ਡਿਟੇਲ ਜਾਣਕਾਰੀ ਦੱਸਾਂਗੇ, ਤੁਹਾਨੂੰ ਇੱਕ ਛੋਟਾ ਜਿਹਾ ਅਸੈਸਮੈਂਟ ਕਰਾਂਗੇ, ਤੁਹਾਨੂੰ ਪਲੱਸ ਐਂਡ ਮਾਈਨਸ ਸਾਰੇ ਦੱਸਾਂਗੇ, ਤੇ ਕੋਸ਼ਿਸ਼ ਕਰੋ ਕਿ ਇੱਕ ਅੱਧੇ ਘੰਟੇ ਦੀ ਮੁਲਾਕਾਤ ਕੀਤੀ ਜਾਵੇ ਸਾਡੇ ਨਾਲ। ਤੇ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਮੈਨੂੰ ਕਾਲ ਕਰੋ 647-5987-94। ਹੋ ਸਕਦਾ ਇਹ ਮੁਲਾਕਾਤ ਦਾ ਤੁਹਾਨੂੰ ਕੋਈ ਬੈਨੀਫਿਟ ਹੋ ਜਾਏ। ਇਸ ਤੋਂ ਇਲਾਵਾ ਥੋੜਾ ਜਿਹਾ ਮੈਂ ਤੁਹਾਨੂੰ RESP ਦੇ ਬਾਰੇ ਵੀ ਦੱਸਣਾ ਚਾਹੁੰਦਾ, ਕਿਉਂਕਿ ਹੁਣ ਯੀਅਰ ਐਂਡ ਆ ਰਿਹਾ ਹੈਗਾ, ਤੇ December 31 ਜਿਹੜੀ ਹੈਗੀ ਆ ਲਾਸਟ ਡੇਟ ਹੈਗੀ RESP ਦੀ, ਕਿ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ ਉਹ ਸਕੂਲਿੰਗ ਤਾਂ ਫ੍ਰੀ ਹੈਗੀ, ਇੱਥੇ ਸਕੂਲਿੰਗ ਤੋਂ ਬਾਅਦ ਜਦੋਂ ਯੂਨੀਵਰਸਿਟੀ ਜਾਂਦੇ ਬੱਚੇ, ਤਾਂ ਯੂਨੀਵਰਸਿਟੀ ਦੀ ਜਿਹੜੀਆਂ ਫੀਸਿਸ ਹੈਗੀਆਂ ਉਹ ਫੀਸਿਸ ਦੇ ਵਾਸਤੇ ਮਨੀ ਕਿੱਥੋਂ ਆਊਗੀ? ਜਾਂ ਤਾਂ ਬੱਚਾ ਲੋਨ ਲਏਗਾ, ਤਾਂ ਜਾਂ ਉਹਦੇ ਵਾਸਤੇ ਤੁਹਾਨੂੰ ਕੋਈ ਪਲੈਨਿੰਗ ਕਰਨੀ ਪੜੇਗੀ। ਰਾਈਟ ਵੇ ਪਲੈਨਿੰਗ ਤਾਂ ਤੁਸੀਂ ਕਰ ਨਹੀਂ ਸਕਦੇ, ਐਟਲੀਸਟ ਤੁਹਾਨੂੰ 10-15 ਸਾਲ ਤੁਹਾਨੂੰ ਚਾਹੀਦੇ ਹੈਗੇ ਪਲੈਨਿੰਗ ਦੇ ਵਾਸਤੇ। ਤੇ ਗੌਰਮੈਂਟ ਤੁਹਾਨੂੰ ਤਕਰੀਬਨ $7,200 ਗੌਰਮੈਂਟ ਗ੍ਰਾਂਟ ਦਿੰਦੀ ਹੈ, ਕਿ ਡਿਪੈਂਡਿੰਗ ਔਨ ਤੁਸੀਂ ਕਿੰਨੇ ਪੈਸੇ ਵਿੱਚ ਪਾ ਰਹੇ ਹੈਗੇ ਆ। ਮੈਕਸੀਮਮ $7,200 ਗ੍ਰਾਂਟ ਹੈਗੀ ਆ, ਤੇ $2,000 ਐਕਸਟਰਾ ਗ੍ਰਾਂਟ ਤੁਸੀਂ ਲੈ ਸਕਦੇ ਹੈਗੇ ਆ, ਜੇ ਤੁਹਾਡੀ ਇਨਕਮ ਕੋਈ ਸਰਟਨ ਲੈਵਲ ਤੋਂ ਥੱਲੇ ਹੋਵੇ, ਤੇ ਬੱਚਾ ਤੁਹਾਡਾ 2 ਜਾਂ 4 ਤੋਂ ਬਾਅਦ ਬੋਰਨ ਹੋਵੇ। ਜੇ ਕੋਈ RESP ਦੇ ਰਿਲੇਟਡ ਵੀ ਕੋਈ ਕੁਐਸਚਨ ਹੋਵੇ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੈਗੇ ਆ। ਡੈਡਲਾਈਨ December 31 ਹੈਗੀ ਆ ਇਸ ਸਾਲ ਦੀ ਗ੍ਰਾਂਟ ਲੈਣ ਦੇ ਵਾਸਤੇ। ਜੇ ਤੁਸੀਂ ਇੰਸ਼ੋਰੈਂਸ ਬਿਜ਼ਨਸ ਨੂੰ ਜੁਆਇਨ ਕਰਨਾ ਚਾਹੁੰਦੇ ਆ, ਇੰਸ਼ੋਰੈਂਸ ਇੰਡਸਟਰੀ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਆ, ਮੈਂ ਇਹ ਗੱਲ ਜ਼ਰੂਰ ਇੱਥੇ ਕਹਿਣੀ ਚਾਹੁੰਦਾ, ਇੰਸ਼ੋਰੈਂਸ ਦਾ ਜਿਹੜਾ ਕੈਰੀਅਰ ਆ ਬੜਾ ਨੋਬਲ ਪ੍ਰੋਫੈਸ਼ਨ ਹੈਗਾ, ਤੇ ਕਾਫੀ ਤੁਸੀਂ ਇਸ ਦੇ ਵਿੱਚ ਪੈਸੇ ਵੀ ਕਮਾ ਸਕਦੇ ਹੈਗੇ ਆ, ਈਵਨ ਕਿ ਤੁਸੀਂ ਕਮਿਊਨਿਟੀ ਨੂੰ ਪੇ ਬੈਕ ਵੀ ਕਰ ਸਕਦੇ, ਇੱਕ ਤਰ੍ਹਾਂ ਦੀ ਤੁਸੀਂ ਫੈਮਿਲੀ ਦੀ ਹੈਲਪ ਵੀ ਕਰਦੇ ਹੈਗੇ ਆ। ਇਸ ਇਹਨਾਂ ਸਾਰੀਆਂ ਗੱਲਾਂ ਦੇ ਵਾਸਤੇ, ਡਿਟੇਲ ਜਾਣਕਾਰੀ ਲੈਣ ਦੇ ਵਾਸਤੇ ਤੁਸੀਂ ਮੈਨੂੰ ਕਾਲ ਕਰੋ 647-5887-94। ਹੋ ਸਕਦਾ ਇੱਕ ਮੁਲਾਕਾਤ ਜਿਹੜੀ ਤੁਹਾਡੀ ਜਿਹੜੀ ਆ ਉਹ ਤੁਹਾਨੂੰ ਕੋਈ ਬੈਨੀਫਿਟ ਦੇ, ਤੁਹਾਡੀ ਲਾਈਫ ਚੇਂਜ ਕਰ ਸਕੇ। ਥੈਂਕ ਯੂ ਜੀ।
ਬਿਲਕੁਲ ਚੇਂਜ ਕਰੇਗੀ। ਔਰ ਰਵਿੰਦਰ ਜੱਸੂ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ, ਫਾਈਨੈਂਸ਼ੀਅਲ ਸਰਵਿਸਿਜ਼ ਦੀ ਗੱਲ ਆਏ ਜਾਂ ਫਿਰ ਤੁਸੀਂ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਹੈਗੇ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ, ਤਾਂ ਰਵਿੰਦਰ ਜੱਸੂ, ਰਵਿੰਦਰ ਜੀ ਨੰਬਰ ਇੱਕ ਵਾਰੀ ਫਿਰ
हाँ जी 647-588-9794 जदू जी ताड़ी मैं गल ऑफ दी है सुन लांगा तुसी कर दियो ठीक है जी ओके जी
थैंक यू रविंदर जी थैंक यू एंड बिल्कुल बी जी के साथ ही बात करेंगे एंड इट्स टाइम फॉर स्टेशन आई बी जी बी जी
मैं सिर्फ यही गल कर रहा था कि तुम्हारी गल बड़ी वधिया लगती है रविंदर जसू साहब के हो सकता है कि एक मुलाकात हो सकता है एक मुलाकात तुम्हारी लाइफ चेंज कर दे सो मिलन कोई हर्ज नहीं है तुम बैठो रविंदर जसू साहब 15 मिनट बैठो गलबात करो सो सिमरन जी फोन नंबर इन्हों का एक बार दे दो बस सिर्फ फोन नंबर
बिल्कुल जी जी जरूर बताना चाहेंगे 6475889794 एंड इट्स टाइम फॉर स्टेशन आईजी
You are listening to WTOR 770 AM, Youngstown, Toronto.
Koi mange meetha, koi kahe